ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚ ਕੁਝ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰੈਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਤੇਰਾ ਅੱਖਰ ਜੀਭੇ ਲਿਖ ਲਏ ਤੇਰਾ ਅੱਖਰ ਜੀਭੇ ਲਿਖ ਲਏ ਸੀਨੇ ਇੱਕ ਵੀ ਲਿਖਿਆ ਹੀ ਨਾ ਮੈਂ ਦੀ ਮੈਂ ਰੱਟ ਲਗਾਈ ਤੂੰ ਤੂੰ ਕਰਨਾ ਸਿੱਖਿਆ ਹੀ ਨਾ ਤੇ ਲਓ ਜੀ ਫਿਰ ਮੈਂ ਦੀ ਰੱਟ ਜਿਹੜੀ ਘੱਟ ਜਾਵੇ ਤੇ ਤੂੰ ਤੂੰ ਜਿਹੜਾ ਸੀ ਇੱਕ ਦੂਸਰੇ ਨੂੰ ਤੂੰ ਤੂੰ ਕਰਨ ਦੇ ਵੈਸੇ ਤਾਂ ਕਈ ਅੱਖਰ ਮਤਲਬ ਹੋਰ ਵੀ ਨਿਕਲਦੇ ਆ ਪਰ ਤੂੰ ਤੂੰ ਕਰਨਾ ਕਿ ਬੰਦੇ ਦੇ ਵਿੱਚ ਜਿਹੜੀ ਮੈਂ ਆ ਉਹ ਖਤਮ ਹੋ ਜਾਵੇ ਤੇ ਉਹ ਸਾਰੀ ਸਰਬੱਤ ਦਾ ਭਲਾ ਮੰਗੇ ਸੋ ਇਸੇ ਹੀ ਦੁਆ ਦੇ ਨਾਲ ਕਰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਮੈਂ ਤੁਹਾਡੀ ਦੋਸਤ ਤੇ ਬੌਬੀ ਸਿੱਧੂ ਕ੍ਰਿਸ਼ਨ ਤੋਂ ਤੇ ਸਰਬਜੀਤ ਸਿੰਘ ਪਟਿਆਲਾ ਸਟੂਡੀਓ ਤੋਂ ਹਾਜ਼ਰਾਂ ਜੀ ਲੈ ਕੇ ਅੱਜ ਦਾ ਪ੍ਰੋਗਰਾਮ ਹਰਮਾ ਰੇਡੀਓ ਦੇ ਵਿਹੜੇ ਲਹਿਰਾਂ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸੁਣਾਓ ਜੀ ਕੀ ਹਾਲ ਚਾਲ ਹੈ ਸੋ ਕਿੱਦਾਂ ਦਾ ਦਿਨ ਚੜਿਆ ਤੁਹਾਡੇ ਸ਼ਹਿਰਾਂ ਦੇ ਵਿੱਚ ਅੱਜ ਦਾ ਸੋ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਅੱਜ ਦਾ ਦਿਨ ਤੇ ਆਉਣ ਵਾਲਾ ਹਰ ਦਿਨ ਹਰ ਪਲ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ ਤੇ ਇਸ ਲਈ ਜੀ ਚਲੋ ਫਿਰ ਅੱਜ ਦੇ ਦਿਨ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ 8 ਤੋਂ 10 ਵਜੇ ਤੱਕ ਤੇ ਉਸ ਤੋਂ ਬਾਅਦ 10 ਵਜੇ ਤੋਂ ਬਾਅਦ ਹਰਮਾ ਰੇਡੀਓ ਤੇ ਪ੍ਰੋਗਰਾਮਾਂ ਦਾ ਜਿਹੜਾ ਸਿਲਸਿਲਾ ਵਾ ਉਹ ਲਗਾਤਾਰ ਚੱਲਦਾ ਹੀ ਰਹਿੰਦਾ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਜ਼ਰੂਰ ਸਾਰੇ ਦਾ ਆਨੰਦ ਮਾਣਦੇ ਹੋਵੋਗੇ ਸ਼ੁਰੂਆਤ ਕਰਦੇ ਹਾਂ ਜੀ ਪ੍ਰੋਗਰਾਮ ਦੀ ਅੱਜ ਦਿਨ ਅਤੇ ਤਰੀਕ ਦੋਸਤੋ ਦਿਨ ਤਾਂ ਮੈਂ ਦੱਸ ਹੀ ਚੁੱਕੀ ਹਾਂ ਸ਼ੁੱਕਰਵਾਰ ਆ ਸੋ ਹਫਤੇ ਦਾ ਅਖੀਰਲਾ ਦਿਨ ਵੀ ਹੁੰਦਾ ਵਾ ਸਾਰਿਆਂ ਨੂੰ ਕੰਮ ਦਾ ਵੀ ਇਹ ਹਫਤੇ ਦਾ ਅਖੀਰਲਾ ਦਿਨ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ 2 ਛੁੱਟੀਆਂ ਹੁੰਦੀਆਂ ਵਾ ਤੇ ਛੁੱਟੀਆਂ ਤੋਂ ਬਾਅਦ ਫਿਰ ਉਹੀ ਕੰਮਾਂ ਕਾਰਾਂ ਦੇ ਵਿੱਚ ਜਿਹੜੀ ਜ਼ਿੰਦਗੀ ਆ ਤੇ ਟਾਈਮ ਆ ਜੀ ਜਿਹੜਾ ਉਹ ਹੋ ਚੁੱਕਾ ਵਾ 8:03 ਸਵੇਰ ਦੇ ਤੇ ਮੌਸਮ ਕੀ ਕਹਿੰਦਾ ਤੁਹਾਡੇ ਸ਼ਹਿਰਾਂ ਦਾ ਜ਼ਰੂਰ ਦੱਸਿਓ ਪਰ ਸਾਡੇ ਸ਼ਹਿਰ ਦਾ ਮੌਸਮ ਬੜਾ ਹੀ ਵਧੀਆ ਜੀ ਗਰਮੀ ਨੇ ਜਿਹੜੇ ਆਪਣੇ ਕੱਲ ਰੰਗ ਦਿਖਾ ਦਿੱਤੇ ਸੀਗੇ ਕੱਲ ਦਿਨ ਦੇ ਟਾਈਮ ਬੜੀ ਗਰਮੀ ਸੀ ਸੁਬਹਾ ਥੋੜੀ ਜਿਹੀ ਠੰਡ ਹੁੰਦੀ ਆ ਮਤਲਬ ਠੰਡ ਨੀ ਕਹਿ ਸਕਦੇ ਰੁੱਖਾ ਮਿੱਸਾ ਜਿਹਾ ਮੌਸਮ ਹੁੰਦਾ ਸੋ ਓਦਾਂ ਦਾ ਹੀ ਅੱਜ ਆ ਧੁੱਪ ਚੜੀ ਹੋਈ ਆ ਤੇ ਜਿਹੜੇ ਗਰਮੀ ਆ ਉਹ ਸ਼ੁਰੂਆਤ ਹੋ ਚੁੱਕੀ ਆ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕਿੱਦਾਂ ਦਾ ਮੌਸਮ ਆ ਜ਼ਰੂਰ ਦੱਸਿਓ ਤੇ ਲਓ ਜੀ ਫਿਰ ਅੱਜ ਦੇ ਦਿਨ ਦੀ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਤੋਂ ਕਰਦੇ ਆ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਆ ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਕੋਈ ਵੀ ਦਿਨ ਦੀ ਸ਼ੁਰੂਆਤ ਆ ਉਸ ਪਰਮਾਤਮਾ ਦੇ ਨਾਂ ਨਾਲ ਕੀਤੀ ਜਾਵੇ ਤਾਂ ਸਾਰਾ ਦਿਨ ਬੰਦੇ ਦੇ ਵਿੱਚ ਪੋਜ਼ਿਟਿਵ ਐਨਰਜੀ ਰਹਿੰਦੀ ਆ ਤੁਸੀਂ ਸਵੇਰ ਦੇ ਟਾਈਮ ਦੇ ਵਿੱਚ ਜਿਹੜੀ ਗੱਲ ਆਪਣੇ ਦਿਮਾਗ ਦੇ ਵਿੱਚ ਬਿਠਾ ਲੂਗੇ ਨਾ ਜੋ ਸੋਚਣਾ ਸ਼ੁਰੂ ਕਰ ਦੋਗੇ ਤਾਂ ਜਿਹੜਾ ਤੁਹਾਡਾ ਦਿਨ ਆ ਬਸ ਉਸੇ ਸੋਚ ਦੇ ਨਾਲ ਹੀ ਚੱਲਦਾ ਵਾ ਸੋ ਸੁਬਹਾ ਸੁਬਹਾ ਵਧੀਆ ਵਧੀਆ ਗੱਲਾਂ ਸੋਚਿਆ ਕਰੋ ਵਧੀਆ ਵਧੀਆ ਗੱਲਾਂ ਦੂਸਰਿਆਂ ਦੇ ਨਾਲ ਕਰਿਆ ਕਰੋ ਤਾਂ ਜੋ ਤੁਹਾਡਾ ਜਿਹੜਾ ਦਿਨ ਆ ਸਾਰਾ ਦਿਨ ਹੀ ਬਹੁਤ ਵਧੀਆ ਲੰਘੇ ਤੇ ਬਾਕੀ ਆ ਗਾਣਾ ਸੁਣ ਲਓ ਜੀ ਗਾਣੇ ਤੋਂ ਬਾਅਦ ਤੁਹਾਨੂੰ ਬਹੁਤ ਕੁਛ ਆਪੇ ਹੀ ਸਮਝ ਆ ਜਾਣਾ ਪਰ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ ਟੈਲੀਗ੍ਰਾਮ ਦਾ ਨੰਬਰ ਆ +917580144 89 ਤੇ ਈਮੇਲ ਰਿਕੁਐਸਟ ਐਟ harmaradio.com ਤੇ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿੱਚ ਹੋਰ ਕੀ ਹੋ ਰਿਹਾ ਕਿੱਦਾਂ ਦੇ ਮੈਸੇਜ ਤੁਸੀਂ ਸਾਨੂੰ ਕਰ ਰਹੇ ਹੋ ਤੇ ਕਿੱਦਾਂ ਦੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਖ਼ਬਰਾਂ ਬਾਰੇ ਗੱਲਬਾਤ ਵੀ ਕਰਾਂਗੇ ਪਰ ਫਿਲਹਾਲ ਇਹ ਗੀਤ ਸੁਣਦੇ ਹਾਂ ਜੀ
ਡਿੱਗ ਡਿੱਗ ਉੱਠਦੇ ਜੋਹਾਰ ਨਹੀਂ ਮੰਨਦੇ ਭੀੜ ਵਿੱਚੋਂ ਉੱਠ ਕੇ ਸਟਾਰਿਓ
ਲਓ ਜੀ, ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ। ਬਾਕੀ ਜੇ ਬੰਦੇ ਦੇ ਮਨ ਦੇ ਵਿੱਚ ਕੁਛ ਨਾ ਕਰਨ ਦਾ ਜਨੂਨ ਹੋਵੇ ਤਾਂ ਫਿਰ ਕੁਛ ਨਾ ਕੁਛ ਕਰ ਹੀ ਗੁਜ਼ਰਦਾ। ਉਹ ਕਹਿੰਦੇ ਆ ਨਾ ਕਿ ਤੂੰ ਕਿਸੇ ਹੋਰ ਦਾ ਨਸੀਬ ਰਿਹਾ ਪਰ ਮੇਰੇ ਦਿਲ ਦੇ ਕਰੀਬ ਰਿਹਾ। ਉਮਰ ਭਰ ਘੁੰਮਦੇ ਰਹੇ ਜੇਬ ਚ ਖੁਦਾਈ ਲੈ ਕੇ, ਉਮਰ ਭਰ ਹੀ ਜ਼ਮਾਨੇ ਨੇ ਗਰੀਬ ਕਿਹਾ। ਤਾਂ ਜ਼ਮਾਨਾ ਕੀ ਸੋਚਦਾ, ਕੋਈ ਤੁਹਾਡੇ ਬਾਰੇ ਕੀ ਸੋਚਦਾ, ਉਸ ਦੀ ਬਾਹਲੀ ਪਰਵਾਹ ਨਾ ਕਰੋ। ਬਸ ਆਪਣੀ ਮੰਜ਼ਿਲ ਦੇ ਵੱਲ ਲਗਾਤਾਰ ਵੱਧਦੇ ਰਹੋ, ਪਰ ਤੁਹਾਡਾ ਜਿਹੜਾ ਰਸਤਾ ਵਾ ਨਾ ਉਹ ਠੀਕ ਹੋਣਾ ਚਾਹੀਦਾ ਵਾ। ਫੇਰ ਬਿਨਾਂ ਪਰਵਾਹ ਕੀਤੇ, ਬਿਨਾਂ ਉਹ ਕੁਛ ਲੋਕਾਂ ਦੀਆਂ ਗੱਲਾਂ ਸੁਣੇ, ਤੁਸੀਂ ਆਪਣੀ ਮੰਜ਼ਿਲ ਦੇ ਵੱਲ ਅੱਗੇ ਹੀ ਅੱਗੇ ਵੱਧਦੇ ਜਾਓਗੇ। ਪਰ ਜੇ ਤੁਸੀਂ ਰਸਤਾ ਹੀ ਗਲਤ ਚੁਣ ਲਿਆ, ਫਿਰ ਲੋਕਾਂ ਦੀਆਂ ਗੱਲਾਂ ਤਾਂ ਸੁਣੋਗੇ ਸੁਣੋਗੇ, ਪਰ ਨਾਲ ਤੁਹਾਡੇ ਆਪਣੇ ਮਨ ਨੂੰ ਵੀ ਚੈਨ ਨਹੀਂ ਮਿਲਣਾ, ਕਿਉਂਕਿ ਤੁਹਾਨੂੰ ਵੀ ਪਤਾ ਵਾ ਕਿ ਜਿਸ ਰਸਤੇ ਤੇ ਤੁਸੀਂ ਜਾ ਰਹੇ ਹੋ ਉਹ ਕਿਤੇ ਨਾ ਕਿਤੇ ਗਲਤ ਆ। ਕਿਉਂਕਿ ਆਪਣੇ ਤੋਂ ਵੱਡਾ, ਆਪਣੇ ਮਨ ਤੋਂ ਵੱਡਾ ਕੋਈ ਵੀ ਜੱਜ ਨਹੀਂ ਹੁੰਦਾ। ਤੁਸੀਂ ਲੋਕਾਂ ਤੋਂ ਕੋਈ ਗੱਲ ਲੁਕਾ ਸਕਦੇ ਹੋ ਪਰ ਆਪਣੇ ਆਪ ਤੋਂ ਕਦੇ ਵੀ ਤੁਸੀਂ ਕੋਈ ਗੱਲ ਲੁਕਾ ਨਹੀਂ ਸਕਦੇ। ਆਪਣੇ ਤੋਂ ਭੱਜ ਕੇ ਬੰਦਾ ਕਿੱਥੇ ਜਾਊ, ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਆ ਨਾ। ਸੋ ਇਸ ਲਈ ਜੀ ਆਪਣੇ ਆਪ ਤੋਂ ਭੱਜਣਾ ਪਵੇ, ਏਦਾਂ ਦੀ ਕਦੇ ਨੌਬਤ ਹੀ ਨਾ ਆਉਣ ਦੋ। ਸੋ ਵਧੀਆ ਵਧੀਆ ਗੱਲਾਂ ਕਰੋ, ਆਪਣੇ ਲਈ ਵਧੀਆ ਰਸਤੇ ਚੁਣੋ, ਦੰਭ ਕੇ ਮਿਹਨਤ ਕਰੋ ਤੇ ਜਿਹੜੀ ਮੰਜ਼ਿਲ ਆ ਖੁਦ ਬਖੁਦ ਤੁਹਾਡੇ ਕਦਮਾਂ ਦੇ ਵਿੱਚ ਹੋਵੇਗੀ। ਕਿਉਂਕਿ ਜੇ ਤੁਹਾਡਾ ਰਸਤਾ ਸਹੀ ਆ ਤੇ ਤੁਹਾਡਾ ਲਕਸ਼ ਵੀ ਵਧੀਆ ਮੰਜ਼ਿਲ ਵੱਲ ਜਾਣ ਦੇ ਲਈ, ਸਾਰੀ ਕਾਇਨਾਤ ਤੁਹਾਡੇ ਨਾਲ ਤੁਰ ਪੈਂਦੀ ਆ। ਸੋ ਇਸੇ ਲਈ ਜੀ ਵਧੀਆ ਸੋਚ ਤੇ ਵਧੀਆ ਦੇਖ ਆ ਜਿਹੜੀ ਬੰਦੇ ਦੀ ਆਪਣੀ ਹੀ ਪਹਿਚਾਣ ਹੁੰਦੀ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਦੱਸ ਹੀ ਦਿੱਤਾ ਵਾ ਕਿ ਖਬਰਾਂ ਬਾਰੇ ਗੱਲਬਾਤ ਆਪਾਂ ਮਿੰਟੂ ਬਰਾੜ ਜੀ ਨਾਲ ਕਰਾਂਗੇ, ਤੇ ਇਸ ਤੋਂ ਇਲਾਵਾ ਤੁਹਾਡੇ ਮੈਸੇਜ ਜਿਹੜੇ ਕਿ ਤੁਸੀਂ ਸਾਨੂੰ ਭੇਜ ਸਕਦੇ ਹੋ ਟੈਲੀਗ੍ਰਾਮ ਤੇ ਜਾਂ ਫਿਰ ਈਮੇਲ ਆਈਡੀ ਤੇ। ਸੋ ਨੰਬਰ ਤੁਹਾਨੂੰ ਪਤਾ ਹੀ ਹੈ ਜੀ, ਈਮੇਲ ਆਈਡੀ request@harmaradio.com ਤੇ ਟੈਲੀਗ੍ਰਾਮ ਦਾ ਨੰਬਰ +917508014489। ਤੇ ਮੌਸਮ ਤਾਂ ਤੁਹਾਡੇ ਸ਼ਹਿਰਾਂ ਦਾ ਬਹੁਤ ਹੀ ਵਧੀਆ ਵਾ ਤੇ ਮੌਸਮ ਹੋਰ ਵੀ ਬੜਾ ਵਧੀਆ ਹੋਣ ਵਾਲਾ ਵਾ, ਕਿਉਂਕਿ ਪੰਜਾਬੀ ਸਿਨੇਮਾ ਲਗਾਤਾਰ ਕਹਿੰਦੇ ਹੁੰਦੇ ਆ ਨਾ ਕਿ ਤਰੱਕੀਆਂ ਦੇ ਵੱਲ ਹੀ ਜਾ ਰਿਹਾ ਵਾ। ਸੋ ਤਰੱਕੀਆਂ ਵੱਲ ਜਾ ਰਿਹਾ ਜੀ, ਉਸ ਤਰੱਕੀ ਦੇ ਵਿੱਚ ਇੱਕ ਹੋਰ ਬੜੀ ਹੀ ਪਿਆਰੀ ਜੀ ਮੂਵੀ ਐਡ ਹੋ ਰਹੀ ਅੱਜ, ਅਫਸਰ ਮੂਵੀ। ਅਫਸਰ ਮੂਵੀ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਊਗਾ ਤੇ ਟ੍ਰੇਲਰ ਤੋਂ ਬੜਾ ਹੀ ਪਿਆਰਾ ਜਿਹਾ ਟ੍ਰੇਲਰ ਆ ਤੇ ਟ੍ਰੇਲਰ ਤੋਂ ਪਤਾ ਲੱਗਦਾ ਜੀ ਮੂਵੀ ਵੀ ਬੜੀ ਹੀ ਪਿਆਰੀ ਹੋਊਗੀ। ਤੇ ਅੱਜ 5 ਅਕਤੂਬਰ ਨੂੰ ਜਿਹੜੀ ਮੂਵੀ ਆ ਉਹ ਰਿਲੀਜ਼ ਹੋਣ ਜਾ ਰਹੀ ਆ, ਸੋ ਜ਼ਰੂਰ ਸਾਰੇ ਪਹੁੰਚੋ ਤੇ ਆਪਾਂ ਉਹਦਾ ਟ੍ਰੇਲਰ ਵੀ ਜ਼ਰੂਰ ਥੋੜਾ ਜਿਹਾ ਦੇਖਾਂਗੇ ਤੇ ਇੱਕ ਪਿਆਰਾ ਜਿਹਾ ਗੀਤ ਵੀ ਸੁਣਾਂਗੇ ਉਸ ਮੂਵੀ ਦਾ। ਤੇ ਤਰਸੇਮ ਜੱਸਰ ਆ ਜੀ ਇਸ ਫਿਲਮ ਦੇ ਹੀਰੋ ਤੇ ਤਰਸੇਮ ਜੱਸਰ ਦੇ ਗਾਣਿਆਂ ਦੇ ਨਾਲ ਨਾਲ ਉਹਦੀ ਅਸੀਂ ਜਿਹੜੀ ਫਿਲਮ ਆ ਆਲਰੇਡੀ ਪਹਿਲਾਂ ਸਰਦਾਰ ਮੁਹੰਮਦ ਦੇਖ ਹੀ ਚੁੱਕੇ ਹਾਂ ਜੀ। ਇੱਕ ਦੋ ਹੋਰ ਫਿਲਮਾਂ ਵੀ ਉਹਨਾਂ ਦੀਆਂ ਬੜੀਆਂ ਹੀ ਵਧੀਆ, ਬੜੀਆਂ ਸੈਂਸਿਟਿਵ ਜਿਹਾ ਬੰਦਾ ਵਾ ਜੱਸ ਦਾ, ਬੜਾ ਵਾ ਪੱਗ ਬੰਨੀ ਹੈ ਨਾ ਉਹਦਾ, ਆਪਣੀ ਹੀ ਇੱਕ ਦੇਖਾ, ਆਪਣੀ ਹੀ ਇੱਕ ਪਹਿਚਾਣ ਆ ਉਸ ਇਨਸਾਨ ਦੀ। ਸੋ ਇਹ ਮੂਵੀ ਵੀ ਬੜੀ ਵਧੀਆ ਵਾ ਜੀ, ਦੇਖਣ ਜ਼ਰੂਰ ਜਾਇਓ। ਤੇ ਅੱਗੇ ਹੁਣ ਆਪਾਂ ਖਬਰਾਂ ਵਾਲੀ ਗੱਲਬਾਤ ਮਿੰਟੂ ਬਰਾੜ ਜੀ ਨਾਲ ਕਰਾਂਗੇ ਤੇ ਆਪਾਂ ਇੱਕ ਬੁਝਾਰਤ ਵੀ ਪਾ ਦਈਏ ਜੀ। ਬੜੀ ਸੌਖੀ ਬੁਝਾਰਤ ਲੈ ਕੇ ਆਈ ਹਾਂ ਮੈਂ ਤੁਹਾਡੇ ਲਈ, ਨਿੱਕੀ ਜੀ ਡੱਡ ਕਦੇ ਨਾਲ ਕਦੇ ਅੱਡ, ਬੜੀ ਸੌਖੀ ਬੁਝਾਰਤ ਆ। ਮੈਂ ਕਿਹਾ ਚੱਲ ਪਹਿਲਾਂ ਸੌਖੀ ਜੀ ਬੁਝਾਰਤ ਪਾ ਦਿੰਦੇ ਹਾਂ ਤੇ ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ ਆਪਾਂ ਤੁਹਾਨੂੰ ਪਿਛਲੀ ਵਾਰੀ ਪਰਚੀ ਦੇ ਕੇ ਗਏ ਸੀ ਨਾ ਕਿ ਕਿੱਦਾਂ ਦੀਆਂ ਕਿਹੜਾ ਟੌਪਿਕ ਰੱਖਣਾ ਵਾ। ਸੋ ਅੱਜ ਦਾ ਟੌਪਿਕ ਪਲੀਜ਼ ਕੋਈ ਨਾ ਬੁਰਾ ਨਾ ਮਨਾਇਓ ਤੇ ਨਾ ਹੀ ਇਹਨੂੰ ਕਿਸੇ ਗਲਤ ਪਾਸੇ ਲੈ ਕੇ ਜਾਇਓ। ਸੋ ਆਪਾਂ ਜਸਟ ਨੋਰਮਲ ਗੱਲ ਕਰਨੀ ਆ ਕਿ ਜਿਹੜੇ ਲੋਕ ਦਾਰੂ ਪੀਂਦੇ ਆ, ਦਾਰੂ ਪੀਣ ਦੇ ਕਿਹੜੇ ਕਿਹੜੇ ਬਹਾਨੇ ਹੁੰਦੇ ਆ, ਕਿਉਂਕਿ ਦਾਰੂ ਦੇ ਨੁਕਸਾਨ ਤਾਂ ਬਹੁਤ ਜ਼ਿਆਦਾ ਨੇ ਹਨਾ, ਪਰ ਕਈ ਵਾਰੀ ਇੱਕ ਅੱਧਾ ਫਾਇਦਾ ਵੀ ਹੋ ਜਾਂਦਾ। ਉਹ ਫਾਇਦਾ ਕੀ ਹੁੰਦਾ ਉਹ ਤੁਸੀਂ ਦੱਸ ਦਿਓ ਹਨਾ, ਨਹੀਂ ਫਿਰ ਤੁਹਾਨੂੰ ਉਹ ਮੈਂ ਦੱਸ ਦੂੰਗੀ ਕਿ ਫਾਇਦਾ ਕੀ ਹੁੰਦਾ ਵਾ। ਨਹੀਂ ਤਾਂ ਮੋਸਟਲੀ ਦਾਰੂ ਦੇ ਨੁਕਸਾਨ ਹੀ ਹੁੰਦੇ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦੇ, ਪਰ ਹਾਂਜੀ ਸ਼ਰਾਬੀਆਂ ਦੇ ਬਹਾਨੇ ਆ ਜਿਹੜੇ, ਤੇ ਜਾਂ ਜਿਹੜੇ ਕਈ ਵਾਰੀ ਕਿਸੇ ਬੰਦੇ ਦਾ ਨੋਰਮਲੀ ਕਈ ਵਾਰੀ ਮਨ ਕਰਦਾ ਹੁੰਦਾ ਵਾ ਕਿ ਚਲੋ ਇੱਕ ਅੱਧਾ ਪੈਗ ਲਾ ਲਈਏ ਹਨਾ, ਤੇ ਫਿਰ ਉਸਦੇ ਲਈ ਕਿਹੜੇ ਬਹਾਨੇ ਲੱਭਦਾ ਵਾ ਉਹ ਸਾਨੂੰ ਤੁਸੀਂ ਜ਼ਰੂਰ ਦੱਸਿਓ। ਆਪਣੇ ਬਾਰੇ ਨਹੀਂ ਦੱਸਣਾ ਤਾਂ ਕਿਸੇ ਬਾਰੇ ਦੱਸ ਦਿਓ, ਕੋਈ ਚੱਕਰ ਹੀ ਨਹੀਂ। ਤੇ ਲਓ ਜੀ ਫਿਰ ਇੱਕ ਹੋਰ ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਤੁਹਾਡੇ ਮੈਸੇਜ ਵੀ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਵਾਂਗੇ ਤੇ ਬੁਝਾਰਤ ਆਪਾਂ ਪਾਈ ਆ ਜੀ ਨਿੱਕੀ ਜੀ ਡੱਡ ਕਦੇ ਨਾਲ ਕਦੇ ਆ ਜਾ।
ਸ਼ਾਮਲਾਟ ਵੀ ਵੇਚ ਦੇਈਦੀ, ਜਿਹੜੀ ਥਾਂ ਤੇ ਲੱਗਦੀ ਹੋਵੇ ਲਾਗੇ ਡਾਟ ਵੀ ਵੇਚ ਦੇਈਦੀ। ਵੱਡੇ ਵੱਡੇ ਸਰਦਾਰਾਂ ਤੇ ਚੱਲਦੀ ਸਾਡੀ ਸਰਦਾਰੀ ਆ, ਕਾਨ ਕਾਨੂ ਗੋਦੀ ਕਾਨ ਕਾਨੂ ਗੋਦੀ, ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ, ਕਾਨੂ ਗੋਦੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ। ਸਾਡੇ ਨਾਲ ਵਿਗਾੜੇ ਨਾ ਵਿਗੜੇ ਪਾਈਆਂ ਪਾਈਆਂ ਦੀ ਕੋਈ ਸਾਡੇ ਨਾਲ ਵਿਗਾੜੇ ਨਾ ਸਾਨੂੰ ਪਤਾ ਕਿੰਜ ਥਾਂ ਕਰਨੀ ਹੈ ਜਿੰਦੇ ਦੀ ਕਰਤਾਰੇ ਨਾ ਸਾਨੂੰ ਪਤਾ ਕਿੰਜ ਥਾਂ ਕਰਨੀ ਹੈ ਜਿੰਦੇ ਦੀ ਕਰਤਾਰੇ ਨਾ ਕਿਸੇ ਨਾਲ ਬਹਿ ਸਾਡਾ ਨਾ ਕਿਸੇ ਨਾਲ ਯਾਰੀ ਹੈ ਨਾ ਕਿਸੇ ਨਾਲ ਬਹਿ ਸਾਡਾ ਨਾ ਕਿਸੇ ਨਾਲ ਯਾਰੀ ਹੈ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ ਲੱਗੇ ਟਾਵਰ ਨੂੰ ਸਾਡੇ ਤੋਂ ਤਾਂ ਡਰ ਲੱਗਦਾ ਪੈਲੀ ਵਿੱਚ ਲੱਗੇ ਟਾਵਰ ਨੂੰ ਸਾਰੀ ਦੁਨੀਆ ਜਾਣਦੀ ਏ ਪਟਵਾਰੀ ਜੀ ਦੀ ਪਾਵਰ ਨੂੰ ਹਾਏ ਸਾਰੀ ਦੁਨੀਆ ਜਾਣਦੀ ਏ ਪਟਵਾਰੀ ਜੀ ਦੀ ਪਾਵਰ ਨੂੰ ਰੱਬ ਤੋਂ ਡਰਦੇ ਆ ਪਰ ਕੀ ਕਰੀਏ ਜੀ ਦੁਨੀਆ ਦਾਰੀ ਹੈ ਰੱਬ ਤੋਂ ਡਰਦੇ ਆ ਪਰ ਕੀ ਕਰੀਏ ਜੀ ਦੁਨੀਆ ਦਾਰੀ ਹੈ ਕਾਨੂ ਕਾਨੂ ਗੋਰੀ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਹੈ ਅੱਜ ਤੱਕ ਪੱਲਿਓ ਪੀਤੀ ਨਾ ਹੀ ਪੱਲਿਓ ਖਾਦਾ ਏ ਨਾ ਹੀ ਅੱਜ ਤੱਕ ਪੱਲਿਓ ਪੀਤੀ ਨਾ ਹੀ ਪੱਲਿਓ ਖਾਦਾ ਏ ਕੁੜੀਆਂ ਸਾਰੀਆਂ ਜਾਣਦੇ ਆ ਪਹਿਰਾਵਾ ਸਾਡਾ ਸਾਦਾ ਏ ਕੁੜੀਆਂ ਸਾਰੀਆਂ ਜਾਣਦੇ ਆ ਪਹਿਰਾਵਾ ਸਾਡਾ ਸਾਦਾ ਏ ਜਿੰਨਾ ਲੋਕੀ ਕਹਿੰਦੇ ਨੇ ਇੰਨੀ ਵੀ ਨੀ ਤੇ ਨਾ ਮਾੜੀਏ ਜਿੰਨਾ ਲੋਕੀ ਕਹਿੰਦੇ ਨੇ ਇੰਨੀ ਵੀ ਨੀ ਤੇ ਨਾ ਮਾੜੀਏ ਕਾਨੂ ਕਾਨੂ ਗੋਰੀ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ ਏ ਕਾਨੂ ਗੋਰੀ ਗੱਲ ਕਰਦੇ ਪਟਵਾਰੀ ਤਾਂ ਪਟਵਾਰੀ
ਚੱਕਦੇ ਹੁਸਲ
ਲਓ ਜੀ ਗਾਣਾ ਸੁਣ ਰਹੇ ਸੀ ਪਟਵਾਰੀ ਤਾਂ ਪਟਵਾਰੀ ਆ ਅਕਸਰ ਮੂਵੀ ਦੇ ਵਿੱਚੋਂ ਸੋ ਵਾਕਈ ਜੀ ਪਟਵਾਰੀ ਦੀ ਰੀਸ ਕੌਣ ਕਰ ਲੂ ਤੇ ਗੱਲ ਕਰ ਰਹੇ ਸੀ ਨਾ ਅਸੀਂ ਪਿੱਛੇ ਸਰਬਜੀਤ ਭਾਜੀ ਕਹਿੰਦੇ ਪਤਾ ਨੀ ਫਿਲਮ ਦੀ ਪ੍ਰਮੋਸ਼ਨ ਲਈ ਕੱਲ ਉਹਨਾਂ ਨੇ ਨਾ ਇੱਕ ਨਿਊਜ਼ ਲੱਗੀ ਹੋਈ ਸੀਗੀ ਪੇਪਰ ਦੇ ਵਿੱਚ ਪੜ੍ਹੀ ਆ ਕਿ ਜਿਹੜਾ ਕੰਨ ਗੋਆ ਰਿਸ਼ਵਤ ਲੈਂਦਾ ਫੜਿਆ ਗਿਆ ਤੇ ਲਓ ਜੀ ਫਿਰ ਵਾਕਈ ਰਿਸ਼ਵਤ ਦਾ ਤਾਂ ਬੋਲਬਾਲਾ ਪੂਰਾ ਚੱਲ ਰਿਹਾ ਵਾ ਇੰਡੀਆ ਦੇ ਵਿੱਚ ਤੇ ਪਟਵਾਰੀ ਦੀ ਤਾਂ ਕਿਆ ਬਾਤਾਂ ਵਾ ਤੁਸੀਂ ਵੀ ਤੁਹਾਡਾ ਸਾਰਿਆਂ ਦਾ ਵਾਹ ਵੀ ਪਿਆ ਹੋਊਗਾ ਜੀ ਪਟਵਾਰੀ ਦੇ ਨਾਲ ਕਿੰਨੇ ਗੇੜੇ ਲਵਾਉਂਦੇ ਨੇ ਜਦੋਂ ਕਿਸੇ ਨੇ ਨਾ ਜ਼ਮੀਨ ਦੇ ਨੰਬਰ ਲੈਣੇ ਹੁੰਦੇ ਨੇ ਜਾਂ ਹੋਰ ਕੋਈ ਏਦਾਂ ਦਾ ਕੰਮ ਹੁੰਦਾ ਜ਼ਮੀਨ ਦੇ ਨਾਲ ਤੇ ਫਿਰ ਪਟਵਾਰੀ ਜੀ ਤਾਂ ਲੱਭਦੇ ਨੀ ਹੈਗੇ ਤੇ ਪਟਵਾਰੀ ਜੀ ਨੂੰ ਫੜਨਾ ਕਿੱਦਾਂ ਹੁੰਦਾ ਵਾ ਬੜਾ ਔਖਾ ਹੁੰਦਾ ਵਾ ਕਿਉਂਕਿ ਉਹਦੇ ਲਾਰੇ ਆ ਮੁੱਕਣ ਦਾ ਨਾਂ ਨੀ ਲੈਂਦੇ ਤੇ ਲੋਕਾਂ ਨੇ ਆਪਣੇ ਕੰਮ ਕਾਰ ਵੀ ਤਾਂ ਕਰਵਾਉਣੇ ਹੁੰਦੇ ਆ ਤੇ ਦੂਸਰੀ ਗੱਲ ਜੀ ਗਾਣੇ ਦੇ ਵਿੱਚ ਵੀ ਕਿਹਾ ਵਾ ਵੀ ਨਾ ਉਹ ਆਪਣੇ ਪੱਲਿਓ ਪੀਂਦਾ ਵਾ ਤੇ ਨਾ ਹੀ ਆਪਣੇ ਪੱਲਿਓ ਖਾਂਦਾ ਵਾ ਮਤਲਬ ਕਿ ਪੀਣਾ ਤੇ ਖਾਣਾ ਵੀ ਲੋਕਾਂ ਦੇ ਸਿਰ ਹੀ ਹੁੰਦਾ ਵਾ ਜਿੱਥੋਂ ਕਿ ਉਹਨਾਂ ਨੇ ਆਪਣਾ ਜਿਨ੍ਹਾਂ ਨੇ ਆਪਣਾ ਕੰਮ ਕਰਵਾਉਣਾ ਹੁੰਦਾ ਪਟਵਾਰੀ ਤੋਂ ਤੇ ਲਓ ਫਿਰ ਇਹ ਅਫਸਰ ਮੂਵੀ ਵਾਲਾ ਪਟਵਾਰੀ ਕੀ ਕਰਦਾ ਵਾ ਉਹ ਤੁਸੀਂ ਜ਼ਰੂਰ ਦੇਖਿਓ ਤੇ ਅੱਜ ਮੂਵੀ ਰਿਲੀਜ਼ ਹੋ ਜਾਣੀ ਆ ਜੀ 5 ਅਕਤੂਬਰ ਨੂੰ ਦੇਖਦੇ ਆ ਜੀ ਇਸ ਮੂਵੀ ਦੇ ਵਿੱਚ ਕੀ ਮਿਲਦੇ ਆ ਪਟਵਾਰੀ ਦੇ ਰੰਗ ਦੇਖਣ ਨੂੰ ਤੇ ਲਓ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਸੁਖਵਿੰਦਰ ਸੋਨ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸੋ ਬਹੁਤ ਬਹੁਤ ਸ਼ੁਕਰੀਆ ਭਾਜੀ ਮੈਨੂੰ ਪਤਾ ਤੁਸੀਂ ਹਮੇਸ਼ਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਹੋ ਪਰ ਕੰਮਾਂ ਕਾਰਾਂ ਵਿੱਚ ਬਿਜ਼ੀ ਹੋਣ ਕਰਕੇ ਕਿਤੇ ਨਾ ਕਿਤੇ ਤੁਸੀਂ ਸਿਰਫ ਇਹੀ ਮੈਸੇਜ ਸਾਨੂੰ ਕਰਦੇ ਹੋ ਪਰ ਇਹਦੇ ਨਾਲ ਸਾਨੂੰ ਇੰਨਾ ਪਤਾ ਜ਼ਰੂਰ ਲੱਗ ਜਾਂਦਾ ਕਿ ਤੁਸੀਂ ਸਾਡਾ ਪ੍ਰੋਗਰਾਮ ਆ ਜਿਹੜਾ ਸੁਣ ਰਹੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਜੀ ਇਹਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਸੀਂ ਸਾਡਾ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਥ ਦਿੰਦੇ ਹੋ ਤੇ ਲਓ ਜੀ ਫਿਰ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਥੋੜੀ ਜਿਹੀ ਗੱਲਬਾਤ ਲੇਟ ਕਰਾਂਗੇ ਪਰ ਫਿਰ ਵੀ ਆਪਾਂ ਥੋੜੀਆਂ ਜਿਹੀਆਂ ਖਬਰਾਂ ਬਾਰੇ ਗੱਲਬਾਤ ਕਰਦੇ ਹਾਂ ਤੇ ਸਪੈਸ਼ਲੀ ਜਿਹੜਾ ਸਾਡਾ ਬੜਾ ਹੀ ਪਿਆਰਾ ਵੀਰ ਜਿਹੜਾ ਕਿ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ ਇੱਕ ਇੱਥੋਂ ਦਾ ਜਿਹੜਾ ਗੋਰਾ ਵਾ ਮਰੂਕੇ ਦੇ ਕੋਲ ਜਿਹਦੀ ਇੱਕ ਗੋਰੇ ਨੇ ਉਹਦੇ ਤੇ ਕੁਛ ਕੈਮੀਕਲ ਸੁੱਟ ਕੇ ਉਹਦੀ ਜਿਹੜੀ ਓਹਦੀ ਡੈਥ ਹੋਈ ਸੀਗੀ ਪਨਮਿਤ ਅਲੀ ਸ਼ੇਰ ਓਹਦੇ ਕੇਸ ਬਾਰੇ, ਜਿਸ ਨੂੰ ਕਿ ਹੁਣ ਓਹਨਾ ਨੇ ਓਫਿਸ਼ਲੀ ਵੀ ਡ੍ਰੌਪ ਕਰ ਦਿੱਤਾ ਵਾ ਕਿ ਉਹ ਕੇਸ ਆ ਜਿਹੜਾ ਬੰਦ ਹੋ ਗਿਆ। ਸੋ ਇਹ ਖਬਰ ਦੇ ਨਾਲ ਕੱਲ ਕਾਫੀ ਜ਼ਿਆਦਾ ਲੋਕਾਂ ਨੂੰ ਨਿਰਾਸ਼ਾ ਹੋਈ ਆ, ਵਾਕਈ ਜੀ ਨਿਰਾਸ਼ਾ ਹੋਣ ਵਾਲੀ ਗੱਲ ਵੀ ਆ, ਕਿਉਂਕਿ ਸਾਰਿਆਂ ਤੋਂ ਜ਼ਿਆਦਾ ਦੁੱਖ ਹੋਇਆ ਵਾ ਓਹਦੇ ਘਰਦਿਆਂ ਨੂੰ, ਹਨਾ, ਕਿਉਂਕਿ ਕਿਤੇ ਨਾ ਕਿਤੇ ਉਹ ਇਨਸਾਫ ਦੀ ਮੰਗ ਕਰ ਰਹੇ ਸੀ, ਉਮੀਦ ਵੀ ਰੱਖ ਰਹੇ ਸੀ, ਪਰ ਸਰਕਮਸਟਾਂਸਿਸ ਹੀ ਏਦਾਂ ਦੇ ਸੀਗੇ ਜਾਂ ਕੁਛ ਵੀ ਕਹਿ ਲੋ, ਇੱਥੋਂ ਦੀਆਂ ਜਿਹੜੀਆਂ ਨੀਤੀਆਂ ਵਾ ਉਹਨਾਂ ਦੇ ਚੱਲਦੇ ਹੋਏ, ਹਨਾ, ਉਹਦੀ ਮੈਡੀਕਲ ਕੰਡੀਸ਼ਨ ਸੀ ਜਿਹੜੀ ਉਸ ਇਨਸਾਨ ਦੀ, ਤੇ ਉਸਦੇ ਕਾਰਨ ਉਹ ਜਿਹੜਾ ਕੇਸ ਆ ਹੁਣ ਬੰਦ ਹੋ ਗਿਆ। ਤੇ ਬਾਕੀ ਇਸੇ ਬਾਰੇ ਜਿਹੜੀ ਪ੍ਰੋਪਰ ਜਾਣਕਾਰੀ ਆ ਉਹ ਆਪਾਂ ਮਿੰਟੂ ਬਰਾੜ ਜੀ ਤੋਂ ਜ਼ਰੂਰ ਲਵਾਂਗੇ, ਜਦੋਂ ਉਹ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਗੱਲਬਾਤ ਕਰਨਗੇ। ਤੇ ਤੁਹਾਡੇ ਕੋਲ ਤੁਹਾਡੇ ਸ਼ਹਿਰ ਦੀ ਕੋਈ ਖਬਰ ਆ ਤੁਸੀਂ ਉਹ ਵੀ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ। ਤੇ ਇੱਕ ਹੋਰ ਖਬਰ ਸੀ ਮਿਸਟਰ ਪਟੇਲ ਜੀ ਨੂੰ ਕਿ ਜੁੱਤੀਆਂ ਦਾ ਜੋੜਾ ਕਾਫੀ ਜ਼ਿਆਦਾ ਮਹਿੰਗਾ ਪੈ ਗਿਆ, ਜਦੋਂ ਕਿ ਉਹ ਇੱਥੇ ਆਸਟ੍ਰੇਲੀਆ ਵਿੱਚ ਨਾ ਸਟੂਡੈਂਟ ਵੀਜ਼ੇ ਤੇ ਆਇਆ ਸੀ। ਅਸੀਂ ਸੋਚ ਲੈਂਦੇ ਹਾਂ ਕਿ ਇਹਦੇ ਨਾਲ ਕੀ ਹੋਣਾ ਵਾ, ਕੋਈ ਚੱਕਰ ਹੀ ਨਹੀਂ ਹੈਗਾ। ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਨਾ ਬੜਾ ਕੁਛ ਚੱਲਦਾ ਹੁੰਦਾ ਵਾ ਤੇ ਅਸੀਂ ਕਿਸੇ ਨਾ ਕਿਸੇ ਗੱਲ ਤੋਂ ਓਵੇਸਲੇ ਹੋ ਜਾਂਦੇ ਹਾਂ, ਹਨਾ, ਤੇ ਕਈ ਵਾਰੀ ਜਾਣ ਬੁੱਝ ਕੇ ਤੇ ਕਈ ਵਾਰੀ ਅਣਜਾਣ ਪੁਣੇ ਦੇ ਵਿੱਚ ਸਭ ਤੋਂ ਏਦਾਂ ਦੀਆਂ ਗਲਤੀਆਂ ਹੋ ਜਾਂਦੀਆਂ ਨੇ ਕਿ ਜਿਹੜੀਆਂ ਬਾਅਦ ਵਿੱਚ ਬੜੀਆਂ ਹੀ ਮਹਿੰਗੀਆਂ ਪੈਂਦੀਆਂ ਨੇ। ਤੇ ਜਿਹੜਾ ਮਿਸਟਰ ਪਟੇਲ ਆ 2010 ਦੇ ਵਿੱਚ ਉਹਨੂੰ PR ਮਿਲੀ ਸੀਗੀ, ਤੇ ਉਸ ਟਾਈਮ ਕਹਿੰਦੇ ਕਿ ਸੋਰੀ ਉਸਨੇ 2010 ਵਿੱਚ ਉਹਨੂੰ ਪਰਮਾਨੈਂਟ ਰੈਜੀਡੈਂਸੀ ਦੀ ਅਦਾਲਤ ਅਰਜ਼ੀ ਵਿੱਚ ਅਦਾਲਤ ਵੱਲੋਂ ਉਸਨੂੰ ਮੁਜ਼ਰਮ ਕਰਾਰ ਦਿੱਤਾ ਗਿਆ ਸੀ। ਉਹਨੇ ਨਾ ਇੱਕ ਤਾਂ ਜੁੱਤੀਆਂ ਦਾ ਜੋੜਾ ਤੇ ਇੱਕ ਉਸ ਟਾਈਮ ਜਦੋਂ ਉਹਦੇ ਨਾਲ ਇਹ ਟ੍ਰੈਜਡੀ ਹੋਈ ਸੀ ਤੇ ਇੱਕ ਉਹਦੇ ਕੋਲ ਕ੍ਰੈਡਿਟ ਕਾਰਡ ਸੀ, ਤੇ ਜਦੋਂ ਉਹਨੇ ਆਪਣੀ PR ਲਈ ਅਪਲਾਈ ਕੀਤਾ ਸੀ ਤੇ ਉਹਨੇ ਆਪਣੀ ਫਾਈਲ ਦੇ ਵਿੱਚ ਇਹ ਸਾਰਾ ਕੁਛ ਮੈਂਸ਼ਨ ਨਹੀਂ ਕੀਤਾ ਸੀਗਾ ਕਿ ਏਦਾਂ ਕਰਕੇ ਵੀ ਉਹਦੇ ਤੇ ਚੋਰੀ ਦਾ ਇਲਜ਼ਾਮ ਸੀ ਜਾਂ ਉਹ ਪ੍ਰੂਫ ਹੋ ਗਿਆ ਸੀ ਅਦਾਲਤ ਦੇ ਵਿੱਚ। ਉਹਨੇ ਉਸਨੂੰ ਅਪਲਾਈ ਕੀਤਾ ਉਸ ਟਾਈਮ, ਜਾਣ ਬੁੱਝ ਕੇ ਕੀਤਾ ਜਾਂ ਬੰਦੇ ਦੇ ਮਨ ਚੋਂ ਨਿਕਲ ਗਿਆ, ਚਲੋ ਇਹ ਤਾਂ ਖੈਰ ਉਹੀ ਜਾਣਦੇ ਆ, ਹਨਾ। ਤੇ ਉਸ ਤੋਂ ਬਾਅਦ ਜਦੋਂ ਉਹਨੇ ਆਪਣੀ ਸਿਟੀਜ਼ਨ ਦੀ ਅਰਜ਼ੀ ਪਾਈ ਸਿਟੀਜ਼ਨ ਲੈਣ ਦੇ ਲਈ, ਹਨਾ, ਤੇ ਉਸ ਟਾਈਮ ਇਹ ਸਾਰਾ ਕੁਛ ਸ਼ੋ ਹੋ ਗਿਆ ਜਿਹੜਾ ਕਿ ਕਲੀਅਰੈਂਸ ਮੰਗਦੇ ਆ ਪੁਲਿਸ ਕਲੀਅਰੈਂਸ ਤੇ ਸਾਰਾ ਕੁਛ ਉਹ ਪੇਪਰ ਵਰਕ ਉਹਨੇ ਦਿੱਤਾ, ਤੇ ਉਦੋਂ ਉਹਨਾਂ ਦੇ ਸਿਸਟਮ ਦੇ ਵਿੱਚ ਸਾਰਾ ਕੁਛ ਸ਼ੋ ਹੋ ਗਿਆ, ਤੇ ਉਹ ਸ਼ੋ ਹੋਣ ਕਰਕੇ ਉਸਦੀ ਜਿਹੜੀ ਸਿਟੀਜ਼ਨ ਆ ਉਹ ਵੀ, ਉਹ ਤਾਂ ਚਲੋ ਖੈਰ ਫਿਰ ਮਿਲਣੀ ਕਿੱਥੇ ਸੀਗੀ, ਤੇ ਜਿਹੜੀ PR ਆ ਉਹ ਵੀ ਮਤਲਬ ਖਤਮ ਕਰ ਦਿੱਤੀ ਉਹਨਾਂ ਨੇ, ਕੇਸ ਬੰਦੇ ਨੇ ਸਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਸੀ। ਤੇ ਉਸੇ ਕਰਕੇ ਉਸਨੂੰ ਕਾਫੀ ਜ਼ਿਆਦਾ ਜੀ ਸਹਿਣਾ ਪੈ ਰਿਹਾ ਵਾ। ਉਸਨੇ ਆਪਣਾ ਇਹ ਐਕਸਕਿਊਜ਼ ਵੀ ਦਿੱਤਾ ਕਿ ਉਹ ਮੈਂਟਲੀ ਸਟ੍ਰੈਸਡ ਸੀ, ਉਹਨੂੰ ਆਪਣੀ ਅਸੈਸਮੈਂਟ ਕਰਨੀ ਸੀ ਉਸ ਟਾਈਮ ਜਦੋਂ ਕਿ ਉਸ ਸਟੋਰ ਦੇ ਵਿੱਚ ਗਿਆ ਸੀਗਾ, ਪਰ ਉਹ ਬਾਈ ਚਾਂਸ ਉਹਨੇ ਟਰਾਈ ਕੀਤਾ ਤੇ ਅਸੈਸਮੈਂਟ ਦੇ ਚੱਕਰ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਆ ਗਿਆ। ਪਰ ਉਹਦੀ ਜਿਹੜੀ ਇਹ ਗੱਲ ਆ ਉਹਨੂੰ ਉਹਨਾਂ ਨੇ ਜ਼ਿਆਦਾ ਮੰਨਿਆ ਨੀ, ਕਹਿੰਦੇ ਕਿ ਇਹ ਜ਼ਿਆਦਾ ਕੁਛ ਲੱਗ ਨੀ ਰਹੀ ਕਿ ਵੀ ਵਾਕਈ ਹੀ ਅਸਲੀ ਆ, ਐਕਸਕਿਊਜ਼ ਹੀ ਲੱਗ ਰਿਹਾ ਵਾ। ਸੋ ਏਦਾਂ ਦੀਆਂ ਗਲਤੀਆਂ ਨੇ ਕਈ ਵਾਰੀ ਸਾਤੋਂ ਹੋ ਜਾਂਦੀਆਂ, ਜਾਣ ਬੁੱਝ ਕੇ ਕਰਦੇ ਆ ਅਸੀਂ, ਕਈ ਵਾਰੀ ਅਣਜਾਣ ਪੁਣੇ ਦੇ ਵਿੱਚ ਵਾਕਈ ਬੰਦੇ ਦੇ ਮਨ ਤੇ ਇੰਨਾ ਸਟ੍ਰੈਸ ਹੁੰਦਾ ਕਿ ਕਈ ਵਾਰੀ ਉਹ ਗੱਲ ਕਰਦਾ ਕਰਦਾ, ਜਾਂ ਕਈ ਵਾਰੀ ਅਸੀਂ ਫੋਨ ਤੇ ਹੁੰਦੇ ਹਾਂ, ਫੋਨ ਤੇ ਗੱਲ ਕਰਦੇ ਕਰਦੇ ਵੀ ਅਸੀਂ ਬਾਹਰ ਨਿਕਲ ਰਹੇ। ਸੋ ਏਦਾਂ ਦੀਆਂ ਗੱਲਾਂ ਬਾਰੇ ਬਹੁਤ ਧਿਆਨ ਰੱਖਿਆ ਕਰੋ, ਕਿਉਂਕਿ ਛੋਟੀਆਂ ਛੋਟੀਆਂ ਗੱਲਾਂ ਅੱਗੇ ਜਾ ਕੇ ਕਿੱਡੀਆਂ ਵੱਡੀਆਂ ਬਣ ਜਾਂਦੀਆਂ ਨੇ, ਇਸ ਦਾ ਸ਼ਾਇਦ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਤੇ ਲਓ ਜੀ, ਫਿਰ ਤੁਹਾਡੇ ਕੋਲੇ ਕੋਈ ਹੋਰ ਖਬਰ ਆ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ, ਤੇ ਆਪਾਂ ਅੱਜ ਦੇ ਟੌਪਿਕ ਬਾਰੇ ਵੀ ਥੋੜੀ ਬਹੁਤੀ ਗੱਲ ਕਰਦੇ ਹਾਂ। ਸੋ ਸਵਾਲ ਇੱਕ ਮੈਂ ਬੁਝਾਰਤ ਆ ਤੁਹਾਨੂੰ ਪਾਈ ਸੀ ਕਿ ਨਿੱਕੀ ਜੀ ਡੱਡ ਕਦੇ ਨਾਲ ਕਦੇ ਅੱਡ, ਤੇ ਇੱਕ ਹੋਰ ਗੱਲ ਮੈਂ ਪੁੱਛਦੀ ਹਾਂ, ਦਾਰੂ ਦੀ ਬੋਤਲ ਵਿੱਚ ਕਿੰਨੇ ਪੈਗ ਹੁੰਦੇ ਆ? ਇਹ ਤਾਂ ਵੈਸੇ ਵੀ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੀ ਹੋਊ। ਸੋ ਦੁਬਾਰਾ ਫੇਰ ਮੈਂ ਕਹਿ ਰਹੀ ਹਾਂ ਕਿ ਕਿਸੇ ਨੇ ਵੀ ਉਹਨੂੰ ਸੀਰੀਅਸ ਨਾ ਲੈ ਲਿਓ ਕਿ ਵੀ ਹਾਂ ਅਸੀਂ ਦਾਰੂ ਦੀ ਗੱਲ ਕਰਦੇ, ਨਸ਼ੇ ਦੀ ਗੱਲ ਕਰਦੇ ਆ, ਅਸੀਂ ਜਸਟ ਨੋਰਮਲ ਗੱਲ ਕਰ ਰਹੇ ਆ ਕਿ ਸ਼ਰਾਬੀਆਂ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ। ਹੁਣ ਤਾਂ ਵੈਸੇ ਲੋਕ ਬਹੁਤ ਪੜ੍ਹ ਲਿਖ ਗਏ ਆ, ਸ਼ਰਾਬ ਜਿਹੜਾ ਪੀਣ ਦਾ ਜਿਹੜਾ ਮਤਲਬ ਕਿ ਹਿਸਾਬ ਕਿਤਾਬ ਆ ਉਹ ਨਾਈਸਲੀ ਕਰਦੇ, ਇੱਕ ਦੋ ਪੈਗ ਕਿਤੇ ਬੈਠ ਕੇ ਵਧੀਆ ਤਰੀਕੇ ਨਾਲ। ਪਰ ਜਦੋਂ ਪਹਿਲੇ ਟਾਈਮ ਦੇ ਵਿੱਚ ਸੀਗੇ ਉਦੋਂ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਕੀ ਹਾਲ ਹੁੰਦਾ ਸੀ? ਕੁਛ ਕੁ ਲੋਕ ਤਾਂ ਮੰਨੇ ਹੋਏ ਹੁੰਦੇ ਸੀ ਕਿ ਵੀ ਹਾਂ ਉਹਨਾਂ ਨੇ ਸਵੇਰ ਤੋਂ ਹੀ ਪੀਣੀ ਸ਼ੁਰੂ ਕਰ ਦੇਣੀ ਹੈ, ਤੇ ਉਹਨਾਂ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਸੀ ਜ਼ਰੂਰ ਗੱਲਬਾਤ ਕਰਾਂਗੇ। ਪਰ ਫਿਲਹਾਲ ਇੱਕ ਗੀਤ ਸੁਣਦੇ ਹਾਂ।
ਆਈ ਬੱਲੀਏ ਤਾਂ ਵੀ ਤੇਰੇ ਯਾਰ ਦੀ ਚੜਾਈ ਬੱਲੀਏ, ਅਜੇ ਤੱਕ ਫਿਲਮ ਨਾ ਆਈ ਬੱਲੀਏ ਤਾਂ ਵੀ ਤੇਰੇ ਯਾਰ ਦੀ ਚੜਾਈ ਬੱਲੀਏ, ਤੇਰੇ ਵੱਲ ਨੇ ਵਿਲਨ ਜਿਹੜੇ ਚਾਕਦੇ ਤੋਂ ਦੇਖੀ ਦੰਦ ਗੱਭਰੂ, ਹੋ ਮੇਰੇ ਯਾਰ ਮੈਨੂੰ ਹੀਰੋ ਹੀਰੋ ਆਖਦੇ ਤੇਰੇ ਨਾਲ ਪਸੰਦ ਗੱਭਰੂ, ਤੇਰੇ ਨਾਲ ਪਸੰਦ ਗੱਭਰੂ, ਤੇਰੇ ਨਾਲ ਪਸੰਦ ਗੱਭਰੂ। ਆ ਜ਼ਮੀਨ ਬੱਲੀਏ ਰੱਖੂਗਾ ਬਣਾ ਕੇ ਮੈਂ ਕੁਈਨ ਬੱਲੀਏ ਮਾਝੇ ਵੱਲ ਖੁੱਲੀ ਆ ਜ਼ਮੀਨ ਬੱਲੀਏ
ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਹੀਰੋ ਤੇ ਗਾਣਾ ਤੁਸੀਂ ਜ਼ਰੂਰ ਦੇ ਵਿੱਚ ਮੈਸੇਜ ਵੀ ਆ ਚੁੱਕੇ ਆ ਜੀ ਜਿਹੜਾ ਕਿ ਮੈਂ ਸਵਾਲ ਪੁੱਛਿਆ ਸੀ ਤੇ ਇੱਧਰ ਸਾਡੇ ਨਾਲ ਜੋਗਿੰਦਰ ਸੋਹੀ ਜਗਰਾਉਂ ਵਾਲੇ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਕਹਿੰਦੇ ਕਿ ਪ੍ਰੋਗਰਾਮ ਸੋਹਣਾ ਚੱਲ ਰਿਹਾ ਇੰਜੋਏ ਕਰ ਰਹੇ ਆ ਤੇ ਨਾਲ ਹੀ ਜੀ ਉਹਨਾਂ ਨੇ ਇੱਕ ਭੇਜ ਦਿੱਤੀ ਆ ਜੀ ਕਹਿੰਦੇ ਤਾਜ਼ਾ ਖੋਜ ਤੋਂ ਪਤਾ ਲੱਗਾ ਵਾ ਕਿ ਨਵਾਂ ਸੂਟ ਪਾਉਂਦਿਆਂ ਹੀ ਇੱਕ ਔਰਤ ਓਨੇ ਨਸ਼ੇ ਵਿੱਚ ਹੁੰਦੀ ਆ ਜਿੰਨਾ ਕਿ ਇੱਕ ਬੋਤਲ ਨੂੰ ਦੇਖ ਕੇ ਬੰਦਾ ਕਿਆ ਬਾਤਾਂ ਜੀ ਵਾਕਈ ਬੋਤਲ ਨੂੰ ਦੇਖ ਕੇ ਬੰਦੇ ਨੂੰ ਨਸ਼ਾ ਚੜਦਾ ਤੇ ਸੋਹਣਾ ਸੂਟ ਨਵਾਂ ਸੂਟ ਪਾ ਕੇ ਕੁੜੀਆਂ ਬੁੜੀਆਂ ਜਿਹੜੀਆਂ ਵਾਕਈ ਜੀ ਧਰਤੀ ਤੇ ਪੈਰ ਨਹੀਂ ਲੱਗਦਾ ਹੁੰਦਾ ਗਾ ਖਾਸ ਤੌਰ ਤੇ ਉਦੋਂ ਜਦੋਂ ਸੂਟ ਦਾ ਜਿਹੜਾ ਰੰਗ ਆ ਤੇ ਜਿਹੜਾ ਡਿਜ਼ਾਇਨ ਆ ਉਹ ਕਿਸੇ ਹੋਰ ਨਾਲ ਨਾ ਮਿਲਦਾ ਹੋਵੇ ਕਿਸੇ ਹੋਰ ਲੇਡੀ ਦੇ ਨਾਲ ਹਨਾ ਚਲੋ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਆਪਾਂ ਇਸੇ ਤਰ੍ਹਾਂ ਸਿਲਸਿਲਾ ਜਾਰੀ ਰੱਖਾਂਗੇ ਪਰ ਫਿਲਹਾਲ ਖ਼ਬਰਾਂ ਬਾਰੇ ਗੱਲਬਾਤ ਮਿੰਟੂ ਬਰਾੜ ਜੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕਿਆ ਜੀ ਉਹ ਕਰਦੇ ਉਹਨਾਂ ਦਾ ਸਵਾਗਤ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਦਿਨ ਦੀ ਸ਼ੁਰੂਆਤ ਬਹੁਤ ਸੋਹਣੀ ਹੋਈ ਆ ਤੇ ਹੁਣ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਵਾ ਜੀ ਤੇ ਖ਼ਬਰਾਂ ਦਾ ਸਿਲਸਿਲਾ ਹੁਣ ਅਸੀਂ ਸ਼ੁਰੂ ਕਰਨਾ ਪਰ ਉਸ ਤੋਂ ਪਹਿਲਾਂ ਜੀ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਦੀ ਆ ਜੇ ਇਜਾਜ਼ਤ ਹੋਵੇ ਤਾਂ
ਬਿਲਕੁਲ ਜੀ ਬਿਲਕੁਲ ਦੋ ਪੁੱਛੋ
ਜੀ ਬਿਲਕੁਲ ਤੇ ਅੱਗੇ ਜੀ ਡੇਰਾ ਮੈਂ ਤੁਹਾਡੇ ਤੋਂ ਗੱਲ ਇੰਨੀ ਪੁੱਛਣੀ ਚਾਹੁੰਦੀ ਆ ਵੀ ਦੁਨੀਆਂ ਦਾ ਸਭ ਤੋਂ ਸੁਖੀ ਬੰਦਾ ਕਿਹੜਾ ਵਾ ਤੇ ਸਭ ਤੋਂ ਦੁਖੀ ਬੰਦਾ
ਕਿਹੜਾ ਦੇਖੋ ਦੁਨੀਆਂ ਦਾ ਸਭ ਤੋਂ ਸੁਖੀ ਬੰਦਾ ਮੇਰੇ ਮੰਨਣ ਚ ਤਾਂ ਮਿੰਟੂ ਬਰਾੜ ਆ ਤੇ ਜਦੋਂ ਫਿਰ ਮੈਂ ਦੁਬਾਰੇ ਦੂਜੇ ਸਵਾਲ ਦਾ ਜਵਾਬ ਦਿੰਦਾ ਤਾਂ ਦੁਨੀਆਂ ਦਾ ਸਭ ਤੋਂ ਦੁਖੀ ਬੰਦਾ ਮਿੰਟੂ ਬਰਾੜ ਆ ਸੋ ਇਹ ਜਿਹੜੀ ਹਾਂ ਇਹ ਮੈਂ ਦਲੀਲ ਆਪਣੇ ਤੇ ਦੇ ਦਿੰਦਾ ਉਹਨਾਂ ਆਪਣੇ ਤੇ ਕਰ ਲੈਂਦਾ ਕਿਉਂਕਿ ਉਹ ਮਿਲਾ ਨਾ ਕਰੇ ਪਰ ਇਹ ਢੁਕਦੀ ਹਰ ਬੰਦੇ ਹਰ ਬੰਦਾ ਦੁਨੀਆਂ ਦੇ ਉੱਤੇ ਆਪਦੇ ਆਪ ਨੂੰ ਐ ਸਮਝਦਾ ਵੀ ਮੇਰੇ ਤੋਂ ਤਾਂ ਦੁਖੀ ਬੰਦਾ ਹੀ ਹੈ ਨੀ ਕੋਈ, ਤੇ ਜੇ ਥੋੜੀ ਜਿਹੀ ਕਿਸੇ ਪਾਸੇ ਕੋਈ ਆ ਜੇ ਥੋੜੀ ਜਿਹੀ ਨਿੱਕੀ ਜਿਹੀ ਵੀ ਕੋਈ ਗੱਲ, ਫਿਰ ਸਾਰੀਆਂ ਚੀਜ਼ਾਂ ਭੁੱਲ ਕੇ ਉਹਨੂੰ ਐ ਲੱਗਦਾ ਬਸ ਕਿ ਮੈਂ ਮੇਰੇ ਤੋਂ ਤਾਂ ਸੁਖੀ ਬੰਦਾ ਹੀ ਨੀ, ਘਰ ਲੈ ਲੇ, ਕਾਰ ਲੈ ਲੇ, ਸਾਈਕਲ ਲੈ ਲੇ, ਮੋਟਰਸਾਈਕਲ, ਜਾਣੀ ਕਿ ਔਕਾਤ ਮੁਤਾਬਕ ਹੁੰਦਾ, ਜਿੰਨੀ ਕੁ ਔਕਾਤ ਹੁੰਦੀ ਹੈ ਬੰਦਾ ਉਨੀ ਕੁ ਗੱਲ ਕਰ ਲੈਂਦਾ, ਤੇ ਉਹ ਜਾਣੀ ਕਿ ਇਹ ਦੋਨੇ ਚੀਜ਼ਾਂ ਬੰਦਾ ਬੰਦੇ ਹਰ ਬੰਦੇ ਕੋਲੇ ਆ, ਹਰ ਬੰਦਾ ਹੀ ਸੁਖੀ ਆ, ਹਰ ਬੰਦਾ ਹੀ ਦੁਖੀ ਆ। ਪਰ ਜੇ ਤੁਸੀਂ ਹੁਣ ਵੱਡੇ ਬੰਦਿਆਂ ਦੀਆਂ ਗੱਲਾਂ ਲਾਓਗੇ ਨਾ, ਜਿਹੜੇ ਵੱਡੇ ਵੱਡੇ ਅੱਜ ਤੱਕ ਫਿਲੋਸਫਰ ਹੋਏ ਆ ਜਾਂ ਲਿਖ ਗਏ ਆ, ਕੁਝ ਕੁ ਕੋਰਸ ਲੈ ਕੇ ਆ ਜਾਂ ਹੋਰ ਕਰ ਗਿਆ, ਤਾਂ ਉਹਨਾਂ ਤੋਂ ਤੁਹਾਨੂੰ ਫਿਰ ਇਹ ਸਾਬਤ ਹੋਜੂਗਾ ਵੀ ਜਿਹੜਾ ਸੁੱਖ ਤੇ ਦੁੱਖ ਆ ਉਹ ਨਾ ਤਾਂ ਮਾਇਆ ਦੇ ਪਦਾਰਥਾਂ ਨਾਲ ਰਿਲੇਟ ਕਰਦਾ, ਉਹ ਕਿਸੇ ਚੀਜ਼ ਨਾਲ ਰਿਲੇਟ ਨੀ ਕਰਦਾ, ਉਹ ਰਿਲੇਟ ਕਰਦਾ ਤੁਹਾਡੀ ਸਿਰਫ ਤੇ ਸਿਰਫ ਸੋਚ ਨਾਲ, ਤੁਹਾਡੀ ਸੋਚ ਕੀ ਕਹਿੰਦੀ ਆ। ਜੇ ਤਾਂ ਤੁਸੀਂ ਸੋਚ ਦੇ ਵਿੱਚ ਕੰਡੇ ਤੋਂ ਪੀੜ ਸਮਾਨ ਲਿਆ ਵੀ ਕੰਡੇ ਦੀ ਪੀੜ ਲੱਗਦੀ ਆ ਤਾਂ ਤੁਹਾਨੂੰ ਤਕਲੀਫ਼ ਆਉਣ ਲੱਗ ਜੂ, ਜੇ ਤੁਹਾਨੂੰ ਉਸ ਪੀੜ ਚੋਂ ਮਜ਼ਾ ਆਉਣ ਲੱਗ ਗਿਆ, ਆਨੰਦ ਆਉਣ ਲੱਗ ਗਿਆ, ਤਾਂ ਆਨੰਦ ਵੀ ਆਉਣ ਲੱਗ ਜੂਗਾ। ਸੋ ਇਸ ਕਰਕੇ ਇਹ ਦੁੱਖ ਸੁੱਖ ਕੋਈ ਚੀਜ਼ ਨੀ ਹੈ। ਕਈ ਵਾਰੀ ਪਤਾ ਨੀ ਹੁੰਦਾ ਕਿੱਥੇ ਕੀ ਆ ਕੀ ਕਹਾਣੀਆਂ। ਕੱਲ ਹੀ ਆਈਨਸਟਾਈਨ ਦੀ ਇੱਕ ਬੜੀ ਵਧੀਆ ਵੀਡੀਓ ਸ਼ੇਅਰ ਹੋ ਰਹੀ ਸੀ, ਲੋਕ ਕਰ ਰਹੇ ਸੀ, ਕਹਿੰਦੇ ਕਿਸੇ ਬੰਦੇ ਨੂੰ ਆਈਨਸਟਾਈਨ ਕੋਲ ਇੱਕ ਵਾਰੀ ਨਾ ਪੈਸੇ ਨੀ ਸੀਗੇ ਟਿਪ ਦੇਣ ਲਈ, ਕਿਤੇ ਉਹਨੇ ਖਾਣਾ ਖਾਧਾ, ਉਹ ਟਿਪ ਦੇਣੀ ਚਾਹੁੰਦਾ ਸੀ ਵੇਟਰ ਨੂੰ, ਪਰ ਉਹਦੇ ਕੋਲ ਟਿਪ ਦੇਣ ਨੂੰ ਪੈਸੇ ਨੀ ਸੀਗੇ, ਤਾਂ ਉਹ ਉਸਨੇ ਆਈਨਸਟਾਈਨ ਨੇ ਇੱਕ ਲਾਈਨ ਲਿਖਤੀ, ਇੱਕ ਜਿਹੜੀ ਕਿ ਅੱਜ ਤੱਕ ਕੋਟ ਬਣ ਗਈ ਆ ਬਹੁਤ ਜ਼ਿਆਦਾ ਉਹ, ਔਰ ਉਹ ਇੱਕ ਲਾਈਨ ਲਿਖਤੀ ਉਸਦੇ ਉੱਤੇ ਨੈਪਕਿਨ ਚੱਕ ਕੇ, ਨੈਪਕਿਨ ਦੇ ਉੱਤੇ, ਤੇ ਉਹ ਉਹਨੂੰ ਦੇਤੀ ਤੇ ਕਹਿੰਦਾ ਵੀ ਮੇਰੇ ਮੈਨੂੰ ਆਹੀ ਟਿਪ ਸਮਝ ਤੂੰ। ਹੋ ਸਕਦਾ ਵੀ ਉਦੋਂ ਵੇਟਰ ਨੂੰ ਸਮਝ ਨਾ ਆਈ ਹੋਵੇ, ਹੋ ਸਕਦਾ ਉਦੋਂ ਉਹਨੂੰ ਬੰਦੇ ਨੂੰ ਉਹਦੀ ਚੀਜ਼ ਦਾ ਪਤਾ ਨਾ ਲੱਗੇ ਹੋਵੇ, ਪਰ ਕਹਿੰਦੇ ਆ ਉਹ ਲੇਟਰ ਹੁਣ ਆ ਕੇ ਉਹ ਕਈ ਮਿਲੀਅਨ ਦਾ ਨੈਪਕਿਨ ਵਿਕਿਆ, ਤੇ ਟਿਪ ਸ਼ਾਇਦ ਹੋ ਸਕਦਾ ਸੀ ਉਸ ਟਾਈਮ 50 ਪੈਨੀਆਂ ਹੁੰਦੀਆਂ, 50 ਸੈਂਟ ਹੁੰਦੇ ਜਾਂ 1 ਰੁਪਿਆ ਹੁੰਦਾ, ਪਰ ਉਹ ਜਿਹੜਾ ਨੈਪਕਿਨ ਦੇ ਉੱਤੇ ਲਿਖੀ ਗਈ ਕੋਟ ਕਈ ਮਿਲੀਅਨ ਦੀ ਵਿਕੀ, ਉਹ ਆਈਨਸਟਾਈਨ ਵੱਲੋਂ ਲਿਖੀ ਗਈ ਸੀ। ਤੇ ਪਰ ਉਹਦਾ ਜਿਹੜਾ ਮੂਲ ਇਹੀ ਸੀ ਵੀ ਜਿਹੜੀ ਖੁਸ਼ੀ ਆ ਉਹ ਨਾ ਤਾਂ ਪਦਾਰਥਾਂ ਨਾਲ ਆਉਂਦੀ ਆ, ਨਾ ਪੈਸੇ ਨਾਲ ਆਉਂਦੀ ਆ, ਨਾ ਤੁਹਾਡੇ ਕੋਲ ਧੱਕੇ ਨਾਲ ਆਉਂਦੀ ਆ। ਖੁਸ਼ੀ ਆਉਂਦੀ ਆ ਜਦੋਂ ਤੁਸੀਂ ਅੰਦਰੋਂ ਮੰਨੋਗੇ, ਜਦੋਂ ਤੁਹਾਡਾ ਨਜ਼ਰੀਆ ਚੇਂਜ ਹੋ ਜੂਗਾ। ਬਸ ਸਿਰਫ ਇੰਨਾ ਕੀ ਆ, ਦੁੱਖ ਤੇ ਸੁੱਖ ਸਾਥ ਰਹਿਣੇ ਆ, ਸਾਥ ਰਹਿਣਗੇ, ਕਦੇ ਵੀ ਅੱਗੇ ਪਿੱਛੇ ਨੀ ਹੁੰਦੇ। ਤੇ ਛਾਵਾਂ ਉਹ ਹੀ ਆ ਜਿਹੜੀ ਪਰਛਾਵੇਂ ਵਾਲੀ ਗੱਲ ਹੀ ਆ, ਪਰਛਾਵੇਂ ਵਾਂਗ ਚੱਲਦੇ ਆ ਇੱਕ ਦੂਜੇ ਨਾਲ, ਪਰ ਇਹ ਮੰਨਣ ਦੇ ਆ ਵੀ ਅਸੀਂ ਦੁੱਖ ਕਿੰਨਾ ਮੰਨ ਲਿਆ ਤੇ ਕਿੰਨਾ ਸੁੱਖ ਮੰਨ ਲਿਆ। ਮੈਂ ਬਹੁਤ ਟਰਾਈ ਕਰਦਾ ਹੁੰਦਾ ਆਪਦੇ ਜੀਵਨ ਚ, ਕਿਉਂਕਿ ਮੈਂ ਵੀ ਕੋਈ ਉਹਦਾ ਹੈ ਨੀ ਵੀ ਦੁਨੀਆਂ ਤੋਂ 13ਵੀਂ ਹੋਵਾਂ, ਮੈਂ ਉਹੀ ਜਾਗਾਂ ਦੇ ਜੱਗ ਦੇ ਨਾਲ ਹੀ ਮੈਂ ਆ, ਪਰ ਮੈਂ ਇਸ ਚੀਜ਼ ਨੂੰ ਨਾ ਫਾਰਮੂਲੇ ਨੂੰ ਲਾਗੂ ਬਹੁਤ ਕਰਦਾ ਹੁੰਦਾ। ਮੈਂ ਜਦੋਂ ਕੋਈ ਵੀ ਕਿਸੇ ਕਿਸਮ ਦੀ ਮੈਨੂੰ ਤਕਲੀਫ ਮਹਿਸੂਸ ਹੁੰਦੀ ਹੈ ਨਾ ਵੀ ਮੈਂ ਹੁਣ ਤਕਲੀਫ ਦੇ ਵਿੱਚ ਆ, ਦੇਖੋ ਜਿਹੜੀਆਂ ਨਾ ਵੱਡੀਆਂ ਤਕਲੀਫਾਂ, ਵੱਡੀਆਂ ਤਕਲੀਫਾਂ ਨੂੰ ਜਰਨਾ ਤਾਂ ਬਹੁਤ ਔਖਾ ਹੁੰਦਾ, ਉਹ ਤਾਂ ਬਹੁਤ ਵੱਡੇ ਵੱਡੇ ਲੋਕ ਹੀ ਜਰ ਸਕਦੇ ਆ, ਜਾਂ ਕੋਈ ਭਾਣਾ ਮੰਨਣ ਦੀਆਂ ਗੱਲਾਂ ਉਹ ਮੈਂ ਗਲ ਤੋਂ ਜਿੰਨਾ ਮਰਜ਼ੀ ਕਹੀ ਜਾਵਾਂ, ਪਰ ਮੈਂ ਉਹਨਾਂ ਲੋਕਾਂ ਲਈ ਅਦਰੇਸ ਦਿੰਦਾ ਜਿਹੜੇ ਨਿੱਕੇ ਨਿੱਕੇ ਛੋਟੀਆਂ ਤਕਲੀਫਾਂ ਦੇ ਮਰਜੂ ਮਰ ਗਏ ਮਾਰਦੇ ਕਰਦੇ ਰਹਿੰਦੇ ਆ ਨਾ। ਜੇ ਮੜੀ ਧੁੱਪ ਜ਼ਿਆਦਾ ਹੋ ਗਈ ਤਾਂ ਮਰ ਗਏ, ਜੇ ਠੰਡ ਲੱਗਣ ਲੱਗ ਗਈ ਤਾਂ ਮਰ ਗਏ, ਗਰਮੀ ਹੋ ਗਈ ਤਾਂ ਦੁਖੀ ਆ, ਵੀ ਜਾਣੀ ਕਿ ਉਹ ਲੋਕਾਂ ਲਈ ਇੱਕ ਸਵਾਲ ਆ ਜਾਂ ਉਹਨਾਂ ਲੋਕਾਂ ਲਈ ਇਹ ਸਲਾਹ ਤੇ ਉਹਨਾਂ ਚੋਂ ਉਹਦੇ ਚ ਉਹਦਾ ਆਨੰਦ ਵਾਲਾ ਪੱਖ ਭਾਲਿਆ ਕਰਨ। ਮੰਨ ਲਓ ਤੁਹਾਨੂੰ ਗਰਮੀ ਲੱਗ ਰਹੀ ਆ ਮੁੜ ਘਰ ਆ, ਤਾਂ ਤੁਸੀਂ ਉਦੋਂ ਉਹਦੇ ਚ ਆਨੰਦ ਵਾਲਾ ਪੱਖ ਭਾਲੋ ਵੀ ਆਨੰਦ ਕਿਹੜਾ ਆ ਰਿਹਾ, ਤੁਹਾਡੀ ਸੋਚ ਦਾ ਨਜ਼ਰੀਏ ਜੇ ਬਦਲ ਜੂਗਾ ਤਾਂ ਤੁਸੀਂ ਉਸ ਮੁੜਕੇ ਨੂੰ ਇਹ ਦੇਖਣ ਲੱਗ ਜਾਓਗੇ ਵੀ ਮੇਰੀ ਐਨਰਜੀ ਮੇਰੀ ਫਾਲਤੂ ਦੀਆਂ ਜਿਹੜੀਆਂ ਕੈਲਰੀਜ ਬਰਨ ਹੋ ਰਹੀਆਂ ਮੈਨੂੰ ਕਿਤੇ ਮੁੜ ਕੇ ਕੱਢਣ ਦੀ ਲੋੜ ਨੀ, ਦੇਖੋ ਕੁਦਰਤ ਆਪ ਹੀ ਕੱਢੀ ਜਾਂਦੀ ਆ। ਤਾਂ ਕਿੰਨਾ ਕਿੰਨੀ ਉਸ ਚੀਜ਼ ਚ ਕਿੰਨਾ ਕੁ ਫਰਕ ਆ ਜੂ, ਇੱਕ ਸੋਚਣਾ ਹੀ ਆ ਨਾ ਸੋਚ ਆ, ਤੇ ਸੋਚ ਨਾਲ ਉਹ ਹੀ ਉਹ ਤੁਹਾਡੇ ਦੁੱਖਾਂ ਸੁੱਖ ਦੇ ਵਿੱਚ ਤਬਦੀਲ ਹੋ ਜਾਊਗਾ।
ਜੀ ਬਿਲਕੁਲ, ਸੋ ਵਾਕਈ ਜੀ ਖੁਸ਼ੀ ਗਮੀ ਆ ਜਿਹੜੀ ਉਹ ਇਨਸਾਨ ਦੇ ਅੰਦਰ ਹੀ ਆ ਤੇ ਰਹਿਣੀ ਉਹ ਹਮੇਸ਼ਾ ਹੀ ਆ, ਪਰ ਇਹ ਆਪਣੇ ਤੇ ਆ ਕਿ ਅਸੀਂ ਉਹਨੂੰ ਹੈਂਡਲ ਕਿਹੜੇ ਹਿਸਾਬ ਨਾਲ ਕਰਦੇ ਆ, ਨੈਗੇਟਿਵ ਵੇ ਨਾਲ ਜਾਂ ਪੋਜ਼ਿਟਿਵ ਨਾਲ। ਸੋ ਇੱਕ ਪੋਜ਼ਿਟਿਵ ਖਬਰ ਹੋਰ ਆ ਜੀ ਜਿਹੜੀ ਕਿ ਤੁਹਾਡੇ ਨਾਲ ਮੈਂ ਆਪਾਂ ਉਸ ਬਾਰੇ ਅਗਲੀ ਗੱਲਬਾਤ ਕਰਦੇ ਆ, ਕਿਉਂਕਿ ਪੋਜ਼ਿਟਿਵ ਨਜ਼ਰੀਏ ਬਾਰੇ ਹੀ ਅਸੀਂ ਗੱਲ ਕਰ ਰਹੇ ਆ। ਸੋ ਜਿਹੜਾ ਕਿ ਛੋਟੀ ਜਿਹੀ ਉਮਰ ਦਾ ਵਾ ਕ੍ਰਿਕਟ ਖਿਡਾਰੀ ਪ੍ਰਿਥਵੀ, ਜਿਹੜਾ ਕਿ ਬੜਾ ਵਧੀਆ ਖੇਡ ਰਿਹਾ ਮੁੰਡਾ ਤੇ ਜਿਹਨੇ ਕਿ ਸਾਰਿਆਂ ਦੇ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਆ,
ਪ੍ਰਭਾਵਸ਼ਾਲੀ ਗੱਲ ਆ, ਪਰ ਕਿੱਡੀ ਕਿੱਡਾ ਵਧੀਆ ਟਾਈਟਲ ਆ ਵੀ ਪ੍ਰਿਥਵੀ ਨੇ ਜਿਹੜਾ ਅਸਮਾਨ ਛੋਇਆ, ਪਰ ਉਹ ਦੇਖੋ ਪ੍ਰਿਥਵੀ ਨੇ ਜੇ ਅਸਮਾਨ ਛੋਇਆ ਤਾਂ ਉਹ ਕੋਈ ਓਵਰਨਾਈਟ ਦੀ ਗੱਲ ਨੀ, ਚਾਹੇ ਉਹ 18 ਸਾਲ ਦੀ ਉਮਰ ਚ ਬਣ ਗਿਆ, ਪਰ ਉਹਦੇ 18 ਸਾਲਾਂ ਦੀਆਂ ਘਾਲਨਾਵਾਂ ਦੇਖੋ, ਉਸ ਬੱਚੇ ਨੇ 14 ਸਾਲ ਦੀ ਉਮਰ ਚ 500 ਫੁੱਟ ਉੱਤੇ ਸਕੋਰ ਕਰਕੇ ਦੁਨੀਆਂ ਨੂੰ ਆਪਦੇ ਵੱਲ ਖਿੱਚਿਆ ਸੀ। ਉਸ ਟਾਈਮ ਦੇ ਉੱਤੇ ਲੋਕ ਹੈਰਾਨ ਹੁੰਦੇ ਸੀ ਵੀ ਇੱਕ 14 ਸਾਲ ਦੇ ਬੱਚੇ ਨੇ ਸਕੂਲ ਲਈ 500 ਕੁਛ ਕੀਤਾ, ਕਿਉਂਕਿ ਲੋਕਾਂ ਨੇ ਉਦੋਂ ਪਹਿਲਾਂ ਜਿਹੜਾ ਇੱਕ ਦੇਖ ਚੁੱਕੇ ਸੀਗੇ ਜੁਲਕਾ ਜਿਹੜਾ ਸਚਿਨ ਤੰਦੂਲਕਰ ਦੇ ਰੂਪ ਚ ਤੇ ਕਾਕਾ ਅੰਬਲੀ ਦੇ ਰੂਪ ਚ ਇਹਨਾਂ ਨੇ ਬਚਪਨ ਦੇ ਵਿੱਚ ਇਹ ਸਾਰਾ ਕੁਛ ਕੀਤਾ ਸੀਗਾ ਤੇ ਉਹਨਾਂ ਨੇ ਫਿਰ ਬਾਅਦ ਚ ਇੱਕ ਬਹੁਤ ਵੱਡਾ ਜਿਹੜਾ ਨਾਂ ਵੀ ਕਮਾਇਆ। ਸੋ ਪ੍ਰਿਥਵੀ ਨੇ 546 ਜਾਂ ਕੁਛ ਰਨ ਉਸ ਟਾਈਮ ਮਾਰੇ ਸੀ ਤੇ ਉਸ ਟਾਈਮ ਜਿਹੜੀ ਲੋਕਾਂ ਨੂੰ ਇਹ ਲੱਗਦਾ ਸੀ ਵੀ ਇਹ ਮੁੰਡਾ ਸਚਿਨ ਤੋਂ ਵੀ ਛੋਟੀ ਉਮਰ ਚ ਆ ਜੂਗਾ, ਪਰ ਅਚਾਨਕ ਕੀ ਹੋਇਆ ਵੀ ਉਸ ਤੋਂ ਬਾਅਦ ਉਹ ਜਿਹੜਾ ਆਪਦੀ ਜਿਹੜੀ ਉਹ ਇੱਕ ਲਗਾਤਾਰ ਸਫਲਤਾ ਹੁੰਦੀ ਉਹਨੂੰ ਕਾਇਮ ਨਹੀਂ ਰੱਖ ਸਕਿਆ ਤੇ ਉਹਦਾ ਕਾਰਨ ਬਣਿਆ ਤੇ ਉਹ ਹੌਲੀ ਹੌਲੀ ਪਿੱਛੇ ਮੁੜਨਾ ਸ਼ੁਰੂ ਹੋ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਉਹਨੂੰ 1 ਇਨਿੰਗ ਸਟਾਰ ਦਾ ਦਰਜਾ ਵੀ ਦਿੱਤਾ ਸੀ। ਕੁਝ ਲੋਕਾਂ ਨੇ ਨਾ 1 ਇਨਿੰਗ ਸਟਾਰ ਉਹਨੂੰ ਕਹਿਤਾ ਸੀ ਉਸ ਟਾਈਮ ਦੇ ਵਿੱਚ ਜਦੋਂ 14-15 ਤੋਂ ਬਾਅਦ ਨਹੀਂ ਚੱਲਿਆ, 16 ਚ ਨਹੀਂ ਚੱਲਿਆ, ਅਖੀਰ 17 ਦੇ ਵਿੱਚ ਆ ਕੇ ਜਿਹੜਾ ਉਹਨੇ ਜਿਹੜਾ ਕੋਚ ਸੀ ਉਹਦਾ ਕੋਈ ਜਵਾਲਾ ਸਿੰਘ ਨਾਂ ਦੇ ਨਵੇਂ ਕੋਚ ਦੀ ਨਿਗਾਹ ਉਹਦੇ ਤੇ ਪਈ ਆ ਤੇ ਉਸ ਕੋਚ ਨੇ ਉਹਨੂੰ ਮਿਹਨਤ ਕਰਾਈ ਤੇ ਮਿਹਨਤ ਕਰਨ ਤੋਂ ਬਾਅਦ ਉਹਦੀ ਟੈਕਨੀਕ ਚ ਥੋੜੀਆਂ ਮੋਟੀਆਂ ਜਿਹੜਾ ਸੁਧਾਰ ਕਰ ਸਕਦਾ ਸੀ ਉਹ ਕੀਤੀਆਂ ਤੇ ਉਹ ਸੁਧਾਰ ਦਾ ਨਤੀਜਾ ਇਹ ਹੈ ਜੀ ਵੀ ਇੰਡੀਆ ਦੇ ਵਿੱਚ ਜੇ ਘਰੇਲੂ ਕ੍ਰਿਕਟ ਦੇ ਵਿੱਚ ਰਣਜੀ ਟਰਾਫੀ ਦਾ ਨਾਂ ਤੇ ਦਲੀਪ ਟਰਾਫੀ ਦਾ ਨਾਂ ਤੇ ਉਦੋਂ ਬਾਅਦ ਟੈਸਟ ਮੈਚ 3 ਫਾਰਮੈਟ ਦੇ ਵਿੱਚ ਲਗਾਤਾਰ ਤਿੰਨਾਂ ਦੇ ਪਹਿਲੇ ਮੈਚਾਂ ਚ ਸੈਂਚਰੀਆਂ ਬਣਾਉਣ ਦਾ ਜਿਹੜਾ ਉਹਨੇ ਜਿਹੜਾ ਇੱਕ ਰਿਕਾਰਡ ਕਾਇਮ ਕਰਤਾ। ਇਹਨੂੰ ਵਰਲਡ ਰਿਕਾਰਡ ਤਾਂ ਨਹੀਂ ਕਹਾਂਗੇ, ਇਹ ਕਰਤਾ ਇੰਡੀਅਨ ਪਲੇਅਰ ਹੀ ਕਰ ਸਕਦੇ ਸੀ ਕਿਉਂਕਿ ਇੰਡੀਆ ਦੀਆਂ ਘਰੇਲੂ ਸੀਰੀਜ਼ ਆ, ਪਰ ਇੱਕ ਰਿਕਾਰਡ ਆ ਜਿਹੜਾ ਸਚਿਨ ਤੰਦੂਲਕਰ ਨੇ ਵੀ 2 ਬਣਾਏ ਸੀ ਰਣਜੀ ਤੇ ਦਲੀਪ ਦੇ ਵਿੱਚ, ਪਰ ਇਹਨੇ ਸਣੇ ਜਿਹੜਾ ਟੈਸਟ ਮੈਚ ਦੇ ਵਿੱਚ ਬਣਾਈ ਆ। ਹੁਣ ਗੱਲ ਇਹ ਆ ਜਾਂਦੀ ਆ ਵੀ ਜਿਹੜੀ ਇਸ ਬੰਦੇ ਨੂੰ ਜਿਹੜੀ ਓਪਰਚੁਨਿਟੀ ਮਿਲੀ ਤੇ ਉਹਨੂੰ ਉਹਨੇ ਬਣਾਇਆ, ਪਰ ਇਹਦੀ ਓਪਰਚੁਨਿਟੀ ਤੋਂ ਪਹਿਲਾਂ ਹੀ ਲੋਕਾਂ ਨੇ ਇਹਨੂੰ ਜਿਹੜੀ ਗੱਲਾਂ ਦੱਸਤੀਆਂ ਸੀ। ਸਚਿਨ ਨੇ 4 ਦਿਨ ਪਹਿਲਾਂ ਬਿਆਨ ਦਿੱਤਾ ਸੀ ਵੀ ਮੈਂ ਪ੍ਰਿਥਵੀ ਨੂੰ ਕਹਿਣਾ ਵੀ ਉਹ ਆਪਦੀ ਨੈਚੁਰਲ ਗੇਮ ਖੇਡੇ, ਉਹਨੂੰ ਲੋੜ ਨੀ ਕੁਛ ਵੀ ਦੇਖਣ ਦੀ, ਉਹਦੇ ਲਈ ਇਹ ਨੀ ਹੈਗਾ ਵੀ ਮੈਂ ਟੈਸਟ ਟੀਮ ਦੇ ਵਿੱਚ ਥਾਂ ਪੱਕੀ ਕਰਨੀ ਆ, ਉਹ ਨੈਚੁਰਲ ਗੇਮ ਖੇਡੇ, ਥਾਂ ਤਾਂ ਆਪੇ ਪੱਕੀ ਹੋਈ ਜਾਊਗੀ। ਹੁਣ ਗੱਲ ਇਹ ਆ ਜਾਂਦੀ ਹੈ ਵੀ ਜੋ ਧਵਨ ਵਰਗਾ, ਸ਼ਿਖਰ ਧਵਨ ਤੇ ਰੋਹਿਤ ਸ਼ਰਮੇ ਵਰਗੇ ਜਿਹੜੇ ਪਲੇਅਰ ਸੀ ਉਹਨਾਂ ਪਲੇਅਰਾਂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਪੈ ਗਿਆ, ਕਿਉਂਕਿ ਹੁਣ ਇੱਕ ਜਿਹੜੀ ਓਪਨਿੰਗ ਦੇ ਤੌਰ ਦੇ ਉੱਤੇ ਸ਼ਿਖਰ ਧਵਨ ਆਪਣੀ ਥਾਂ ਪੱਕੀ ਕਰ ਚੁੱਕਿਆ ਸੀ, ਪਿੱਛੇ ਵੀ ਮੈਨ ਆਫ ਸੀਰੀਜ਼ ਲੈ ਕੇ ਆਇਆ, ਪਰ ਕੁਝ ਇੱਕ ਗੱਲਾਂ ਕਰਕੇ ਵਿਰਾਟ ਕੋਹਲੀ ਨਾਲ ਲੋਕਾਂ ਦੇ ਕਹਿਣ ਮੁਤਾਬਕ ਵੀ ਅੰਦਰ ਖਾਤੇ ਕੁਝ ਨਾ ਕੁਛ ਗੱਲ ਹੋਣ ਕਰਕੇ ਉਹਨਾਂ ਨੂੰ ਹਾਸ਼ੀਏ ਤੇ ਕਰਤਾ ਇਸ ਸੀਰੀਜ਼ ਦੇ ਵਿੱਚ ਤੇ ਉਹਦੀ ਥਾਂ ਤੇ ਚੁਣਿਆ ਕਿਹਨੂੰ, ਉਹਦੀ ਥਾਂ ਤੇ ਚੁਣਿਆ ਪ੍ਰਿਥਵੀ ਨੂੰ। ਤੇ ਹੁਣ ਪ੍ਰਿਥਵੀ ਵਰਗਾ ਬੰਦਾ ਓਪਰਚੁਨਿਟੀ ਭਾਲਦਾ ਹੁੰਦਾ ਮਿਲੇ ਸੀ ਕਿਤੇ, ਤੇ ਉਹਨੂੰ ਮਿਲ ਗਈ ਓਪਰਚੁਨਿਟੀ ਤੇ ਹੁਣ ਉਹ ਪਿੱਛੇ ਮੁੜ ਕੇ ਨਹੀਂ ਦੇਖਣ ਵਾਲਾ। ਸੋ ਹੁਣ ਜਿਹੜਾ ਇਹ ਬੈਟਸਮੈਨ ਜਿਹੜੇ ਸਥਾਪਿਤ ਬੈਟਸਮੈਨ ਸੀ ਪਰ ਹਜੇ ਤੱਕ ਆਪਦੀ ਸੀਟ ਪੱਕੀ ਨਹੀਂ ਕਰ ਪਾਏ ਸੀ, ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਬਣ ਜੂ, ਕਿਉਂਕਿ KL ਰਾਹੁਲ, ਮੁਰਲੀ ਵਿਜੇ, ਅਸ਼ਵਨੀ, ਆਪਣੇ ਰੋਹਿਤ ਸ਼ਰਮਾ ਤੇ ਇਹ ਸਾਰੇ ਧਵਨ, ਇਹ ਸਾਰੇ ਓਪਨਿੰਗ ਦੇ ਜਿਹੜੇ ਦਾਅਵੇਦਾਰ ਸੀ। ਹੁਣ ਇਹਨਾਂ ਚੋਂ ਇੱਕ ਦੀ ਤਾਂ ਬਲੀ ਚੜ ਗਈ ਆ, ਦੇਖੋ ਇੱਕ ਤਾਂ ਸਟੀਡਨ ਨੇ ਰਿਜ਼ਰਵ ਕਰ ਲਈ ਆ, ਕਿਉਂਕਿ ਇਹਦੇ ਕੋਲੇ ਜਿਹੜਾ ਸੁਮੇਲ ਆ ਇਸ ਮੁੰਡੇ ਕੋਲੇ ਤਾਂ ਉਮਰ ਦਾ ਬਹੁਤ ਵੱਡਾ ਜਿਹੜਾ ਇਹਨੂੰ ਬੈਨੀਫਿਟ ਆ, ਏਜ ਫੈਕਟਰ ਆ। ਦੂਜਾ ਇਹਦੇ ਕੋਲੇ ਸਹਿਵਾਗ ਤੇ ਸਚਿਨ, ਦੋ ਅੱਡੋ ਅੱਡ ਕਰੈਕਟਰ ਸਨ ਕ੍ਰਿਕਟ ਦੇ ਵਿੱਚ ਤੇ ਦੋਨੇ ਆਪਦੇ ਆਪਦੇ ਕਰੈਕਟਰ ਕਾਮਯਾਬ ਹੋਏ। ਸਚਿਨ ਟੈਕਨੀਕ ਦਾ ਮਾਰ ਆਉਣ ਕਰਕੇ ਸਟਰੋਂਗ ਪਲੇਅਰ ਸੀ, ਆਪਣਾ ਸਹਿਵਾਗ ਆ ਜਿਹੜਾ ਉਹ ਬਿਨਾਂ ਟੈਕਨੀਕ ਤੋਂ ਵੀ ਇੱਕ ਬੜਾ ਵੱਡਾ ਪਲੇਅਰ ਰਿਹਾ, ਤਾਂ ਉਹ ਦੋਨਾਂ ਚੀਜ਼ਾਂ ਇਹਦੇ ਵਿੱਚ ਸੁਮੇਲ ਆ ਇਸ ਮੁੰਡੇ ਦੇ ਵਿੱਚ। ਤੇ ਫਿਰ ਇੱਕ ਵੱਡੀ ਗੱਲ ਉਹੀ ਆ ਜਾਂਦੀ ਹੈ ਵੀ ਜਿਹੜਾ ਬਿਗ ਥਿੰਗ ਕਮਿੰਗ ਇਨ ਦਾ ਸਮਾਲ ਪੈਕਿੰਗ ਚ ਗੱਲ ਆਉਂਦੀ ਆ, ਫਿਰ ਇਹ ਨਿੱਕੇ ਕੱਦ ਦਾ, ਛੋਟੇ ਜੇ ਕੱਦ ਦਾ ਨੌਜਵਾਨ ਇਹ, ਜਿਹਨੇ ਦਿਖਾ ਤਾ ਵੀ ਇਹ ਨਿੱਕੇ ਜੇ ਬਕਸੇ ਚ ਬਹੁਤ ਕੁਛ ਭਰਿਆ ਸਾਨੂੰ ਆਉਣ ਵਾਲੇ ਦਿਨਾਂ ਚ ਦੇਖਿਓ
ਜੀ। ਸੋ ਬਹੁਤ ਵਧੀਆ ਗੱਲ ਹੈ ਜੀ, ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਆਪਣੀ ਪੱਲੇ ਦਾ ਕਮਾਲ ਦਿਖਾਊਗਾ। ਤੇ ਇੱਕ ਹੋਰ ਵਧੀਆ ਖਬਰ ਆ ਰਹੀ ਹੈ ਜੀ ਕਿ ਪੈਟਰੋਲ ਤੇ ਡੀਜ਼ਲ ਦੀ ਕੀਮਤ ਚ 2.5 ਰੁਪਏ ਦੀ ਰਾਹਤ, ਕੇਂਦਰ ਨੇ ਘਟਾਈ ਉਤਪਾਦ ਡਿਊਟੀ, ਤੇਲ ਕੰਪਨੀਆਂ ਤੋਂ ਵੀ ਮਿਲੀ ਛੋਟ। ਸੋ ਕੀ ਕਹੋਗੇ ਜੀ ਇਸ ਬਾਰੇ?
ਇਸ ਖਬਰ ਨੂੰ ਅੱਜ ਦੇ ਤਰੀਕ ਚ ਨਹੀਂ ਪੜਨਾ ਚਾਹੀਦਾ, ਜੇ ਅੱਜ ਦੀ ਤਰੀਕ ਚ ਆਪਾਂ ਇਸ ਖਬਰ ਨੂੰ ਪੜ੍ਹਦੇ ਹਾਂ ਤਾਂ ਵਧੀਆ ਖਬਰ ਆ, ਤੇ ਇਸ ਖਬਰ ਨੂੰ 15 ਦਿਨਾਂ ਦੀ ਬੈਕਗਰਾਉਂਡ ਚ ਜਾ ਕੇ ਪੜ੍ਹਨਾ ਚਾਹੀਦਾ। ਪਿਛਲੇ 15 ਦਿਨਾਂ ਚ ਤੇਲ ਦੀ ਕੀਮਤ 6 ਤੋਂ 6.5 ਡਾਲਰ ਰੁਪਈਏ ਵਧੀ ਆ। ਪਿਛਲੇ 15 ਦਿਨਾਂ ਚ ਸਰਕਾਰ ਨੇ 6 ਤੋਂ 6.5 ਰੁਪਏ ਕੀਮਤ ਵਧਾਈ ਆ ਜਿਹੜੀ ਅਸੀਂ ਤੇਲ ਦੀ, ਇਹ ਕਹਿ ਕੇ ਵੀ ਪਿੱਛੋਂ ਜਿਹੜਾ ਬੈਰਲ ਦਾ ਰੇਟ ਵਧੀ ਜਾਂਦਾ। ਹੁਣ ਉਹ ਤੇਲ ਦੀ ਕੀਮਤ ਵਧਣ ਤੋਂ ਬਾਅਦ ਜੇ ਹੁਣ 2.5 ਘਟਾ ਦਈਏ ਤਾਂ ਫਿਰ ਏਡੀ ਕਿੱਡੀ ਕੁ ਗੱਲ ਆ ਗਈ, 2.5 ਰੁਪਏ ਘਟਾ ਦੀ ਤਾਂ ਸੋ ਹੁਣ ਲੋਕ ਸਰਕਾਰਾਂ ਦਿਖਾਈ ਦਿੰਦੀਆਂ ਵੀ ਸਾਨੂੰ 10,000 ਕਰੋੜ ਦਾ ਲੋਸ ਪਊਗਾ, ਸਾਨੂੰ 21,000 ਕਰੋੜ ਦਾ ਸਲਾਨਾ ਲੋਸ ਪਊ, ਏਦਾਂ ਏਦਾਂ ਦੀਆਂ ਗੱਲਾਂ ਜਿਹੜੀ ਸਰਕਾਰ ਕਹਿ ਰਹੀ ਆ। ਪਰ ਅਸਲ ਚ ਪਤਾ ਕੀ ਆ, ਅਸਲ ਚ ਜਿਹੜੀ ਤੇਲ ਦੀ ਕੀਮਤ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਜੋੜਨ ਨਾਲ, ਮੰਨ ਲੈਂਦੇ ਹਾਂ ਵੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਬੈਰਲ ਦਾ ਰੇਟ ਵੱਧ ਗਿਆ, ਉੱਥੋਂ ਦੀ ਉੱਥੋਂ ਜਿਹੜਾ ਜਿਹੜਾ ਤੇਲ ਲੈਣਾ ਕੱਚੇ ਤੇਲ ਦਾ ਭਾਅ ਵੱਧ ਗਿਆ, ਠੀਕ ਆ। ਪਰ ਇਹਦੇ ਨਾਲ ਕੀ ਕੀਤਾ ਹੋਇਆ, ਇਹਨਾਂ ਨੇ ਜੋੜੀ ਹੋਈ ਹੈ ਨਾਲ ਪਰਸੈਂਟੇਜ, ਵੀ ਜੇ ਮੰਨ ਲਓ ਤੇਲ ਦਾ ਜਿਹੜਾ ਰੇਟ ਆ, ਤੇਲ ਦਾ ਰੇਟ ਆਪਾਂ ਮੰਨ ਲਈਏ ਕਿਰਾਂ ਵੀ 10 ਰੁਪਏ ਆ, ਤੇ 10 ਰੁਪਇਆਂ ਦੇ ਉੱਤੇ ਉਹਨਾਂ ਨੇ ਲਾਇਆ ਹੋਇਆ ਵੀ 40% ਟੈਕਸ ਇਹ, 10% ਫਲਾਨਾ, 15% ਇਹ। ਹੁਣ ਜਿਹੜੀ 10 ਰੁਪਇਆਂ ਦਾ ਤੇਲ ਦਾ ਜਿਹੜਾ ਬੈਰਲ ਮਿਲਦਾ, ਜਦੋਂ 12 ਦਾ ਹੋਊਗਾ ਤਾਂ 12 ਦੇ ਹਿਸਾਬ ਨਾਲ ਫਿਰ ਟੈਕਸ ਦੀ ਪਰਸੈਂਟੇਜ ਵੀ ਉਨੀ ਵੱਧ ਗਈ, ਤੇ ਉਹ ਸਰਕਾਰ ਦਾ ਮੁਨਾਫਾ ਵੀ ਵੱਧ ਜਾਣਾ ਜਦੋਂ ਰੇਟ ਵੱਧ ਜਾਂਦਾ। ਜਿਹੜਾ ਪਿੱਛੋਂ ਤੇਲ ਵੱਧਦਾ ਨਾ, ਤੇਲ ਵਧਣ ਨਾਲ ਰੇਟ ਸਰਕਾਰ ਦਾ ਮੁਨਾਫਾ ਵੀ ਵੱਧਦਾ। ਇਹਨੂੰ ਸਰਕਾਰ ਨੂੰ ਇੱਕ ਚੀਜ਼ ਇਹ ਬਣਾਉਣੀ ਪੈਣੀ ਆ ਵੀ ਜਿਹੜਾ ਤੇਲ ਦੇ ਵਿੱਚ ਬੰਦਾ ਵਾਧ ਘਾਟ ਹੋਣੀ ਆ ਨਾ, ਵੀ ਸਰਕਾਰ ਇੱਕ ਫਿਕਸ ਪ੍ਰਾਈਸ ਰੱਖ ਦੇ ਵੀ ਲਓ ਜੀ ਅਸੀਂ ਫਿਕਸ ਪ੍ਰਾਈਸ ਕਰਤਾ ਵੀ ਮੰਨ ਲਓ ਤੇਲ 50 ਰੁਪਏ ਲੀਟਰ ਆ, ਤੇ 50 ਰੁਪਇਆਂ ਦੇ ਉੱਤੇ ਜੇ 20% ਆ ਜਿਹੜਾ ਉਹ ਇੰਨਾ ਬਣਦਾ, 10 ਰੁਪਏ ਬਣਦਾ, ਉਹ ਅਸੀਂ ਟੈਕਸ ਲਵਾਂਗੇ, ਇੱਕ ਵਾਰੀ ਇੱਕ ਫਿਕਸ ਕਰਦੇ, ਠੀਕ ਆ। ਪਰ ਇਹ ਕੀ ਕਰਦੇ ਆ, ਜੇ ਤੇਲ 50 ਦੀ ਥਾਂ ਤੇ 60 ਹੋ ਗਿਆ ਤਾਂ 60 ਵਧਾ ਲਿਆ ਨਾਲ, ਵੀ ਆਪਦਾ ਟੈਕਸ ਵਧਾ ਵਧਾ ਕੇ ਉਹਨਾਂ ਨੇ ਜਿਹੜਾ ਰੇਟ ਕਈ ਗੁਣਾ ਹੋ ਗਿਆ, ਇਹ ਡਬਲ ਮਾਰ ਪੈ ਜਾਂਦੀ। ਇੱਕ ਪਾਸੇ ਵਾਇਰਲ ਦਾ ਰੇਟ ਵੱਧ ਜਾਂਦਾ, ਇੱਕ ਸਰਕਾਰ ਦਾ ਟੈਕਸ ਵੱਧ ਜਾਂਦਾ। ਸਰਕਾਰ ਨੂੰ ਤਾਂ ਚੂਨਾ ਲੱਗਿਆ ਹੀ ਨੀ, ਚੂਨਾ ਤਾਂ ਆਮ ਬੰਦੇ ਨੂੰ ਲੱਗਦਾ। ਹੁਣ ਸਰਕਾਰ ਇਹ ਦਿਖਾ ਰਹੀ ਆ ਵੀ 21,000 ਕਰੋੜ ਦਾ ਸਾਨੂੰ ਨੁਕਸਾਨ ਹੋ ਰਿਹਾ, ਪਰ ਇਹ ਇੱਕ ਬੇਵਕੂ ਬਣਾਉਣ ਵਾਲੀਆਂ ਗੱਲਾਂ ਵੀ 15 ਦਿਨਾਂ ਚ 60-70 ਰੁਪਏ ਵਧਾ ਲਓ, ਇੱਕ ਦਿਨ ਚ 2.5 ਘਟਾ ਕੇ ਤੇ ਬਸ ਬਰਾਬਰ ਕਰ ਦਿਓ ਗੱਲ। ਇਹ ਫਾਰਮੂਲਾ 2-3 ਦਿਨਾਂ ਚ ਲਾਗੂ ਹੁੰਦਾ ਸੀ, 20 ਦਿਨ ਰੁਪਇਆ ਵਧਾਉਂਦੇ ਸੀ, ਦੂਜੇ ਦਿਨ 96 ਚ ਵਾਪਸ ਲੈ ਲੈਂਦੇ ਸੀ, ਪਰ ਹੁਣ ਇਹ 15 ਦਿਨਾਂ ਦੇ ਵਿੱਚ ਇਹਨਾਂ ਨੇ ਇਹ ਫਾਰਮੂਲਾ ਲਾਗੂ ਕਰਤਾ। ਪਰ ਮੈਨੂੰ ਪਤਾ ਜੀ, ਦੇਖੋ ਇਸ ਨਾਲ ਕਿਸੇ ਨੂੰ ਕੋਈ ਫਰਕ ਨੀ ਪੈਣ ਲੱਗਿਆ, ਜਿਹਨੇ ਤੇਲ ਬਾਲਣਾ ਮਜਬੂਰੀ ਨੂੰ, ਉਹਦੀ ਤਾਂ ਮਜਬੂਰੀ ਆ, ਉਹ ਤਾਂ ਪਹਿਲੀ ਸੋਚ ਸਮਝ ਕੇ ਚੱਕ ਪਾਉਂਦਾ। ਜਿਹਨਾਂ ਨੇ ਮੇਰੇ ਵਰਗਿਆਂ ਨੂੰ ਵੀ ਆਵਾ ਸਾਰ ਸੜਕਾਂ ਤੇ ਤੇਲ ਬਾਲਣਾ ਗਾ, ਤੁਰੇ ਫਿਰਨਾ ਪਿਆ, ਮਤਲਬ ਰਿਸ਼ਤੇਦਾਰੀਆਂ ਚ ਹੋਰਾਂ ਚ, ਤਾਂ ਉਹਨਾਂ ਉਹਨਾਂ ਲੋਕਾਂ ਦੀ ਫਿਰ ਆਪਾਂ ਕੁਛ ਨੀ ਕਹਿ ਸਕਦੇ, ਕੋਈ ਗੱਲ ਨੀ ਕਹਿ ਸਕਦੇ। ਹੁਣ ਪ੍ਰੋਬਲਮ ਇਹ ਹੈ ਵੀ ਤੁਸੀਂ ਸੁਧਾਰ ਵੀ ਕਰ ਸਕਦੇ, ਜੇ ਤੁਸੀਂ ਸੁਧਾਰ ਕਰਨਾ ਚਾਹੁੰਦੇ ਹੋ ਕਰ ਨੀ ਸਕਦੇ। ਮੈਂ ਕੱਲ ਪਰਸੋਂ ਕਿਸੇ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਕੋਲ 3 ਥੋੜੇ ਹੋਣਗੇ, ਮੈਂ ਆਉਣਾ ਇੰਡੀਆ ਤੇ ਮੈਂ ਕਾਰਡ ਵੰਡਣ ਨੀ ਆਉਂਦਾ ਭਾਈ ਵਿਆਹ ਦੇ, ਮੈਂ ਵਟਸਐਪ ਤੇ ਭੇਜੂਗਾ। ਮੂਹਰੋਂ ਕਹਿੰਦੇ ਵੀ ਅਸੀਂ ਵੀ ਵਟਸਐਪ ਤੇ ਆ ਜਾਂਗੇ, ਤੇ ਮੈਂ ਕਿਹਾ ਫਿਰ ਮੈਂ ਵਟਸਐਪ ਤੇ ਮਿਠਾਈ ਭੇਜ ਦੂੰਗਾ ਕੋਈ ਨੀ। ਤੇ ਉਹ ਗੱਲ ਤਾਂ ਕਹਿੰਦਾ ਇਹ ਵੀ ਮੇਰੀ ਪੂਰੀ ਗੱਲ ਨੀ ਸੁਣੀ। ਮੈਂ ਉਹਨਾਂ ਨੂੰ ਕਿਹਾ ਵੀ ਕਿੰਨੇ ਰਿਸੋਰਸ ਬਚਣਗੇ, ਦੇਖੋ ਇੱਕ ਤਾਂ ਮੈਂ ਰਿਸਕ ਲਊਗਾ, ਭੱਜੂਗਾ ਦਿਨ ਰਾਤ ਕੱਲੇ ਕੱਲੇ ਕੋਲੇ ਜਾਊਂਗਾ, ਕਿੰਨਾ ਤੇਲ ਬਲੂਗਾ, ਕਿੰਨਾ ਟਾਈਮ ਲੱਗੂਗਾ, ਕਿੰਨਾ ਤੁਹਾਡਾ ਵੀ ਵਕਤ ਬਰਬਾਦ ਹੋਊਗਾ। ਤੇ ਜੇ ਤੁਸੀਂ ਮੇਰਾ ਫੋਨ ਕਰਨ ਜਾਂ ਮੈਸੇਜ ਕਰਨ ਤੋਂ ਨਹੀਂ ਆ ਸਕਦੇ ਤਾਂ ਫਿਰ ਦੱਸੋ ਕੀ ਬੈਨੀਫਿਟ ਇਹਦਾ। ਤੇ ਉਹ ਕਹਿੰਦੇ ਨਹੀਂ ਨਹੀਂ ਜੀ, ਇਹਦਾ ਤੇਲ ਬਾਲਣੀ ਪੈਂਦਾ ਜੋ ਮੁੰਡੇ ਵਿਆਹੁਣੇ ਹੁਣ, ਤੇ ਹੁਣ ਉਹ ਤੇਲ ਬਾਲਣਾ ਉਹਨਾਂ ਨੂੰ ਇਹ ਲੱਗਦਾ ਵੀ ਮੈਂ ਜਿਹੜਾ ਤੇਲ ਬਾਲਣਾ ਮੈਂ ਪੈਸੇ ਬਚਾ ਰਿਹਾ, ਹੁਣ ਅਗਲੇ ਨੂੰ ਦੇਖਣਾ ਇਹਨੂੰ ਇਹ ਲੱਗਦਾ। ਪਰ ਸੱਚੇ ਨੀ ਹੈ, ਸੱਚੇ ਹੈ ਵੀ ਜੇ ਅਸੀਂ ਸਾਰੇ ਜਾਣੇ ਆਵਾਸਾਰ ਜਿਹੜੀਆਂ ਚ ਕੰਮ ਕਰਦੇ ਹਾਂ, ਆਵਾਸਾਰ ਵਾਲੇ ਕੰਮ ਛੱਡ ਦਈਏ, ਤਾਂ ਅਸੀਂ ਬੜੀ ਤੇਜ਼ੀ ਨਾਲ ਤੇ ਬੜੇ ਸੌਖੇ ਪੱਕੇ ਪਰਮਾਨੈਂਟ ਜਿਹੜੀ ਆਪਦੀ ਜ਼ਿੰਦਗੀ ਸੌਖੀ ਤੇ ਵਧੀਆ ਗੁਜ਼ਾਰ ਸਕਦੇ ਹਾਂ। ਤੇ ਪਰ ਨਹੀਂ, ਅਸੀਂ ਬੇਲੋੜੀਆਂ ਚੀਜ਼ਾਂ ਜੀ, ਬੇਲੋੜੀਆਂ ਚੀਜ਼ਾਂ ਨੂੰ ਅਸੀਂ ਇੰਨਾ ਕੁ ਜ਼ਿਆਦਾ ਉਹਨਾਂ ਤੇ ਡਿਪੈਂਡੈਂਟ ਹੁੰਦੇ ਜਾਂਦੇ ਹਾਂ, ਤੇ ਫਿਰ ਸਾਨੂੰ ਉਹ ਚੀਕਦੇ ਹਾਂ ਜਦੋਂ ਮਹਿੰਗੀਆਂ ਹੁੰਦੀਆਂ।
ਵਾਕਈ ਜੀ, ਤੇਲ ਸਾੜਨ ਦੀ ਗੱਲ ਕੀਤੀ ਆ ਤੇ ਤੁਸੀਂ ਨਾਲ ਹੀ ਅਗਲੀ ਖਬਰ ਵੀ ਏਦਾਂ ਦੀ ਹੋਈ ਆ, ਕਹਿੰਦੇ ਕਿ ਪਰਾਲੀ ਸਾੜਨ ਵਾਲੇ ਨਹੀਂ ਲੜ ਸਕਣਗੇ ਪੰਚਾਇਤੀ ਚੋਣਾਂ। ਸੋ ਹੁਣ ਜਿਹੜੀ ਸਰਕਾਰ ਆ ਉਹਦਾ ਧਿਆਨ ਫੇਰ ਇੱਧਰ ਨੂੰ ਹੋ ਗਿਆ, ਪਰਾਲੀ ਆ ਜਿਹੜੀ ਉਹ ਸਾੜਨ ਵੱਲ। ਸੋ ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਜਦੋਂ ਮੌਸਮ ਆਉਂਦਾ, ਮੌਕਾ ਆਉਂਦਾ, ਉਹਦੇ ਰੌਲਾ ਪੈਣਾ। ਹੁਣ ਜਿਹੜਾ ਪਰਾਲੀ ਸਾੜਨ ਦਾ ਜਿਹੜਾ ਮੌਕਾ ਆ ਗਿਆ ਤੇ ਹੁਣ ਰੌਲਾ ਪੈ ਰਿਹਾ। ਇਸ ਦੇ ਵਿੱਚ ਨਾ 2-3 ਪੱਖ ਪਿਛਲੇ ਵਾਰੀ ਵੀ ਬਣੇ ਸੀ, ਬਹੁਤ ਸਾਰੇ ਵਿਰੋਧੀ ਕਿਸਾਨਾਂ ਨੂੰ ਜਿਹੜੇ ਕੋਸ ਰਹੇ ਸੀ, ਤੇ ਫਿਰ ਜਿਹੜੇ ਕਿਸਾਨਾਂ ਦੇ ਵਿੱਚ ਜਾਗਰੂਕ ਲੋਕ ਸੀ, ਜਾਂ ਜਾਗਰੂਕ ਨਹੀਂ ਕਹਿ ਸਕਦੇ, ਓਵਰ ਜਾਗਰੂਕ ਲੋਕ ਸੀ, ਉਹ ਫਿਰ ਭੱਠੇ ਦੀਆਂ ਚਿਮਣੀਆਂ ਦੀਆਂ ਫੋਟੋਆਂ, ਇੰਡਸਟਰੀ ਦੀਆਂ ਫੋਟੋਆਂ ਪਾ ਪਾ ਕੇ ਉਹ ਕਹਿ ਰਹੇ ਸੀ ਵੀ ਦੇਖੋ ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਨੀ, ਜਿਹੜੇ ਸਾਲ ਭਰ ਕੱਢਦੇ ਆ ਅਸੀਂ ਇੱਕ ਦਿਨ ਕਰਦੇ ਆ ਤਾਂ ਸਾਨੂੰ ਇਹ ਕੁਛ ਕਰਦੇ ਆ। ਦੁੱਖ ਜਿਹੜੀ ਗੱਲ ਦਾ ਮੈਨੂੰ ਇਸ ਗੱਲ ਦਾ ਆ ਰਿਹਾ ਵੀ ਪਹਿਲੀ ਗੱਲ ਤਾਂ ਅਸੀਂ ਜੇ ਕੋਈ ਮਾੜਾ ਹੋ ਰਿਹਾ ਜਾਂ ਮਾੜਾ ਕਰ ਰਿਹਾ ਤੇ ਸਾਡਾ ਉਹਦੇ ਨਾਲ ਕੀ ਮੁਕਾਬਲਾ ਵੀ ਅਸੀਂ ਉਸ ਤੋਂ ਵੱਧ ਮਾੜਾ ਕਰੀਏ। ਨੰਬਰ ਇੱਕ ਤਾਂ ਇਹ ਫਾਰਮੂਲਾ ਲਾਗੂ ਹੁੰਦਾ। ਨੰਬਰ 2 ਇਹ ਫਾਰਮੂਲਾ ਲਾਗੂ ਹੁੰਦਾ ਵੀ ਅਣਜਾਣੇ ਦੇ ਵਿੱਚ ਨਾ ਜ਼ਿਮੀਂਦਾਰ ਆਪਦਾ ਨੁਕਸਾਨ ਕਰ ਰਿਹਾ। ਦੇਖੋ ਪਰਾਲੀ, ਮੈਨੂੰ ਵੀ ਪਤਾ, ਮੈਂ ਇੱਕ ਜ਼ਿਮੀਂਦਾਰ ਰਿਹਾ ਤੇ ਮੈਨੂੰ ਪਤਾ ਵੀ ਪਰਾਲੀ ਦੇ ਨਾਲ ਅਗਲੀ ਬਿਜਾਈ ਕਰਨੀ ਕਿੰਨੀ ਔਖੀ ਆ। ਬੰਦਾ ਖਬੋ ਖੂਨ ਹੋ ਜਾਂਦਾ, ਹੁਣ ਤਾਂ ਚੱਲ ਥੋੜੇ ਜੇ ਫੇਰ ਵੀ ਟਿੱਲਰ ਟੁੱਲਰ ਵਾਲੀਆਂ ਮਸ਼ੀਨਾਂ ਆਈਆਂ, ਵੀ ਜਣਵੀਆਂ ਕਣਕ ਬੀਜੀ ਜਾਂਦੀ ਆ, ਜਾਂ ਕੋਈ ਬੰਦਾ ਉਹਦੇ ਚ ਹਲ ਚਲਾ ਲੈਂਦਾ, ਕੋਈ ਤਵੀਆਂ ਵੱਢ ਦਿੰਦੀਆਂ ਜਾਂ ਰੋਟੇਵੇਟਰ ਨਾਲ ਕਰ ਲੈਂਦਾ। ਮੇਰੇ ਵੇਲੇ ਤਾਂ ਉਹ ਸੰਦ ਵੀ ਨੀ ਸੀ, ਤਵੀਆਂ ਉੱਤੋਂ ਤਿਲਕੀ ਜਾਂਦੀਆਂ ਸੀ, ਕਲਟੀਵੇਟਰਾਂ ਦੇ ਵਿੱਚ ਫਸ ਫਸ ਕੇ ਉਹ ਮੱਝ ਜਾਂਦਾ ਸੀ, ਟਰੈਕਟਰ ਤੁਰਦਾ ਨੀ ਹੁੰਦਾ ਸੀ, ਤੇ ਪਰਾਲੀ ਬਹੁਤ ਜ਼ਿਆਦਾ ਔਖਾ ਕਰਦੀ ਹੈ ਕਿਸਾਨ ਦਾ, ਇਹ ਬਹੁਤ ਵੱਡਾ ਦੁੱਖ ਆ ਇਹ ਮੈਨੂੰ ਪਤਾ। ਪਰ ਕਿਸਾਨ ਜਿਹੜਾ ਉਹਨੂੰ ਅੱਗ ਲਾਉਂਦਾ, ਅੱਗ ਲਾ ਕੇ ਉਹ ਨਾਲੇ ਤਾਂ ਆਪਦੀ ਜ਼ਮੀਨ ਦੀ ਉਤਲੀ ਸਤਹਿ ਦੇ ਵਿੱਚ ਜਿਹੜੇ ਚੱਜ ਦੇ ਤੱਤ ਆ ਉਹਨਾਂ ਨੂੰ ਬਾਲ ਲੈਂਦਾ, ਉਹ ਸਾਰੇ ਖਤਮ ਹੋ ਜਾਂਦੇ ਆ। ਤੇ ਜਿਹੜੀ ਉੱਚੀ ਹੁੰਦੀ ਆ ਵੀ ਉਹਦੀ ਜਿਹੜੀ ਉਪਜਾਊ ਸ਼ਕਤੀ ਤਾਂ ਘਟਦੀ ਘਟਦੀ ਆ, ਤੇ ਨਾਲ ਜਿਹੜਾ ਬਹੁਤ ਸਾਰਾ ਵਾਤਾਵਰਨ ਦੇ ਵਿੱਚ ਜਿਹੜੇ ਕੀੜੇ ਤੇ ਡੈਮੇਜ ਕਰਦਾ, ਜਿਹੜੇ ਕਿ ਮਿੱਤਰ ਹੁੰਦੇ ਆ ਉਹਦੇ, ਉਹ ਡੈਮੇਜ ਕਰ ਲੈਂਦਾ, ਪ੍ਰਦੂਸ਼ਣ ਵੀ ਫੈਲਾ ਲੈਂਦਾ, ਤੇ ਧੂੰਆਂ ਵੀ ਜਿਹੜਾ ਆਪਦੇ ਪਰਿਵਾਰ ਨੂੰ ਵੀ ਪਿੱਛੇ ਆਉਂਦਾ, ਜਦੋਂ ਉਹਦਾ ਪਰਿਵਾਰ ਵੀ ਉੱਥੇ ਰਹਿੰਦਾ ਜਾਂ ਨੇੜੇ ਰਹਿੰਦਾ, ਤਾਂ ਉਹਦਾ ਵੀ ਨੁਕਸਾਨ ਕਰਦਾ ਜਾਣੇ ਜਾਣੇ ਚ। ਸੋ ਬੈਸਟ ਆਈਡੀਆ ਇਹਦਾ ਇਹੀ ਆ ਜੀ ਵੀ ਕਿਸਾਨਾਂ ਨੂੰ ਇੱਕ ਸਪੈਸ਼ਲ ਫੰਡ ਦੇਣਾ ਚਾਹੀਦਾ ਜ਼ਿਮੀਦਾਰਾਂ ਨੂੰ, ਤੇ ਉਹਨੂੰ ਇੱਕ ਵਾਰੀ ਰਾਹ ਪਾਉਣਾ ਚਾਹੀਦਾ ਵੀ ਇਹ ਜੇ ਸੰਦ ਬਣਾਉਣ, ਉਹਨਾਂ ਨੂੰ ਫ੍ਰੀ ਚ ਸੰਦ ਦਿੱਤੇ ਜਾਣ। ਕਿੰਨੀ ਕੁ ਗੱਲ ਆ ਜੇ ਇੱਕ ਪਿੰਡ ਦੇ ਵਿੱਚ ਚਾਰ ਮਸ਼ੀਨਾਂ ਦੇ ਦਿੱਤੀਆਂ ਜਾਣ ਜਿਹੜੀਆਂ ਪਰਾਲੀ ਨੂੰ ਖਤਮ ਕਰਦੀਆਂ, ਇੱਕ ਸਰਕਾਰ ਲਈ ਕਿੰਨੀ ਕੁ ਗੱਲ ਆ ਉਹ ਚਾਰ ਮਸ਼ੀਨਾਂ ਦੇਣੀਆਂ, ਲੱਖ ਰੁਪਏ ਦੀਆਂ ਆਉਣਗੀਆਂ, ਦੋ ਦੀਆਂ ਆਉਣਗੀਆਂ, ਚਾਰ ਲੱਖ ਦੀਆਂ ਆਉਣਗੀਆਂ ਇੱਕ ਪਿੰਡ ਚ। ਜੇ ਇੱਕ ਪਿੰਡ ਜਾਂ ਸਰਕਾਰ ਵੀ ਨੀ ਦਿੰਦੀ, ਮੰਨ ਲਓ ਇੱਕ ਪਿੰਡ ਕਬੱਡੀ ਟੂਰਨਾਮੈਂਟ ਤੇ 10-10 ਲੱਖ ਲਾ ਕੇ ਉੱਥੇ ਲੋਕਾਂ ਨੂੰ ਡਰੱਗ ਦੇ ਨਸ਼ਿਆਂ ਦੇ ਟੀਕੇ ਲਾ ਲਾ ਕੇ ਖੇਡੀ ਜਾਂਦੇ ਖਿਡਾਰੀਆਂ ਨੂੰ ਦੇਖਦਾ, ਤੇ ਉੱਥੇ ਚਾਰ ਮਸ਼ੀਨਾਂ ਸਾਂਝੀਆਂ ਲਿਆਉਣ ਤੇ ਮਸ਼ੀਨਾਂ ਚਾਰ ਸੀਜ਼ਨ ਦੇ ਵਿੱਚ ਸਾਰੇ ਪਿੰਡ ਨੂੰ ਦੀ ਪ੍ਰਣਾਲੀ ਨੂੰ ਸਾਂਭਦਿਆ ਕਰਨ। ਪਰ ਇਹ ਚੀਜ਼ਾਂ ਨਾ ਅਸੀਂ ਚਾਹੁੰਦੇ ਹਾਂ ਵੀ ਕੋਈ ਕਰੇ, ਅਸੀਂ ਨਾ ਕਰੀਏ, ਨਾ ਕੋਈ ਉਪਰਾਲਾ ਕਰਦਾ, ਇਹ ਸਰਕਾਰਾਂ ਵੀ ਆਪਦਾ ਧੱਕਾ ਲਾਈ ਜਾਂਦੀਆਂ, ਐਵੇਂ ਲੋਕ ਕਰੀ ਜਾਂਦੇ ਆ। ਪਰ ਹੁਣ ਥੋੜਾ ਥੋੜਾ ਜਿਹੜੇ ਮੱਖਣ ਸਿੰਘ ਪੰਨੂ ਵਰਗੇ ਜਿਹੜੇ ਅਫਸਰ ਉੱਠੇ ਆ, ਉਹ ਕੁਛ ਨਾ ਕੁਛ ਸੁਧਾਰਵਾਦ ਹੈਗੇ ਆ ਜੀ, ਉਹਨਾਂ ਤੋਂ ਸਾਨੂੰ ਆਸ ਵੀ ਆ ਤੇ ਉਹਨਾਂ ਨੇ ਪਹਿਲਾਂ ਵੀ ਆਪਦੇ ਜਿਹੜੀ ਨੌਕਰੀ ਦੌਰਾਨ ਬਹੁਤ ਸਾਰੇ ਸੁਧਾਰ ਕੀਤੇ ਆ, ਹੁਣ ਵੀ ਉਹਨਾਂ ਤੋਂ ਉਮੀਦ ਆ ਵੀ ਉਹ ਕੋਈ ਚੰਗਾ ਸੁਧਾਰ ਲੈ ਕੇ ਆਉਣਗੇ। ਤੇ ਉਹ ਬੜਾ ਜ਼ੋਰ ਲਾ ਰਹੇ ਆ ਜ਼ਿਮੀਦਾਰਾਂ ਨੂੰ ਪਰਾਲੀ ਦੇ ਮਾਮਲੇ ਚ ਜਾਗਰੂਕ ਕਰਨ ਲਈ, ਤੇ ਹੁਣ ਜਿਹੜੀ ਨਵੀਂ ਪਾਲਿਸੀ ਆ ਇਹ ਵੀ ਠੀਕ ਆ ਜੀ, ਵੀ ਬੰਦਾ ਇਲੈਕਸ਼ਨਾਂ ਚ ਖੜਾ ਹੋਣ ਤੋਂ ਵਾਝਾ ਰਹੂਗਾ, ਉਹ ਛੇਤੀ ਛੇਤੀ ਬੰਦਾ ਸੋਚਦਾ ਸੀ ਕਿਸੇ ਦੇ ਅੰਦਰ ਜੇ ਕੀੜਾ ਹੋਊਗਾ ਪ੍ਰਧਾਨਗੀ ਕਰਨ ਦਾ, ਲੀਡਰੀ ਕਰਨ ਦਾ, ਉਹ ਜ਼ਰੂਰ ਸੋਚੂਗਾ ਵੀ ਭਾਈ ਮੈਂ ਯਾਰ ਨਾ ਪਰਾਲੀ ਸਾੜਾਂ ਤਾਂ ਚੰਗਾ। ਪਰ ਮੈਂ ਦੇਖਿਆ ਵੀ ਹੁਣ ਇੱਕ ਇੱਕ ਪਿੰਡ ਚ ਪੰਜ ਪੰਜ ਚਾਰ ਚਾਰ ਨੌਜਵਾਨ ਜਾਗਰੂਕ ਹੋਏ ਆ, ਉੱਠੇ ਆ, ਤੇ ਉਹ ਆਪਦੀ ਆਵਾਜ਼ ਤਾਂ ਬੁਲੰਦ ਕਰਨੀ ਉਹਨਾਂ ਨੇ ਸ਼ੁਰੂ ਕੀਤੀ ਆ। ਪਰ ਅਜੇ ਤੱਕ ਜਿਹੜਾ ਸਿਰੇ ਵਾਲਾ ਤੋੜ ਨੀ ਹੁੰਦਾ, ਜਿਵੇਂ ਅੱਗ ਲਾਉਣ ਤੋਂ ਬਾਅਦ ਤਾਂ ਸਾਫ਼ ਹੋ ਜਾਂਦਾ, ਵਾਹਣ ਦੇ ਬੰਦੇ ਨੂੰ ਸਿਰਫ਼ ਇੱਕ ਵਹਾਈ ਕਰੋ ਤੇ ਬੀਜ ਦਿਓ ਕੁਛ ਮਰਜ਼ੀ, ਉਵੇਂ ਦਾ ਤੋੜ ਅਜੇ ਤੱਕ ਜ਼ਿਮੀਦਾਰ ਨੂੰ, ਜਾਣੀ ਕਿ ਜਿਹੜੀ ਚੀਜ਼ ਸੁਖਾਲੀ ਆ ਜ਼ਿਮੀਦਾਰ ਲਈ ਉਹਨੇ ਉਹੀ ਕਰਨਾ, ਤੇ ਜੇ ਉਹਦਾ ਉਹਨੂੰ ਤੋੜ ਦੇ ਦਿੱਤਾ ਜਾਵੇ ਕੋਈ ਤਾਂ ਕਿਉਂ ਨਾ ਉਹ ਕਰੂਗਾ, ਜਿਸ ਨਾਲ ਫਾਇਦਾ ਵੀ ਆ ਤੇ ਨਾਲੇ ਉਹ ਕੋਈ ਔਖਾ ਵੀ ਵਾਹਲਾ ਨੀ ਹੈ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਬਹੁਤ ਸਾਰੇ ਸਾਡੇ ਜਿਹੜੇ ਖੇਤੀ ਦੀ ਖੋਜ ਕਰਨ ਦੇ ਉੱਤੇ ਲੱਗੇ ਆ, ਦੇਖੋ ਵਿਦੇਸ਼ਾਂ ਦੇ ਵਿੱਚ ਤਾਂ ਇਹ ਹੁੰਦਾ ਵੀ ਵਿਦੇਸ਼ਾਂ ਦਾ ਬਜਟ ਹੁੰਦੇ ਆ ਹਰ ਚੀਜ਼ ਉੱਤੇ, ਜੇ ਹੁਣ ਮੰਨ ਲਓ ਐਪਲ ਕੰਪਨੀ ਆ ਤੇ ਐਪਲ ਕੰਪਨੀ ਕਹਿੰਦੇ ਆਪਦਾ 40-50% ਜਿਹੜੀ ਇਨਕਮ ਆ ਉਹ ਕੱਲੀ ਖੋਜ ਕਾਰਾਂ ਚ ਲਾਉਂਦੀ ਆ, ਵੀ ਉਹਨੂੰ ਪਤਾ ਵੀ ਜੇ ਅਸੀਂ ਖੋਜ ਬੰਦ ਕਰਤੀ ਨਵੀਂ ਤੋਂ ਨਵੀਂ ਤੇ ਅਸੀਂ ਮਾਰਕੀਟ ਦੇ ਵਿੱਚ ਖੜ ਨੀ ਸਕਣਾ। ਸੋ ਇਵੇਂ ਚ ਕਿ ਹਰ ਮੁਲਕ ਦੇ ਵਿੱਚ ਇੱਕ ਫੰਡ ਆਉਂਦੇ ਆ ਆਪਦੇ ਵੀ ਭਾਈ ਆਹ ਚੀਜ਼ਾਂ ਰਿਸਰਚ ਤੇ ਲੱਗਣੀਆਂ, ਪਰ ਇੰਡੀਆ ਦੇ ਵਿੱਚ ਰਿਸਰਚ ਆ ਜਿਹੜੀ ਹੋਰਾਂ ਚੀਜ਼ਾਂ ਦੀ ਤਾਂ ਬਹੁਤ ਹੋਈ ਜਾਂਦੀ ਆ, ਪਰ ਖੇਤੀ ਦੇ ਮਾਮਲੇ ਦੇ ਵਿੱਚ ਜਿਹੜੀ ਰਿਸਰਚ ਆ ਹਜੇ ਤੱਕ ਯੂਨੀਵਰਸਿਟੀਆਂ ਉਸ ਲੈਵਲ ਤੇ ਨਹੀਂ ਆਈਆਂ, ਪਛੜੀਆਂ ਹੋਈਆਂ। ਸੋ ਖੇਤੀ ਦੇ ਮਾਮਲੇ ਚ ਜੇ ਰਿਸਰਚ ਹੋਣੀ ਸ਼ੁਰੂ ਹੋ ਗਈ ਇੰਡੀਆ ਦੇ ਵਿੱਚ ਵੀ, ਤੇ ਉਹਦੇ ਚ ਫਿਰ ਨਵੇਂ ਨਵੇਂ ਕਾਢਾਂ ਨਿਕਲਣਗੀਆਂ। ਇਹ ਨੀ ਹੈ ਹੁਣ ਤੱਕ ਤਾਂ ਜਿਹੜੀਆਂ ਕਾਢਾਂ ਕੱਢੀਆਂ ਉਹ ਤਾਂ ਸਾਡੇ ਜਿਹੜੇ ਆਮ ਨੋਰਮਲ ਕੰਮ ਕਰਨ ਵਾਲੇ ਜਿਹੜੇ ਮਿਸਤਰੀ ਸੀ ਉਹਨਾਂ ਨੇ, ਜਾਂ ਕੰਬਾਈਨਾਂ ਮਸ਼ੀਨਾਂ ਜਾਂ ਹੋਰ ਉਹਨਾਂ ਨੇ ਬਣਾਈਆਂ, ਕਿਸੇ ਇੰਜੀਨੀਅਰਿੰਗ ਡਿਜ਼ਾਇਨ ਦੀਆਂ ਨਹੀਂ ਕੋਈ ਵੀ ਬਣੀ ਚੀਜ਼ ਆਈ ਅਜੇ ਤੱਕ। ਜਿੰਨੇ ਸੰਦ ਸੰਦੇੜੇ ਬਣਿਆ ਇਧਰੋਂ ਉਧਰੋਂ ਨਕਲ ਮਾਰ ਕੇ ਜਾਂ ਕੋਈ ਆਪਦੀ ਦਿਮਾਗ ਨਾਲ ਜਿੰਨਾ ਕੁ ਕਰ ਸਕਦੇ ਆ ਉਹੀ ਕੀਤੇ ਹੋਏ ਆ। ਸੋ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਜੀ ਇੱਕ ਵੱਡਾ ਬਜਟ ਰੱਖੇ ਇਹਨਾਂ ਚੀਜ਼ਾਂ ਦਾ, ਤੇ ਇੱਕ ਇਹੋ ਜਿਹਾ ਸਿਸਟਮ ਬਣਾਵੇ ਜਿਹਦੇ ਨਾਲ ਕਿ ਜ਼ਿਮੀਦਾਰ ਨੂੰ ਇੱਕ ਅਲਟਰਨੇਟਿਵ ਮਿਲੇ, ਤੇ ਫਿਰ ਉਹ ਜ਼ਿਮੀਦਾਰ ਨੂੰ ਕਹਿਣ ਵੀ ਜੋ ਤੇਰੇ ਕੋਲ ਹੈਗਾ ਤੇ ਤੂੰ ਫੇਰ ਕਿਉਂ ਨੀ ਕਰਦਾ, ਫੇਰ ਭਾਵੇਂ ਜ਼ਿਮੀਦਾਰ ਨੂੰ ਫੜ ਕੇ ਅੰਦਰ ਕਰ ਦੇ, ਜੇ ਤੁਹਾਨੂੰ ਸਾਧਨ ਦਿੱਤਾ ਹੋਵੇ ਤਾਂ ਨਾ ਵਰਤਦਾ ਹੋਵੇ
ਜੀ। ਸੋ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜੋਗਿੰਦਰ ਸਿੰਘ ਸੋਹੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪੁੱਛ ਰਹੇ ਆ ਜੀ, ਕਹਿੰਦੇ ਕਿ ਵੀ ਜਿਹੜੇ ਏਜੀਆਈ ਰਣਧੀਰ ਸਿੰਘ ਉੱਪਲ ਆ ਉਹਨਾਂ ਦੇ ਬਾਰੇ ਕੋਈ ਨਵੀਂ ਅਪਡੇਟ।
ਦੇਖੋ ਅਪਡੇਟ ਕੋਈ ਨੀ, ਉਹਨਾਂ ਦੀ ਜਮਾਨਤ ਦੀ ਅਰਜੀ ਲਾਈ ਸੀ ਪਰ ਉਹ ਖਾਰਜ ਹੋ ਗਈ ਸੀ ਕਿਉਂਕਿ ਅਗਾਉਂ ਜਮਾਨਤ ਹਰੇਕ ਬੰਦਾ ਹੀ ਕਰਾਉਣਾ ਚਾਹੁੰਦਾ, ਉਹ ਰੂਪੋਸ਼ ਹੋਏ ਹੋਏ ਆ। ਤੇ ਅਪਡੇਟ ਇਹੀ ਆ ਵੀ ਉਸ ਬੰਦੇ ਦੇ ਉੱਤੇ ਹੁਣ ਕੋਈ ਬੋਲਾ ਵੱਡਾ ਜਾਂ ਤਾਂ ਉਹ ਜੈਕ ਜੁੱਕ ਲਾ ਕੇ ਤਾਂ ਇਸ ਚੀਜ਼ ਚੋਂ ਭਣਾ ਨਿਕਲ ਜੇ, ਪਰ ਜਿਹੜਾ ਉਹਨੇ ਆਈ ਜੀ ਦਾ ਲੈਵਲ ਸੋਹਣਾ ਸੀ ਛੋ ਲਿਆ ਹੁਣ ਇਸ ਤੋਂ ਬਾਅਦ ਉਹਦਾ ਜਿਹੜਾ ਗੇਅਰ ਆ ਉਹ ਬੈਕ ਹੀ ਲੱਗੂਗਾ ਕਿਉਂਕਿ ਕਿਤੇ ਵੀ ਜਦੋਂ ਤੁਸੀਂ ਕਿਸੇ ਚੀਜ਼ ਦੀ ਦੁਰਵਰਤੋਂ ਕਰਦੇ ਹੋ ਨਾ ਤੇ ਉਦੋਂ ਫਿਰ ਤੁਹਾਨੂੰ ਦੇਣਾ ਤਾਂ ਪੈਂਦਾ ਹੀ ਆ ਉਹ ਆਈ ਜੀ ਹੁੰਦੇ ਹੋ ਇੱਕ ਅਹੁਦੇ ਦੀ ਜਿਹੜੀ ਦੁਰਵਰਤੋਂ ਕੀਤੀ ਆ ਕੱਲਾ ਉਹ ਨੀ ਉਹਦੇ ਨਾਲ ਜਿਹੜੇ ਹੋਰ ਵੀ ਲਿਪਤ ਸੀ ਜਾਂ ਜਿਹੜਾ ਬੰਦਾ ਇਹ ਜਾ ਕੁਛ ਕਰ ਸਕਦਾ ਉਸ ਬੰਦੇ ਨੇ ਹੋਰ ਵੀ ਕਾਰੋਬਾਰ ਵੀ ਕੀਤੇ ਹੋਣਗੇ ਮਾੜੇ ਮੋਟੇ ਡਰੱਗ ਡਰੁੱਗ ਦੇ ਇਧਰਲੀਆਂ ਉਧਰਲੀਆਂ ਸੱਟੇ ਜੂਆ ਉਹਨਾਂ ਦੇ ਵਿੱਚ ਵੀ ਜਿਹੜੀਆਂ ਲਿਪਤ ਫਿਰ ਬੰਦਾ ਸ਼ੁਰੂ ਹੋ ਜਾਂਦਾ ਜਦੋਂ ਬੰਦੇ ਨੂੰ ਐਸ਼ ਆਰਾਮ ਦੀ ਜ਼ਿੰਦਗੀ ਆਉਣ ਉਹਨੂੰ ਪੈਸਾ ਵੀ ਚਾਹੀਦਾ ਤਾਂ ਫਿਰ ਪੈਸਾ ਸਿੱਧੇ ਰੂਪ ਚ ਤਾਂ ਕਮਾ ਨੀ ਸਕਦਾ ਹੁਣ ਟਿੱਡੇ ਰੂਪ ਚ ਕਮਾਉਂਦਾ ਬੰਦਾ ਸੋ ਹੁਣ ਜੇ ਪਰਤਾਂ ਖੁੱਲਣ ਲੱਗ ਗਈਆਂ ਤੇ ਨਾ ਕੋਈ ਵੱਡਾ ਚੈੱਕ ਆਇਆ ਕਿਸੇ ਨੇ ਉਹਨੂੰ ਬਚਾਉਣ ਲਈ ਤਾਂ ਫਿਰ ਆਉਣ ਵਾਲਾ ਦਿਨ ਜਿਹੜੇ ਉੱਪਲ ਸਾਹਿਬ ਫਿਰ ਜਿੱਥੇ ਦੀ ਥਾਂ ਬਣਦੀ ਉੱਥੇ ਹੋਣਗੇ
ਜੀ ਸੋ ਅੱਗੇ ਜੀ ਗੁਰਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਕਿ ਵੀਕਐਂਡ ਤੇ ਅਸੀਂ ਸਾਰੇ ਅਕਸਰ ਘੁੰਮਣ ਚਲੇ ਜਾਂਦੇ ਹਾਂ ਸੋ ਸਾਰੇ ਵੀਰ ਧਿਆਨ ਰੱਖਣ ਘਰਾਂ ਦੀ ਸਿਕਿਉਰਿਟੀ ਲਈ ਲਾਸਟ ਵੀਕ ਆਸ਼ ਮੱਲੀ ਦੇ ਘਰ ਕੋਈ ਕਿਚਨ ਦੀ ਵਿੰਡੋ ਤੋੜ ਕੇ ਆ ਗਿਆ ਤੇ ਚੋਰੀ ਕਰਕੇ ਲੈ ਗਿਆ ਸੋ ਬਿਲਕੁਲ ਜੀ ਜਦੋਂ ਤੁਸੀਂ ਕਿਤੇ ਜਾਣਾ ਇਹ ਤਾਂ ਮੇਨ ਗੱਲ ਆ ਕਿ ਜੀ ਬਾਦਸ਼ਾਹ
ਬਿਲਕੁਲ ਦੇਖੋ ਅਸੀਂ ਕਈ ਦਿਨਾਂ ਤੋਂ ਕਹਿ ਰਹੇ ਹਾਂ ਪਿੱਛੇ ਗੁਰਮੀਤ ਆਪਣੇ ਗੁਰਪ੍ਰੀਤ ਗਿੱਲ ਦੇ ਘਰ ਵੀ ਚੋਰੀ ਹੋਈ ਆ ਉਸ ਤੋਂ ਪਹਿਲਾਂ ਜਸਵੰਤ ਸਿੰਘ ਦੇ ਆਪਣੇ ਘਰੇ ਆਪਣੇ ਰੇਡੀਓ ਲਿਸਨਰਸ ਆ ਜਿਹੜੇ ਆਪਣਾ ਪਰਿਵਾਰ ਆ ਉਹਨਾਂ ਘਰਾਂ ਚ ਬਹੁਤ ਚੋਰੀਆਂ ਹੋ ਚੁੱਕੀਆਂ ਸੋ ਸਾਰਿਆਂ ਨੂੰ ਬੇਨਤੀ ਆ ਵੀ ਦੋਸਤੋ ਇੱਕ ਤਾਂ ਜਿਹੜਾ ਇੰਡੀਅਨ ਜਿਹੜਾ ਸਿਉਣੇ ਦਾ ਬੜਾ ਚੱਕਰ ਆ ਨਾ ਬੀਬੀਆਂ ਨੂੰ ਸਿਉਣੇ ਬਿਨਾਂ ਸਾਰਦੀਆਂ ਨੀ ਸੋ ਫਿਰ ਤੁਸੀਂ ਕਹੋਗੇ ਸਿਉਣਾ ਕਹਿੰਦਾ ਸੋਣਾ ਚਲੋ ਜੁੱਤੀ ਸਕਦਾ ਕਿਤੇ ਪਿਆ ਹੋਵੇ ਇੱਕ ਮਿੰਟ ਦੇ ਵਿੱਚ ਚੱਕ ਕੇ ਲੈ ਜਾਂਦੇ ਆ ਸੋ ਇਸ ਕਰਕੇ ਸਾਰਿਆਂ ਨੂੰ ਇਹ ਬੇਨਤੀ ਆ ਵੀ ਭਾਈ ਜੇ ਤੁਸੀਂ ਕੁਛ ਵੀ ਘਰ ਨੂੰ ਸੁੰਨਾ ਰੱਖਦੇ ਹੋ ਤਾਂ ਲੋਕਰ ਲਓ ਤੇ ਲੋਕਰ ਲੈਣ ਤੋਂ ਬਾਅਦ ਵੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਕੱਲ ਹੀ ਮੇਰੀ ਨਾ ਇੱਥੇ ਸਾਡੇ ਜਿਹੜੇ ਐਮ ਪੀ ਡਾਣਾ ਬਾਬਲੀ ਦੇ ਆਫਿਸਰ ਅਲੈਸੀਅਨ ਆਫਿਸਰ ਮੋਨਿਕਾ ਬੁੱਧੀ ਰਾਜਾ ਉਹਨਾਂ ਨਾਲ ਕੱਲ ਵੀ ਗੱਲ ਚੱਲ ਰਹੀ ਸੀ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਿਹੜੀ ਬਿੱਲ ਆ ਬਿੱਲ ਦੇ ਮਾਮਲੇ ਚ ਕਹਿੰਦੇ ਤੁਸੀਂ ਕਿਤੇ ਜਾਗਰੂਕ ਕੀਤਾ ਆਪਦੇ ਸਰੋਤਿਆਂ ਨੂੰ ਅਸੀਂ ਕਿਹਾ ਹਾਂ ਬਹੁਤ ਵਾਰੀ ਕੀਤਾ ਤੇ ਪਰ ਉਹਨਾਂ ਨੇ ਹੋਰ ਉਹਦੇ ਅਗਲੇ ਪੁਆਇੰਟ ਦੱਸੇ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਕਿਸੇ ਦਿਨ ਰੇਡੀਓ ਤੇ ਆ ਕੇ ਹੋਰ ਦੱਸੋ ਤਾਂ ਤੁਸੀਂ ਜੋ ਬਿੱਲ ਨੀ ਨਾ ਬਣਾਈ ਹੁਣੇ ਐਡਲੇਡ ਦੇ ਵਿੱਚ ਇੱਕ ਕੇਸ ਹੋਇਆ ਕਿਸੇ ਦੀ ਡੈਥ ਹੋ ਗਈ ਤੇ ਉਹਦੀ ਵਾਈਫ ਉਹਦੇ ਕੋਲੇ ਵਾਈਫ ਕੋਲੇ ਕੋਈ ਵੀ ਕੰਮ ਨੀ ਸੀਗਾ ਉਹ ਘਰੇ ਬੱਚੇ ਸਾਂਭਦੀ ਸੀ ਤੇ ਜੋ ਪੈਸੇ ਸੀ ਜਾਂ ਜੋ ਕੁਛ ਉਹਦੇ ਅਕਾਊਂਟ ਚ ਸੀਗੇ ਬੰਦੇ ਦੇ ਅਕਾਊਂਟ ਚ ਆਉਂਦੇ ਸੀ ਤਾਂ ਉਹ ਬੰਦੇ ਨੇ ਦੀ ਡੈਥ ਹੋ ਗਈ ਤਾਂ ਉਹ ਹੁਣ ਵਾਈਫ ਆ ਜਿਹੜੀ ਉਹ ਜਿਹੜਾ ਉਹਦਾ ਅਕਾਊਂਟ ਵੀ ਓਪਰੇਟ ਨੀ ਕਰ ਪਾ ਰਹੀ ਕੁਛ ਵੀ ਨੀ ਹੋ ਰਿਹਾ ਤੇ ਹਰ ਚੀਜ਼ ਸੀਲ ਹੋ ਗਈ ਤੇ ਜਿਹੜਾ ਉਹਦਾ ਘਰ ਸੀਗਾ ਘਰ ਬੰਦੇ ਦੇ ਨਾਂ ਦੇ ਉੱਤੇ ਸੀ ਤੇ ਉਹਦੀਆਂ ਕਿਸ਼ਤਾਂ ਸੀ ਤੇ ਉਹ ਬੈਂਕ ਵਾਲੇ ਕਹਿੰਦੇ ਜੀ ਉਹ ਗਿਆ ਤੇ ਘਰ ਸਾਡਾ ਹੋ ਗਿਆ ਜੀ ਸਾਡਾ ਲੋਨ ਦੇਣਾ ਸੀ ਅਸੀਂ ਘਰ ਉਹ ਕਰਾਂਗੇ ਸੋ ਕਹਿਣ ਤਾਂ ਭਾਵ ਇਹ ਆ ਵੀ ਬਿੱਲ ਬਣਾਉਣੀ ਵੀ ਬਹੁਤ ਵੱਡੀ ਆ ਉਹ ਲੋਕਰ ਤੱਕ ਨੀ ਖੋਲ ਸਕਦੇ ਤੁਸੀਂ ਜੇ ਬਿੱਲ ਨੀ ਬਣੀ ਹੋਈ ਸੋ ਇੱਕ ਆਪਾਂ ਕਹਿ ਦਿੰਦੇ ਹੁੰਦੇ ਬੁਢਾਪੇ ਵੇਲੇ ਬਣਾਵਾਂਗੇ ਬਿੱਲ ਤਾਂ ਸਾਨੂੰ ਐਂ ਲੱਗਦਾ ਸੀ ਆਪਦੇ ਆਪ ਦਾ ਇੰਸ਼ੋਰੈਂਸ ਹੀ ਕਰ ਲੈਂਦੇ ਵੀ ਅਸੀਂ ਤਾਂ ਬੁਢਾਪਾ ਦੇਖਾਂਗੇ ਇਹ ਜ਼ਰੂਰੀ ਨੀ ਅਸੀਂ ਬੁਢਾਪਾ ਦੇਖਾਂਗੇ ਪਤਾ ਨੀ ਅਸੀਂ ਕਦੋਂ ਤੇ ਕਿਹੜੇ ਥਾਂ ਤੇ ਸਾਡੀ ਸੁੱਚ ਆਫ ਹੋ ਜਾਣੀ ਆ ਸੋ ਬੇਨਤੀ ਆ ਸਾਰਿਆਂ ਨੂੰ ਜੇ ਇੱਕ ਤਾਂ ਇਹ ਘਰਾਂ ਦੇ ਇੰਸ਼ੋਰੈਂਸ ਜ਼ਰੂਰ ਕਰਾਓ ਫਿਰ ਬਿੱਲ ਬਣਾਓ ਤੇ ਪ੍ਰੋਪਰ ਲੋਕਰ ਲਓ ਹਰ ਚੀਜ਼ ਹੋਵੇ ਸਾਹਮੋ ਇਹ ਨਾ ਹੋਵੇ ਵੀ ਬਾਅਦ ਚ ਮਸਾਂ ਅਸੀਂ 8-10 ਸਾਲਾਂ ਚ ਇੱਥੋਂ ਤੱਕ ਪਹੁੰਚੇ ਆ ਥੋੜਾ ਬਹੁਤ ਆਪਦਾ ਘਰ ਬਾਰ ਖੜਾ ਕੀਤਾ ਤੇ ਇੱਕ ਮਿੰਟ ਲੱਗਦਾ ਅਗਲਾ ਆਊਗਾ ਲੈ ਜੂਗਾ ਤੁਸੀਂ ਕੀ ਕਰ ਲਓਗੇ ਇਸ ਮੁਲਕ ਦੇ ਵਿੱਚ ਕੁਛ ਨੀ ਕਹਿੰਦੇ ਚੋਰ ਨੂੰ ਮੈਂ ਗਰੰਟੀ ਕਰਦਾ ਮੈਂ ਬਹੁਤ ਵਾਰੀ ਦੇਖ ਲਿਆ ਮੇਰਾ ਸਾਈਕਲ ਚੋਰੀ ਹੋ ਗਿਆ ਇੱਕ ਵਾਰੀ ਸਟੇਸ਼ਨ ਦੇ ਉੱਤੇ ਚਾਰ ਕੈਮਰੇ ਖੜੇ ਲੱਗੇ ਸੀ ਉੱਤੇ ਚਾਰ ਕੈਮਰਿਆਂ ਦੀ ਰਿਕਾਰਡਿੰਗ ਸੀ ਬਿਲਕੁਲ ਸਾਈਕਲ ਦੇ ਉੱਤੇ ਤੇ ਸਾਨੂੰ ਕਹਿੰਦੀ ਵੀ ਤੁਸੀਂ ਕਰੋ ਜੇ ਇੰਸ਼ੋਰੈਂਸ ਆ ਤਾਂ ਉਹ ਇੰਨੀ ਨਵਾਂ ਲੈ ਲਓ ਤਾਂ ਆਪਦਾ ਵਕਤ ਬਰਬਾਦ ਕਰੋ ਨਾ ਸਾਡਾ ਕਰੋ ਤੇ ਉਹ ਬੰਦਾ 200-300 ਦਾ ਸਾਈਕਲ ਆ ਭਾਈ ਲੈ ਲਾ ਕਿਉਂ ਕੀ ਲੋੜ ਆ ਸੋ ਏਦਾਂ ਕਰਕੇ ਨਾ ਕਈ ਵਾਰੀ ਬੰਦਾ ਸੋਚਦਾ ਨੀ ਇਹਨਾਂ ਗੱਲਾਂ ਨੂੰ ਤੇ ਪਰ ਸਾਨੂੰ ਸੋਚਣਾ ਚਾਹੀਦਾ ਸਾਨੂੰ ਉਵੇਂ ਹੀ ਵਿਚਰਨਾ ਚਾਹੀਦਾ ਜਿਵੇਂ ਜੇ ਜਾਂ ਮੁਲਕ ਦਾ ਇਹ ਨਾ ਦੇਖੀਏ ਵੀ ਸਾਡੇ ਪੈਸੇ ਤਾਂ ਇੰਸ਼ੋਰੈਂਸ ਨੂੰ ਜਾਈ ਜਾਂਦੇ ਹੋ ਰਹੇ ਪਰ ਸਕੂਨ ਬਹੁਤ ਵੱਡਾ ਜ਼ਿੰਦਗੀ ਦਾ ਸਕੂਨ ਜਿੱਥੋਂ ਮਿਲੇ ਨਾ ਉਹ ਲੈ ਲੈਣਾ ਚਾਹੀਦਾ ਜੇ ਪੈਸਿਆਂ ਵੱਟੇ ਵੀ ਮਿਲੇ
ਜੀ ਬਿਲਕੁਲ ਸੋ ਅੱਗੇ ਗੱਲ ਕਰਦੇ ਹਾਂ ਜੀ ਮਨਮੀਤ ਅਲੀ ਸ਼ੇਰ ਜਿਹੜੀ ਕਿ ਉਹਨਾਂ ਦਾ ਕੇਸ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਤੇ ਉਹ ਜਿਹੜੇ ਬੰਦੇ ਨੇ ਉਹਨਾਂ ਦੀ ਹੱਤਿਆ ਕੀਤੀ ਉਹ ਮੈਂਟਲੀ ਮਤਲਬ ਡਿਕਲੇਅਰ ਕਰਤਾ ਸੀ ਤੇ ਹੁਣ ਜਿਹੜਾ ਉਹਨਾਂ ਦਾ ਕੇਸ ਆ ਉਹ ਬਿਲਕੁਲ ਹੀ ਖਾਰਜ ਹੋ ਗਿਆ ਮਤਲਬ ਖਤਮ ਹੋ ਗਿਆ ਸੋ ਕੀ ਕਹੋਗੇ ਜੀ ਉਸ ਬਾਰੇ
ਦੇਖੋ ਗੱਲ ਇਹ ਆ ਵੀ ਜਦੋਂ ਉਸ ਬੰਦੇ ਨੂੰ ਜਿਹੜਾ ਫੈਸਲਾ ਹੀ ਸੁਣਾਇਆ ਗਿਆ ਦਿੱਤਾ ਸੀ ਜਿੱਦੇ ਖਾਰਜ ਤਾਂ ਉੱਤੀ ਹੋ ਗਿਆ ਸੀ ਕੇਸ, ਹੁਣ ਤਾਂ ਐਵੇਂ ਦੂਰੀ ਵਾਰ ਦੀ ਇੱਕ ਖਬਰ ਜੀ ਬਣੀ ਆ ਵੀ ਖਾਰਜ, ਖਾਰਜ ਮਤਲਬ ਕੀ ਹੁੰਦਾ ਜਦੋਂ ਕੇਸ ਖਤਮ ਹੋ ਗਿਆ, ਖਤਮ ਖਾਰਜ ਨੀ ਆਪਾਂ ਕਹਿ ਸਕਦੇ, ਕੇਸ ਦਾ ਫੈਸਲਾ ਖਤਮ ਹੋ ਗਿਆ, ਕੇਸ ਖਤਮ ਹੋ ਚੁੱਕਿਆ ਸੀ ਉਦੋਂ ਜਿਸ ਦਿਨ ਉਹਨੂੰ ਜਿਹੜੀ ਇਹ ਸਜ਼ਾ ਦੇਤੀ ਸੀਗੀ। ਤੇ ਪਰ ਦੂਜੇ ਪਾਸੇ ਇਹ ਆ ਵੀ ਇਹ ਚ ਦੋ ਤਿੰਨ ਗੱਲਾਂ ਆ ਜਾਂਦੀਆਂ ਜੀ, ਪਹਿਲਾਂ ਇੱਕ ਤਾਂ ਇਹ ਆ ਵੀ ਕਾਨੂੰਨ ਆ ਜਿਹੜਾ, ਕਾਨੂੰਨ ਨੇ ਆਪਦੇ ਢੰਗ ਨਾਲ ਦੇਖਿਆ, ਜੋ ਇੱਥੋਂ ਦੇ ਕਾਨੂੰਨ ਚ ਲਿਖਿਆ ਉਸ ਮੁਤਾਬਕ ਉਹਨੂੰ 10 ਸਾਲ ਦੀ ਜਿਹੜੀ ਮੈਡੀਕਲ ਉਸ ਦੇ ਅੰਦਰ ਭੇਜਤਾ। ਹੁਣ ਗੱਲ ਇਹ ਬਣਦੀ ਹੈ ਵੀ ਉਹ ਕੇਸ ਤਾਂ ਗਿਆ ਨਿਬੜ, ਹੁਣ ਜਿਹੜਾ ਕੇਸ ਕਰਨਾ ਬਣਦਾ ਨਾ, ਜੇ ਮੈਂ ਇੱਥੇ ਇਸ ਮੁਲਕ ਦੇ ਵਿੱਚ ਵਕੀਲ ਹੁੰਦਾ ਤਾਂ ਮੈਂ ਵਲੰਟੀਅਰ ਤੌਰ ਦੇ ਉੱਤੇ ਕੇਸ ਨੂੰ ਚਾਹੇ ਕਿੰਨਾ ਚਿਰ ਹੀ ਲੜਨਾ ਪੈਂਦਾ, ਮੈਂ ਲੜਦਾ, ਮੈਂ ਉਹ ਕੇਸ ਇਹ ਕਰਨਾ ਬਣਦਾ ਵੀ ਜੇ ਹੁਣ ਮੰਨ ਲੈਂਦੇ ਵੀ ਉਹ ਬੰਦਾ ਮੈਂਟਲੀ ਸੀ, ਪਹਿਲਾਂ ਵੀ ਮੈਂਟਲ ਉਹ ਚ ਰਹਿ ਕੇ ਆਇਆ ਸੀ, ਤਾਂ ਉਹ ਕਿਹੜੇ ਬੰਦੇ ਨੇ ਇਹਨੂੰ ਸਰਟੀਫਿਕੇਟ ਦਿੱਤਾ ਤੇ ਕਿਉਂ ਉਹ ਬਾਹਰ ਆਇਆ, ਫਿਰ ਕਿਉਂ ਬਾਹਰ ਆਇਆ? ਜੇ ਇੱਕ ਕਮਲਾ ਬੰਦਾ ਸੀ, ਕਮਲਾ ਬੰਦਾ ਨੁਕਸਾਨ ਕਰ ਸਕਦਾ, ਕਿਤੇ ਵੀ ਕਰ ਸਕਦਾ, ਤਾਂ ਉਹਨੂੰ ਫਿਰ ਬਾਹਰ ਕਿਹਨੇ ਕੱਢਿਆ ਕਮਲੇ ਨੂੰ? ਹੁਣ ਗੱਲ ਇੱਥੇ ਆ ਜਾਂਦੀ ਹੈ, ਸਰਕਾਰਾਂ ਤੇ ਇਹ ਪ੍ਰੈਸ਼ਰ ਪਾਉਣਾ ਬਣਦਾ, ਦੂਜਾ ਇਹ ਹੋਣਾ ਚਾਹੀਦਾ ਵੀ ਕੱਲ ਨੂੰ ਕੋਈ ਆਪਦੇ ਦਿਮਾਗੀ ਦੇ ਨਾਂ ਦੇ ਉੱਤੇ ਹੋਰ ਵੱਡਾ ਕਾਰਾ ਕਰ ਜੇ ਤਾਂ ਉਹਦੇ ਉੱਤੇ ਕੀ ਕੰਟਰੋਲ ਕਰਨਾ ਚਾਹੀਦਾ? ਹੁਣ ਸਰਕਾਰ ਦੇ ਉੱਤੇ ਕੇਸ ਪਾਉਣਾ ਚਾਹੀਦਾ ਇਹਨਾਂ ਚੀਜ਼ਾਂ ਦਾ, ਵੀ ਉਹ ਤਾਂ ਚੱਲ ਮੰਨ ਲਿਆ ਉਹ ਕੇਸ ਫੈਸਲਾ ਸੁਣਾ ਤਾ ਜੱਜ ਨੇ, ਵਧੀਆ ਫੈਸਲਾ ਸੁਣਾ ਤਾ, 10 ਸਾਲ ਉਹਨੂੰ ਮੈਡੀਕਲ ਕਹਿੰਦੇ ਉੱਥੇ ਬਹੁਤ ਸਖ਼ਤ ਹੁੰਦਾ, ਐਡੀ ਗੱਲ ਨੀ ਹੁੰਦੀ, ਫੇਰ ਵੀ ਉਦੋਂ ਬਾਅਦ 10 ਸਾਲਾਂ ਬਾਅਦ ਵੀ ਉਹਨੂੰ ਦੇਖਿਆ ਜਾਊਗਾ ਵੀ ਉਹਦਾ ਕੀ ਲੈਵਲ ਆ, ਜੇ ਉਹਦਾ ਲੈਵਲ ਚ ਕੋਈ ਵੀ ਕਮੀ ਹੋਊਗੀ ਤਾਂ ਉਹਨੂੰ ਫੇਰ ਉਵੇਂ ਟ੍ਰੀਟ ਕੀਤਾ ਜਾਊ। ਪਰ ਗੱਲ ਇਹ ਆ ਕਿ ਉਹ ਤਾਂ ਹੋ ਹੀ ਜਾਊਗਾ, ਪਰ ਇਹ ਹੋਇਆ ਕਿਉਂ? ਇਹਦੇ ਲਈ ਹੁਣ ਕਿਸੇ ਨੂੰ ਜਿਹੜਾ ਵਲੰਟੀਅਰ ਤੌਰ ਦੇ ਉੱਤੇ ਸਾਡੇ 5-4 ਵਕੀਲ ਰਲ ਕੇ ਲੜ ਲੈਣੇ ਕੇਸ, ਐਡੀ ਕੋਈ ਗੱਲ ਨੀ, ਸਾਡੀ ਕਮਿਊਨਿਟੀ ਮਾੜੇ ਮੋਟੇ ਰਲ ਕੇ ਕਰੇ, ਤੇ ਇਹਦੀ ਤਰ੍ਹਾਂ ਤੱਕ ਹੋਰ ਜਾਣਾ ਚਾਹੀਦਾ। ਸਰਕਾਰ ਦੇ ਤੇ ਨਾਰੇ ਲਗਾ ਲੈਣਾ, ਪ੍ਰੈਸ਼ਰ ਨੀ ਪੈਣਾ, ਪ੍ਰੈਸ਼ਰ ਪਊਗਾ ਜੇ ਪ੍ਰੋਪਰ ਅਦਾਲਤ ਦੇ ਵਿੱਚ ਅਸੀਂ ਕੇਸ ਕਰੀਏ।
ਜੀ
ਜੀ ਜੀ
ਜੀ ਬ੍ਰਾਟ ਸਾਹਿਬ, ਸੋ ਬਿਲਕੁਲ ਜੀ, ਇਹ ਜੀ ਬ੍ਰਾਟ ਸਾਹਿਬ,
ਹਾਂਜੀ ਹਾਂਜੀ, ਹੁਣ ਆ ਰਹੀ ਆਵਾਜ਼ ਰੁਕ ਗਈ ਸੀ ਤੁਹਾਡੀ।
ਜੀ ਸੋ ਬਿਲਕੁਲ ਜੀ, ਇਹ ਤਾਂ ਇਥੋਂ ਦੇ ਰੂਲ ਰੈਗੂਲੇਸ਼ਨ ਦੇ ਅਕੋਰਡਿੰਗ ਜੇ ਕੁਛ ਹੋ ਸਕਦਾ ਤਾਂ ਵਧੀਆ ਕਰਨਾ ਚਾਹੀਦਾ ਸੀ। ਅੱਗੇ ਗੁਰਦੀਪ ਸਿੰਘ ਫਿਰ ਸਾਡੇ ਨਾਲ ਰਾਬਤਾ ਕਰਨ ਕਰ ਰਹੇ ਆ, ਕਹਿੰਦੇ ਕਿ ਇੱਥੇ ਸਿਡਨੀ ਵਿੱਚ 6-7 ਵਾਰ ਪੰਜਾਬੀ ਜੋੜਿਆਂ ਤੇ ਕਾਰਾਂ ਚੋਂ ਖੂਨ ਖੋਹਣ ਲਈ ਕੋਸ਼ਿਸ਼ ਕੀਤੀ ਕਈ ਮੁੰਡਿਆਂ ਨੇ, ਤੇ ਹਰ ਵਾਰ ਪੁਲਿਸ ਇਹ ਕਹਿ ਦਿੰਦੀ ਆ ਕਿ ਧਿਆਨ ਰੱਖੋ, ਕੈਮਰੇ ਵੀ ਚੈੱਕ ਨਹੀਂ ਕੀਤੇ, ਦੱਸਣ ਦੇ ਬਾਵਜੂਦ ਵੀ ਉੱਥੇ ਕੈਮਰੇ ਲੱਗੇ ਆ, ਸੋ ਕੀ ਕਹੋਗੇ ਜੀ ਇਸ ਬਾਰੇ?
ਬਿਲਕੁਲ ਜੀ, ਉਹੀ ਮੈਂ ਦੱਸ ਕੇ ਹਟਿਆ ਵੀ ਜੇ ਤੁਸੀਂ ਕਹੋ ਨਾ ਇੱਥੇ ਪੁਲਿਸ ਕੋਈ ਕਾਰਵਾਈ ਕਰ ਲੋ, ਇੱਥੇ ਪੁਲਿਸ ਦੀ ਇੱਕ ਤਾਂ ਉਹਨਾਂ ਦੀ ਸ਼ੋਰਟੇਜ ਆ ਪੁਲਿਸ ਵਾਲਿਆਂ ਦੀ, ਤੇ ਉਹ ਕੀ ਕਰਦੇ ਆ, ਉਹ ਉਹਨਾਂ ਨੂੰ ਪਤਾ ਹੁੰਦਾ ਵੀ ਜਿਹੜੀ ਇੰਨੀ ਸ਼ੋਰਟੇਜ ਆ ਆਪਾਂ ਕੀ ਲੈਣਾ ਪੰਗੇ ਤੋਂ, ਤੇ ਆਪਾਂ ਚੁੱਪ ਕਰਕੇ ਜਿਹੜੀ ਇਹਦਾ ਉਹ ਕਰੀਏ ਫੈਸਲਾ ਕਰੀਏ, ਇਹਨੂੰ ਇਹ ਤੇ ਛੱਡ ਦਈਏ ਆਪਦਾ ਆਪੇ ਨਿਬੇੜੇ, ਜਿਹੜੀ ਨਿਬੇੜਦੀ ਆ ਤੇ ਉਹਨੂੰ ਕਹਿ ਦਈਏ ਇੰਸ਼ੋਰੈਂਸ ਲੈ ਲਾ, ਫਲਾਨਾ ਲੈ ਲਾ, ਜੇ ਕਰ ਲਾ ਵੋ ਕਰ ਲਾ, ਇਸ ਕਰਕੇ ਕੋਸ਼ਿਸ਼ ਆਪਦੀ ਸੰਭਾਲ ਆਪ ਹੀ ਕਰ ਲੋ, ਦੂਜਾ ਕੋਈ ਨੀ ਤੁਹਾਡੇ ਲਈ ਕਰਨ ਲੱਗਿਆ।
ਨਹੀਂ ਬ੍ਰਾਟ ਸਾਹਿਬ, ਜਦੋਂ ਪੁਲਿਸ ਵਾਲੇ ਇਹ ਕਹਿ ਦਿੰਦੇ ਆ ਵੀ ਤੁਸੀਂ ਇੰਸ਼ੋਰੈਂਸ ਲੈ ਲਓ ਜਾਂ ਏਦਾਂ ਲੈ ਲਓ, ਫਿਰ ਆਪਣਾ ਕੋਈ ਰਾਇਸ ਨੀ ਕਿ ਆਪਾਂ ਉਹਦੇ ਤੇ ਕੁਛ ਕਰ ਸਕੀਏ, ਜਾਂ ਉਹਨਾਂ ਨੂੰ ਕੁਛ ਪੁੱਛ ਸਕੀਏ ਵੀ ਤੁਸੀਂ ਕਿਉਂ ਨੀ ਸਾਡੀ ਕੰਪਲੇਂਟ ਕਰਦੇ ਜਾਂ ਕਿਉਂ ਨੀ ਇਹਦੇ ਤੇ ਕੋਈ ਕਾਰਵਾਈ ਕਰਦੇ।
ਉਹ ਕਹਿੰਦੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ, ਕਰ ਲਾਂਗੇ ਇਨਵੈਸਟੀਗੇਸ਼ਨ ਜਦੋਂ ਮਿਲ ਗਈ ਹੋ ਜੂਗੀ। ਉਹਨਾਂ ਨੂੰ ਪਤਾ ਇਸ ਚੀਜ਼ ਦਾ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹਨਾਂ ਨੂੰ ਮਹਿੰਗੀ ਪੈਂਦੀ ਆ ਕਰਨੀ, ਕਈ ਵਾਰੀ ਚੋਰੀ ਆ $500 ਦੀ ਆ ਤੇ ਉਹਨਾਂ ਦੀ ਇਨਵੈਸਟੀਗੇਸ਼ਨ ਅਜੇ ਹਜ਼ਾਰਾਂ ਲੱਖਾਂ ਡਾਲਰ ਖਾ ਲੈਂਦੀ ਆ। ਜਿਹੜੇ ਆ ਪਿੱਛੇ ਜੇ ਜਦੋਂ ਆਪਣੇ ਇੱਕ ਮੁੰਡੇ ਕੋਲੋਂ ਡਰੱਗ ਦਾ ਕੇਸ ਚੱਲਿਆ ਸੀਗਾ, ਡਰੱਗ ਫੜੀ ਗਈ ਸੀ ਰਣਮਾਰਗ ਦੇ ਵਿੱਚ ਆਪਣੇ ਦਵਿੰਦਰ ਕੋਲੋਂ, ਇੱਕ ਜਾਲੀ ਕੇਸ ਬਣਾ ਕੇ ਕਿਸੇ ਨੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਹਦਾ ਜਦੋਂ ਕੇਸ ਚੱਲਿਆ ਦਵਿੰਦਰ ਨੂੰ ਉਹਨਾਂ ਨੇ ਦੇਖਿਆ ਵੀ ਇਹਦਾ ਤਾਂ ਕੋਈ ਰੋਲ ਹੀ ਨੀ ਵਿੱਚ, ਤੇ ਜਿਹੜੇ ਅਸਲੀ ਦੋਸ਼ੀ ਵੀ ਫੜ ਲਏ, ਤੇ ਪਰ ਉਦੋਂ ਬਾਅਦ ਉਹ ਦੋਸ਼ੀਆਂ ਨੂੰ ਇੰਡੀਆ ਡਿਪੋਰਟ ਕਰਤਾ, ਤੇ ਉਹ ਕੇਸ ਦੇ ਉੱਤੇ ਜੋ ਪਤਾ ਕਰਿਆ ਤਾਂ ਕਹਿੰਦੇ ਵੀ ਡਰੱਗ ਸੀ ਜਿਹੜੀ 1 ਮਿਲੀਅਨ ਦੀ ਬਣੀ 2 ਮਿਲੀਅਨ ਦੀ ਸੀ, ਤੇ ਕੇਸ ਤੇ 4 ਮਿਲੀਅਨ ਲੱਗਣਾ ਸੀ, ਤੇ ਇਸ ਕਰਕੇ ਉਹ ਕੇਸ ਹੀ ਛੱਡਤਾ।
ਜੀ
ਰੌਲੇ ਆ ਜੀ,
ਸੋ ਬਿਲਕੁਲ ਜੀ ਬਿਲਕੁਲ ਬ੍ਰਾਟ ਸਾਹਿਬ, ਸੋ ਖਬਰਾਂ ਦੇ ਵਿੱਚ ਬ੍ਰਾਟ ਸਾਹਿਬ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰਦਾਰ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ, ਹੋਰ ਤਾਂ ਇਹੀ ਹੈ ਜੀ, ਸਭ ਦੀ ਦੁਆ ਸਾਡੇ ਕੋਲੋਂ ਤੜਕੇ ਤੜਕੇ ਵੀ ਭਾਈ ਸਾਰਿਆਂ ਦਾ ਦਿਨ ਖੂਬਸੂਰਤ ਹੋਵੇ, ਤੇ ਬਾਕੀ ਮਿਲਦੇ ਹਾਂ ਜੀ ਇਸ ਵੀਕਐਂਡ ਤੇ ਰਿਵਰਲੈਂਡ ਤੋਂ, ਤੇ ਬਾਕੀ ਨਿੱਕੇ ਨਿੱਕੇ ਫੰਕਸ਼ਨ ਜੇ ਕਾਫੀ ਆ ਰਹੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ, ਗ੍ਰੇਟ ਖਲੀ ਜਿਹੜੀਆਂ ਐਡਲੇਡ ਦੇ ਵਿੱਚ ਜਿਹੜਾ ਉਹਨਾਂ ਦਾ ਪ੍ਰੋਗਰਾਮ ਲਿਖਿਆ ਗਿਆ, ਤੇ ਜੇ ਕਿਸੇ ਨੇ ਗ੍ਰੇਟ ਖਲੀ ਦੇ ਮਾਮਲੇ ਚ ਉਹਨਾਂ ਨਾਲ ਡਿਨਰ ਕਰਨਾ ਹੋਵੇ ਤਾਂ ਉਹ ਜਰੂਰ ਸਾਨੂੰ ਸੰਪਰਕ ਕਰੇ ਆਪਣੇ ਜੋਲੀ ਜੌਹਰ ਗਰਗ ਤੇ ਉਹ ਹੀ ਇਹਨੂੰ ਅਰੇਂਜ ਕਰ ਰਹੇ ਸਾਰਾ ਕੁਛ ਤੇ ਉਹਨਾਂ ਨੇ ਇੱਥੋਂ ਦੇ ਐਡਲੇਡ ਦੇ ਡੋਮਪਲੈਕਸੀ ਹਾਲ ਦੇ ਵਿੱਚ ਸਾਰਾ ਸ਼ੁਰੂ ਕੀਤਾ ਸੋ ਜੇ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਮੈਨੂੰ ਕਾਲ ਕਰ ਸਕਦਾ ਜਾਂ ਜੋਲੀ ਨੂੰ ਉਹਨਾਂ ਦੇ ਨੰਬਰ ਤੇ ਆਪਣੇ ਅਖਬਾਰ ਤੋਂ ਜੋਲੀ ਗਰਗ ਆਪਣੇ ਅਕਾਊਂਟ ਮੈਨੇਜਰ ਆ ਜਿਹੜੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਨਾਲ ਉਦੋਂ ਬਾਅਦ ਇੱਧਰ ਆਪਣੇ ਮਰੇ ਬ੍ਰਿਜ ਦੇ ਵਿੱਚ ਜਿਹੜਾ ਇੱਕ ਬਰਾਸਤੀ ਮੇਲਾ ਲਾਇਆ ਜਾਂਦਾ ਹੁੰਦਾ ਜੇ ਕਾਰਨਾਗਰੀ ਹੋ ਰੰਬਨੀ ਹੋ ਉਹ ਵੀ 13 ਤਰੀਕ ਉਹਦੀ ਵੀ ਡੇਟ ਫਿਕਸ ਹੋ ਚੁੱਕੀ ਆ ਤੇ 19 ਤਰੀਕ ਨੂੰ ਆਪਣੇ ਕੈਨੇਡਾ ਤੋਂ ਮਹਿਮਾਨ ਸੁੱਖੀ ਪਾਠ ਤੇ ਕਵਿੰਦਰ ਚਾਂਦ ਹੋਰੇ ਆ ਰਹੇ ਆ ਤਾਂ ਉਹਨਾਂ ਦਾ ਵੀ ਜਿਹੜਾ ਚੱਲ ਰਿਹਾ ਸੋ ਆਉਣ ਵਾਲਾ ਜਿਹੜਾ ਤਕਰੀਬਨ ਅਕਤੂਬਰ ਮਹੀਨਾ ਮੈਂ ਤਾਂ ਕਹਿ ਰਿਹਾ ਸੀ ਮੈਂ ਵੀਕਐਂਡ ਤੇ ਜਾਣਾ ਹੁੰਦਾ ਰਿਵਰਲੈਂਡ ਕੰਮ ਕਰਨ ਤੇ ਵੀਕਐਂਡ ਤੇ ਕੋਈ ਨਾ ਕੋਈ ਫੰਕਸ਼ਨ ਆ ਰਿਹਾ ਸੋ ਦੇਖਦੇ ਹਾਂ ਜੀ ਹੁਣ ਕਿਵੇਂ ਇਹਨੂੰ ਸਾਰੇ ਨੂੰ ਸੈਟਅਪ ਕਰੀਏ
ਜੀ ਬਿਲਕੁਲ ਤੇ ਪ੍ਰੋਗਰਾਮ ਕਾਫੀ ਜ਼ਿਆਦਾ ਹੋ ਰਹੇ ਆ ਜੀ ਵਧੀਆ ਗੱਲ ਆ ਤੁਸੀਂ ਕਰੋ ਇੰਜੋਏ ਤੇ ਪ੍ਰੋਗਰਾਮ ਦੇ
ਬਿਲਕੁਲ ਜੀ ਬਿਲਕੁਲ ਅਸੀਂ
ਸ਼ੁਕਰੀਆ
ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ
ਜੀ ਲਓ ਜੀ ਇਹ ਸਨ ਮਿੰਟੂ ਬਰਾੜ ਜੀ ਤੋਂ ਖਬਰਾਂ ਬਾਰੇ ਆਪਣੀ ਕਾਫੀ ਜ਼ਿਆਦਾ ਅੱਜ ਗੱਲਾਂ ਬਾਤਾਂ ਵੀ ਕੀਤੀਆਂ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਦਿੱਤੇ ਤੇ ਲਓ ਫਿਰ ਹੁਣ ਇੱਕ ਬ੍ਰੇਕ ਦਾ ਟਾਈਮ ਵੀ ਹੋ ਚੁੱਕਾ ਵਾ ਸੋ ਬ੍ਰੇਕ ਵੀ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਮੈਸੇਜ ਵੀ ਲਵਾਂਗੇ ਕੋਈ ਗੱਲ ਨੀ ਸ਼ਰਮਾਓ ਨਾ ਆਪਾਂ ਜਸਟ ਨਾਰਮਲ ਡਿਸਕਸ਼ਨ ਕਰ ਰਹੇ ਹਾਂ ਕਿਉਂਕਿ ਡਿਸਕਸ਼ਨ ਤੁਸੀਂ ਆਪਣੇ ਬਾਰੇ ਨੀ ਕਰਨੀ ਤਾਂ ਇੱਧਰ ਉੱਧਰ ਬਾਰੇ ਕਰ ਲਿਆ ਕਰੋ ਕੁਛ ਨੀ ਹੁੰਦਾ ਹਲਕੇ ਫੁਲਕੇ ਟੋਪਿਕ ਵੀ ਕਦੇ ਕਦੇ ਰੱਖਣੇ ਚਾਹੀਦੇ ਆ ਪਰ ਇੱਕ ਵਾਰੀ ਫਿਰ ਤੋਂ ਮੈਂ ਕਹਿ ਰਹੀ ਹਾਂ ਕਿ ਅਸੀਂ ਨਸ਼ਿਆਂ ਨੂੰ ਪ੍ਰਮੋਟ ਨੀ ਕਰਦੇ ਪਰ ਅੱਜ ਸ਼ਰਾਬੀਆਂ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ ਤਾਂ ਸ਼ਰਾਬ ਮੇਲੇ ਕਿੱਦਾਂ ਕਿੱਦਾਂ ਦੇ ਬਹਾਨੇ ਹੁੰਦੇ ਆ ਉਹ ਸਾਨੂੰ ਜ਼ਰੂਰ ਦੱਸਿਓ ਪਰ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਮਿਲਦੇ ਆ ਤੁਸੀਂ ਜਾਇਓ ਨਾ ਕਿਤੇ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਧੀ ਬਚਾਓ ਤੇ ਧੀ ਪੜਾਓ ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇਸ ਟਰੱਸਟ ਵਿੱਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿੱਚ ਜੋ ਵੀ ਬਣਨਾ ਚਾਹੁਣ ਜਿਵੇਂ ਡਾਕਟਰ ਇੰਜੀਨੀਅਰ ਜਾਂ ਵਕੀਲ ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿੱਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 9855803391 9855803391 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ ਸਿਰਫ ਇੱਕੋ ਹੀ ਜਗ੍ਹਾ ਤੇ One and only MD Spices, 862A, Pittwater Road, DOI, New South Wales. Sampar karo 8959-43-51 te. MD Spices.
Oh, Taya ji karein yon.
ਓਏ ਆਜਾ ਪਤੀ ਲੰਘਿਆ ਬਈ
ਕੀ ਹਾਲਤ ਆਇਆ ਜੀ ਸਿਹਤਾਂ ਕਿਵੇਂ ਆ
ਉਹ ਸਿਹਤਾਂ ਦਾ ਭਰਾਵਾ ਕੀ ਦੱਸਾਂ ਵਾਹ ਵਾਹ ਚਿਰ ਹੋ ਗਿਆ ਸ਼ੂਗਰ ਨੇ ਬੜਾ ਪਰੇਸ਼ਾਨ ਕੀਤਾ ਮੈਂ ਅੰਗਰੇਜ਼ੀ ਦਵਾਈਆਂ ਖਾ ਖਾ ਤੇ ਜਿਗਰ ਚ ਗਰਮੀ ਪਵਾ ਲਈ ਆ
ਉਹ ਤਾਇਆ ਤੂੰ ਦੇਸੀ ਦਵਾਈ ਖਾ ਆਯੁਰਵੇਦ ਦੇ ਮਾਹਿਰ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਤੋਂ ਨਾ ਕੋਈ ਸਾਈਡ ਇਫੈਕਟ ਤੇ ਇਲਾਜ ਦੀ ਪੂਰੀ ਗਰੰਟੀ
ਉਹ ਬੱਲੇ ਭਤੀਜ ਫਿਰ ਉਹਦੇ ਕੋ ਕਰੋਨਾ ਹੋਣੇ ਐਤਕੀ ਇਲਾਜ ਆ
ਜੀ ਹਾਂ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਗੋਇੰਦਵਾਲ ਸਾਹਿਬ ਪੰਜਾਬ ਤੋਂ ਆਯੁਰਵੇਦ ਵਿੱਚ ਮਹਾਰਤ ਰੱਖਦੇ ਨੇ ਤੇ ਯਕੀਨ ਦਵਾਉਂਦੇ ਨੇ ਕਿ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਜਿਵੇਂ ਕਿ ਮੋਟਾਪਾ ਸਿਹਤ ਦਾ ਨਾ ਬਣਨਾ ਸ਼ੂਗਰ ਤੇ ਇਸ ਕਾਰਨ ਆਈ ਅੰਦਰੂਨੀ ਕਮਜ਼ੋਰੀ ਜਿਗਰ ਦੀ ਗਰਮੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਦੇ ਲਈ ਅੱਜ ਹੀ ਮਿਲੋ ਡਾਕਟਰ ਨਰਿੰਦਰ ਸਿੰਘ ਵਿਦੇਸ਼ਾ ਜੀ ਨੂੰ ਸੰਪਰਕ ਨੰਬਰ 9199150913 ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ
ਹੱਥ ਮਾਰ ਕੇ ਪੱਟਾਂ ਦੇ ਉੱਤੇ ਪੈਂਦੀਆਂ ਨੇ ਰੇਡਾਂ, ਨਾਲੇ ਜਾਫੀਆਂ ਦੇ ਜ਼ੋਰਾਂ ਦੀਆਂ ਹੁੰਦੀਆਂ ਆਜ਼ਮਾਇਸ਼ਾਂ। ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ, ਜਦ ਭਿੜਦੇ ਨੇ ਸਾਨ ਵਿੱਚ ਕਬੱਡੀ ਦੇ। ਹਾਂਜੀ ਜਨਾਬ, ਸਾਨ ਇੱਕ ਵਾਰੀ ਫੇਰ ਭਿੜਨਗੇ, ਰੇਡਾਂ ਵੀ ਪੈਣਗੀਆਂ ਤੇ ਜਾਫੀਆਂ ਦੇ ਜ਼ੋਰਾਂ ਦੀਆਂ ਆਜ਼ਮਾਇਸ਼ਾਂ ਵੀ ਹੋਣਗੀਆਂ। ਆਸਟ੍ਰੇਲੀਅਨ ਇੰਟਰਨੈਸ਼ਨਲ ਕਬੱਡੀ 2018 ਚ ਤੇ ਤੁਹਾਡੇ ਫੇਵਰੇਟ ਸੈਲੀਬ੍ਰਿਟੀਜ਼ ਵੀ ਯੋਗਰਾਜ ਸਿੰਘ, ਗ੍ਰੇਟ ਖਲੀ ਅਤੇ ਬੈਟਲੀ ਮੁੱਖ ਮਹਿਮਾਨਾਂ ਵਜੋਂ ਆ ਰਹੇ ਨੇ। ਬੱਚਿਆਂ ਦੇ ਲਈ ਝੂਲੇ, ਫੂਡ ਸਟਾਲਸ ਅਤੇ ਸ਼ਾਪਿੰਗ ਸਟਾਲਸ ਵੀ ਅਵੇਲੇਬਲ ਹੋਣਗੇ। ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵਧੀਆ ਖੇਡਣ ਵਾਲੇ ਪਲੇਅਰ ਨੂੰ ਮਿਲੇਗੀ ਫੋਰਡ ਮਸਟੈਂਗ V8। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਅਰਸ਼ ਖੱਕ 0424150132। ਸਟਾਲਸ ਅਤੇ ਹੋਰ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਲਵ ਖੱਕ ਨੂੰ 0404200011। ਸਾਬੀ ਸਿੰਘ 0425962890। ਟਿਕਟਾਂ ਦਾ ਪ੍ਰਾਈਸ ਹੈ $25 ਜਨਰਲ ਇੱਕ ਦਿਨ ਦੇ ਲਈ ਅਤੇ $35 ਦੋਨਾਂ ਦਿਨਾਂ ਦੇ ਲਈ। ਤੁਸੀਂ ਆਨਲਾਈਨ ਵੀ ਟਿਕਟ ਖਰੀਦ ਸਕਦੇ ਹੋ www.premierticket.com.au ਤੋਂ।
ਗੱਲ ਇਹ ਵੇ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ। ਹੁਣ ਮੈਂ ਆਪ ਪਿਓ ਬਣ ਗਿਆ। ਆਸਟ੍ਰੇਲੀਆ ਰਹਿੰਦੇ ਇੰਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ। ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ। ਬਾਪੂ ਸਾਡਾ ਤਾਂ ਮੌਜੀ ਠਾਕਰ ਸੀ, ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ। ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ। ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ। ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜੀ ਸਰਵਿਸ ਏ।
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au। ਫਾਰ ਮੋਰ ਇਨਫੋ 0424-115-551। ਯੂ ਕੈਨ ਈਮੇਲ ਅਸ info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ
ਬੇਕਰੀ ਡੈਂਡੀ ਨੋ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋ। ਫੋਨ 0425-888-856।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫਿਰ ਤੋਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਤੇ। ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਬ੍ਰਿਸਬਨ ਤੋਂ, ਤੇ ਟਾਈਮ ਹੋ ਚੁੱਕਾ ਸੀ 9:07 ਸਵੇਰ ਦੇ, ਤੇ ਆਪਣਾ ਜਿਹੜਾ ਇਹ ਸਾਥ ਹੈ ਜੀ 10 ਤੱਕ ਇਸੇ ਤਰ੍ਹਾਂ ਹੀ ਚੱਲੂਗਾ। ਤੇ ਆਜੋ ਫਿਰ ਲਾਈਏ ਸਾਰੇ ਜਾਣੇ ਰਲ ਮਿਲ ਕੇ ਰੌਣਕਾਂ, ਕਿਉਂਕਿ ਸਾਡੇ ਜੀ ਬ੍ਰਿਸਬਨ ਦੇ ਮੌਸਮ ਦੇ ਵਿੱਚ ਤਾਂ ਬੱਦਲਵਾਈ ਹੋ ਗਈ ਆ। ਪਤਾ ਨੀ, ਰੱਬ ਵੀ ਕਹਿੰਦਾ ਵੀ ਵੀਕਐਂਡ ਆ ਭਾਈ, ਇੰਜੋਏ ਕਰੋ, ਬਾਹਲੀ ਗਰਮੀ ਨੀ ਹੈ ਨਾ ਹੋਣ ਦੇਣੀ ਹੈਗੀ ਇੱਥੇ। ਤੇ ਆਪਾਂ ਹੁਣ ਮੈਸੇਜ ਵੀ ਲੈਂਦੇ ਜਾਈਏ ਤੇ ਇੱਕ ਮੈਂ ਬੁਝਾਰਤ ਪਾਈ ਸੀ ਕਿ ਨਿੱਕੀ ਜੀ ਡੱਡ ਕਦੇ ਨਾਲ ਕਦੇ ਅੱਡ ਹਨਾ ਤੇ ਨਾਲ ਆਪਾਂ ਦੇਖ ਲਈਏ ਜੀ ਤੁਹਾਡੇ ਮੈਸੇਜ ਕੀ ਕਹਿੰਦੇ ਆ ਤੇ ਇੱਧਰ ਕੁਲਦੀਪ ਕੌਰ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਰਹੇ ਆ ਮੈਨੂੰ ਵੀ ਸਰਬਜੀਤ ਭਾਜੀ ਨੂੰ ਮਿੰਟੂ ਭਾਜੀ ਨੂੰ ਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਕਹਿੰਦੇ ਕਿ ਪ੍ਰੋਗਰਾਮ ਵਧੀਆ ਚੱਲ ਰਿਹਾ ਵਾ ਤੇ ਅੱਜ ਕਹਿੰਦੇ ਧਾਨੀ ਸਾਹਿਬ ਦਾ ਜਨਮ ਦਿਨ ਆ ਤੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਲੈ ਕਲਦੀਪ ਪਹਿਲਾਂ ਦੱਸਦੀ ਆਪਾਂ ਜਿਹੜੀ ਆਹ ਆਫਟਰ ਮੂਵੀ ਆਈ ਆ ਤੇ ਵੈਸੇ ਵੀ ਹਰਵਿੰਦਰ ਨੇ ਆਪਣੇ ਨਾਮ ਦੇ ਨਾਲ ਸਾਹਿਬ ਤਾਂ ਲਾਇਆ ਹੀ ਹੋਇਆ ਵਾ ਹਨਾ ਤੇ ਆਪਾਂ ਅਫਸਰ ਵਾਲੀ ਮੂਵੀ ਇਹਨਾਂ ਨੂੰ ਡੈਡੀਕੇਟ ਕਰ ਦੇਣੀ ਸੀਗੀ ਵੀ ਭਾਈ ਲੋਕ ਸਾਡੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਨਾ ਅਫਸਰ ਮੂਵੀ ਆ ਜਿਹੜੀ ਉਹ ਰਿਲੀਜ਼ ਕਰਵਾ ਰਹੇ ਹਾਂ ਸੋ ਬਹੁਤ ਚਲੋ ਮਜ਼ਾਕ ਤਾਂ ਚੱਲਦਾ ਰਹਿੰਦਾ ਸੋ ਧਾਨੀ ਸਾਹਿਬ ਦਾ ਜਨਮ ਦਿਨ ਅੱਜ ਸੋ ਸਾਡੀ ਹਰਮਨ ਰੇਡੀਓ ਦੀ ਸਾਰੀ ਟੀਮ ਵੱਲੋਂ ਤੇ ਸਾਰੇ ਲਿਸਨਰ ਵੱਲੋਂ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੇ ਉਹ ਸੁਣਦੇ ਹੋਣਗੇ ਤਾਂ ਜ਼ਰੂਰ ਸਾਡੀਆਂ ਮੁਬਾਰਕਾਂ ਕਬੂਲ ਕਰਨਗੇ ਤੇ ਬਾਕੀ ਕੁਲਦੀਪ ਅਸੀਂ ਤਾਂ ਪਾਰਟੀ ਪਹਿਲਾਂ ਹੀ ਰੱਖੀ ਬੈਠੇ ਹੁਣ ਆ ਜਾਓ ਸਾਰੇ ਜਾਣੇ ਪਾਰਟੀ ਦੇ ਵਿੱਚ ਹਨਾ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਅਰਸ਼ ਮੱਲੀ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਪੈਗ ਬਣਾਉਣ ਵਾਲਾ ਧਾਨੀ ਸਾਹਿਬ ਹੋਵੇ ਤਾਂ 24 ਪੈਗ ਤੇ ਜੇ ਗੁਰਦੀਪ ਹੋਵੇ ਤਾਂ 6 ਪੈਗ ਕਿਆ ਬਾਤ ਆ ਇੰਨਾ ਵੱਡਾ ਡਿਫਰੈਂਸ ਜੇ ਧਾਨੀ ਹੋਊ ਤਾਂ 24 ਪੈਗ ਤੇ ਜੇ ਗੁਰਦੀਪ ਹੋਊ ਤਾਂ 6 ਪੈਗ ਹੈ ਕਹਿੰਦੇ ਗੁਰਦੀਪ ਬਾਈ ਨੂੰ ਸੌਂਗ ਡੈਡੀਕੇਟ ਕਰ ਦੋ ਹੈ ਚਲੋ ਜੀ ਜਨਮ ਦਿਨ ਅੱਜ ਧਾਨੀ ਦਾ ਵੀ ਆ ਪਾਰਟੀ ਚੱਲ ਰਹੀ ਆ ਤੇ ਧਾਨੀ ਵੈਸੇ ਵੀ ਕੰਜੂਸੀ ਆ ਹਨਾ ਕੰਜੂਸੀ ਕਰ ਗਿਆ ਕਹਿੰਦਾ ਉਹ ਕਿੱਥੋਂ ਇੰਨੇ ਪੈਗ ਕਿੱਥੋਂ ਵੱਢ ਗਏ ਹੁਣ ਇੰਨੇ ਜਾਣੇ ਨੂੰ ਸੱਦਣਾ ਵਾ ਤੇ ਹੁਣ ਜੇ 6 ਪੈਗ ਵੜਨ ਲੱਗ ਗਏ ਤਾਂ ਫਿਰ ਔਖਾ ਹੀ ਆ ਕੰਮ ਕਦੇ ਉਹਨੇ 24 ਪੈਗ ਬਣਾ ਤੇ ਧਿਆਨ ਰੱਖਿਓ ਅੱਜ 24 ਦੇ ਵੀ ਜਿਹੜੇ 28 ਬਣ ਸਕਦੇ ਆ ਹਨਾ ਤੇ ਨਾਲ ਹੀ ਜੀ ਗਾਣਾ ਉਹਨਾਂ ਨੇ ਬੱਬੂ ਮਾਨ ਦਾ ਤੁਪਕਾ ਤੁਪਕਾ ਡੈਡੀਕੇਟ ਕੀਤਾ ਵਾ ਸੋ ਜ਼ਰੂਰ ਸਰਬਜੀਤ ਭਾਜੀ ਨੇ ਗਾਣਾ ਵਾ ਜਿਹੜਾ ਜ਼ਰੂਰ ਉਹਨਾਂ ਦੀ ਫਰਮਾਇਸ਼ ਦਾ ਨੋਟ ਕਰ ਲਿਆ ਜੀ ਤੇ ਅਸੀਂ ਤੁਹਾਨੂੰ ਬਹੁਤ ਛੇਤੀ ਇਹ ਗਾਣਾ ਜ਼ਰੂਰ ਸੁਣਾਵਾਂਗੇ ਤੇ ਅੱਗੇ ਕੁਲਵਿੰਦਰ ਸਿੰਘ ਢਿੱਲੋਂ ਉਹਨਾਂ ਨੇ ਇੱਕ ਬੜੀ ਪਿਆਰੀ ਪਿਕਚਰ ਆ ਜੀ ਜਿਹੜੀ ਭੇਜੀ ਆ ਇੱਕ ਬੱਚਾ ਵਾ ਖੇਤਾਂ ਦੇ ਵਿੱਚ ਖੜਾ ਕੁਛ ਤੋੜ ਰਿਹਾ ਮੈਨੂੰ ਸਮਝ ਨਹੀਂ ਆਈ ਕਿ ਉਹ ਕੀ ਆ ਤੇ ਏਕ ਜੋਤ ਏਕ ਜੋਤ ਨਾਮ ਲਿਖਿਆ ਹੋਇਆ ਜੀ ਉੱਪਰ ਪਰ ਮੈਨੂੰ ਜਿਆਦਾ ਨੀ ਸਮਝ ਆਈ ਕਿ ਉਸਦੇ ਵਿੱਚ ਹੈ ਕੀ ਆ ਵੀ ਉਹ ਕੀ ਤੋੜ ਰਿਹਾ ਵਾ ਸੋ ਥੈਂਕ ਯੂ ਜੀ ਬਹੁਤ ਪਿਆਰੀ ਫੋਟੋ ਆ ਤੇ ਨਾਲ ਹੀ ਉਹਨਾਂ ਨੇ ਵੋਇਸ ਮੈਸੇਜ ਵੀ ਭੇਜ ਦਿੱਤਾ ਵਾ ਸੋ ਅਸੀਂ ਉਹਨਾਂ ਦਾ ਵੋਇਸ ਮੈਸੇਜ ਵੀ ਸੁਣਦੇ ਆ ਏਕ ਜੋਤ ਧਾਲੀਵਾਲ ਫੋਟੋ ਦੇ ਉੱਪਰ ਲਿਖਿਆ ਉਹਨਾਂ ਨੇ ਕੁਰੈਕਟ ਕਰ ਦਿੱਤਾ ਤੇ ਵੋਇਸ ਮੈਸੇਜ ਆਪਾਂ ਜ਼ਰੂਰ ਸੁਣਦੇ ਹਾਂ ਜੀ ਸਰਬਜੀਤ ਭਾਜੀ ਦੱਸ ਦੇਣਗੇ ਕਿ ਉਹ ਵੋਇਸ ਮੈਸੇਜ ਆਪਾਂ ਹੁਣੇ ਸੁਣ ਸਕਦੇ ਹਾਂ ਜਾਂ ਥੋੜਾ ਜਿਹਾ ਰੁਕਣਾ ਪਊਗਾ ਤੇ ਅੱਗੇ ਜੀ ਜਗਤਾਰ ਬ੍ਰਿਸਟਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬੋਬੀ ਜੀ ਤੇ ਆਲ ਹਰਮਨ ਪਰਿਵਾਰ ਨੂੰ ਪ੍ਰੋਗਰਾਮ ਗੋਇੰਗ ਗੁੱਡ ਪਲੀਜ਼ ਪਲੇ ਕਰ ਦੋ ਜੀ ਸੌਂਗ ਦਾ ਸੇਮ ਜਸਰ ਦਾ ਕੁੰਡੀ ਮੁੱਛ ਥੈਂਕਸ ਕਿਆ ਬਾਤ ਆ ਜੀ ਵਾਕਈ ਕੁੰਡੀ ਮੁੱਛ ਸੇਮ ਜਸਰ ਦੇ ਗਾਣੇ ਕਿਆ ਬਾਤਾਂ ਨੇ ਹਨਾ ਬੜੇ ਪਿਆਰੇ ਹੁੰਦੇ ਆ ਗਾਣੇ ਰੰਗਲੇ ਚੁੰਬਾਰ ਚੁਬਾਰੇ ਮੈਨੂੰ ਬਹੁਤ ਪਸੰਦ ਆ ਉਹਨਾਂ ਦਾ ਇਹ ਗਾਣਾ ਤੇ ਤਸੀਮ ਜਸਰ ਦੀ ਫਿਲਮ ਵੀ ਆ ਰਹੀ ਹੈ ਜੀ ਤੇ ਗਾਣਾ ਵੀ ਆਪਾਂ ਉਹਨਾਂ ਦਾ ਜ਼ਰੂਰ ਸੁਣਾਂਗੇ ਕੁੰਡੀ ਮੁੱਛ ਸੋ ਸਰਬਜੀਤ ਭਾਜੀ ਸਾਰਿਆਂ ਦੀਆਂ ਫਰਮਾਇਸ਼ਾਂ ਨੋਟ ਕਰੀ ਜਾ ਰਹੇ ਆ ਜੀ ਤੇ ਬਾਕੀ ਗਾਣੇ ਕਿਹੜੀ ਫ੍ਰੀਕੁਐਂਸੀ ਦੇ ਵਿੱਚ ਕਿੱਡਾ ਕਿੱਡਾ ਪਲੇ ਹੁੰਦੇ ਆ ਸੋ ਉਹ ਤਾਂ ਜੀ ਹੁਣ ਉਹਨਾਂ ਦੇ ਹੱਥ ਵਸੀ ਆ ਸਾਰਾ ਕੁਛ ਤੇ ਅੱਗੇ ਜੀ ਨਰਿੰਦਰ ਰਾਠੌਰ ਕਹਿੰਦੇ ਸਤਿ ਸ੍ਰੀ ਅਕਾਲ ਜੀ ਪੂਰੀ ਹਰਮਨ ਟੀਮ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਹਾਡਾ ਜਿਹੜਾ ਅੱਜ ਦਾ ਦਿਨ ਆ ਬੜਾ ਹੀ ਵਧੀਆ ਲੰਘਿਆ ਹੋਏਗਾ ਤੇ ਅੱਗੇ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਨਹੀਂ ਹੈਗੇ ਨਾਮ ਉਹਨਾਂ ਦਾ ਰਜਿਸਟਰਡ ਨਹੀਂ ਹੈਗਾ ਪਰ ਇੰਡੀਆ ਤੋਂ ਨੀ ਜੀ 396 ਨੰਬਰ ਆ ਅਖੀਰ ਦੇ ਵਿੱਚ ਉਹਨਾਂ ਦਾ ਤੇ ਉਹਨਾਂ ਨੇ ਸਾਨੂੰ ਬੜੇ ਵਧੀਆ ਚੁਟਕਲੇ ਭੇਜੇ ਆ ਸੋ ਚੁਟਕਲੇ ਜ਼ਰੂਰ ਆਪਾਂ ਲਵਾਂਗੇ ਤੇ ਪਰ ਮੈਸੇਜ ਬਹੁਤ ਆ ਰਹੇ ਆ ਸੋ ਉਹਨਾਂ ਨੂੰ ਫਿਲਹਾਲ ਇੱਕ ਗਾਣਾ ਸੁਣ ਲੈਂਦੇ ਆ ਤੇ ਗਾਣੇ ਤੋਂ ਬਾਅਦ ਤੁਸੀਂ ਸਾਰੇ ਜ਼ਰੂਰ ਦੱਸਿਓ ਕਿ ਦਾਰੂ ਪੀਂਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ ਚਲੋ ਇੱਕ ਬਹਾਨਾ ਤਾਂ ਮੈਂ ਦੱਸ ਦਿੰਦੀ ਹਾਂ ਕਈ ਵਾਰੀ ਕਿਸੇ ਨੂੰ ਕਿਸੇ ਦੀ ਕੋਈ ਯਾਦ ਆ ਜਾਂਦੀ ਆ ਕੋਈ ਖੁਸ਼ੀ ਵਿੱਚ ਪੀਂਦਾ ਕੋਈ ਗਮੀ ਦੇ ਵਿੱਚ ਪੀਂਦਾ ਮੈਨੂੰ ਅੱਜ ਤੱਕ ਇੱਕ ਗੱਲ ਦੀ ਸਮਝ ਨਹੀਂ ਆਈ ਖੁਸ਼ੀ ਦੇ ਵਿੱਚ ਬੰਦਾ ਨੱਚ ਨੁੱਚ ਲਵੇ ਨਾ ਪੀਣੀ ਜ਼ਰੂਰੀ ਹੁੰਦੀ ਆ ਤੇ ਜਦੋਂ ਤਕਲੀਫ ਹੁੰਦੀ ਆ ਉਦੋਂ ਵੀ ਦਾਰੂ ਪੀਣੀ ਆ ਤੇ ਜਦੋਂ ਖੁਸ਼ੀ ਹੁੰਦੀ ਆ ਉਦੋਂ ਵੀ ਦਾਰੂ ਪੀਣੀ ਆ ਇਹ ਜਿਹੜਾ ਹਿਸਾਬ ਕਿਤਾਬ ਜੇ ਕੁਛ ਸਮਝ ਨਹੀਂ ਆਇਆ ਹਨਾ ਖੁਸ਼ੀ ਦੇ ਵਿੱਚ ਚਲੋ ਪੀ ਲਈ ਤੇ ਗਮ ਦੇ ਵਿੱਚ ਕਿਉਂ ਪੀਣੀ ਹੁੰਦੀ ਆ ਉਹ ਵੀ ਨੀ ਪਤਾ ਤੇ ਵੈਸੇ ਗਾਣੇ ਵੀ ਇੱਦਾਂ ਦੇ ਹੁੰਦੇ ਆ ਇੱਕ ਨਾ ਮੇਜਰ ਰਾਜਸਥਾਨੀ ਦਾ ਗਾਣਾ ਸੀ ਵੈਸੇ ਮੈਂ ਧਰਮ ਪੀਦਾ ਹੀ ਸਮਝੀ ਜਾਂਦੀ ਸੀ ਤੇ ਅੱਜ ਪਤਾ ਲੱਗਾ ਵੀ ਉਹ ਮੇਜਰ ਰਾਜਸਥਾਨੀ ਦਾ ਸੀ ਪਤਾ ਨੀ ਤੇਰੇ ਗਮ ਵਿਚ ਨੀ ਝੱਲੀਏ ਲੱਗ ਗਿਆ ਪੀਣੇ ਨਵਾਣਾ ਦਾਰੂ। ਤੋ ਉਹ ਜਿਹੜੀ ਦਾਰੂ ਪੀਂਦੇ ਆ ਉਹ ਕੁੜੀਆਂ ਦੇ ਵਿਯੋਗ ਚ ਕਾਹਤੋਂ ਪੀਂਦੇ ਆ? ਮੈਨੂੰ ਇਹ ਵੀ ਅੱਜ ਤੱਕ ਨੀ ਸਮਝਦੇ। ਦੁਨੀਆਂ ਤੇ ਬਹੁਤ ਤਕਲੀਫਾਂ ਨੇ, ਬਹੁਤ ਦੁੱਖ ਵੀ ਨੇ, ਤੇ ਸਿਰਫ ਇੱਕੋ ਦੁੱਖ ਦੀ ਖਾਤਰ ਕਿਉਂ ਦਾਰੂ ਪੀਤੀ ਜਾਂਦੀ ਆ, ਹਨਾ? ਚਲੋ ਖੈਰ, ਇਹ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਡੇ ਨਾਲ।
ਫਸੀਆਂ ਨਹੀਂ ਬਦਲਦੇ ਕਦੇ ਸੁਭਾਅ ਨੇ, ਫਿਰ ਕਾਲਜ ਦੇ ਵਿੱਚ ਪੈਰ ਧਰਿਆ, ਪ੍ਰਧਾਨਗੀ ਚ ਪਾਏ ਪੂਰੇ ਗਾਣੇ। ਅੱਜ ਵੀ ਤਾਂ ਟੋਲੇ ਓਵੇਂ ਇਕੱਠੇ ਨੇ, ਅੱਜ ਵੀ ਤਾਂ ਟੋਲੇ ਓਵੇਂ ਇਕੱਠੇ ਨੇ, ਉਹੀ ਤੋਰੇ ਫੇਰੇ ਉਹੀ ਸਾਰਾ ਕੁਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅਈਆ ਤੇ ਉਹੀ ਕੁੰਡੀ ਮੁੱਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ। ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਕੀ ਪੱਗਾਂ ਦੇ ਸਾਰੇ ਸਰਦਾਰ ਨੇ। ਆਮ ਜਿਹਾ ਜੱਸੜਾ ਤੇ ਆਮ ਯਾਰ ਨੇ, ਸ਼ੌਕੀ ਪੱਗਾਂ ਦੇ ਸਾਰੇ ਸਰਦਾਰ ਨੇ। ਬੰਦੀਆਂ ਸ਼ੁਰੂ ਤੋਂ ਬਿਨਾ ਪੇਚਾਂ ਤੋਂ ਜੋ ਹੁਣ ਬੰਦਦੇ ਸਿਤਾਰੇ ਕਲਾਕਾਰ ਨੇ। ਪਾਣੀਆਂ ਦੇ ਵਾਂਗ ਚੱਲਦਾ ਪਰ ਮਤ ਸਦਾ ਰੱਖੀ ਦੀ ਉੱਚਾ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ। ਔਰਤਾਂ ਦੇ ਪੈਰੋਂ ਜਾਂਦਾ ਟੁੱਟਾ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ, ਓਏ ਉਹੀ ਯਾਰ ਨੇ ਜੋ ਪਹਿਲੀਆਂ ਤੋਂ ਨਾਲ ਨੇ, ਉਹੀ ਅੜੀਆ ਤੇ ਉਹੀ ਕੁੰਡੀ ਮੁੱਛ ਹੈ।
ਲਓ ਜੀ, ਤਸੀਮ ਜਟਰ ਦੀ ਆਵਾਜ਼ ਦੇ ਵਿੱਚ ਜੱਟਾਰ ਦੀ ਫਰਮਾਇਸ਼ ਤੇ ਤੁਸੀਂ ਗਾਣਾ ਸੁਣ ਰਹੇ ਸੀ ਕੁੰਡੀ ਮੁੱਛ। ਸੋ ਵਾਕਈ ਜੀ ਗਾਣੇ ਬਹੁਤ ਵਧੀਆ ਹੁੰਦੇ ਆ, ਤੇ ਅੱਗੇ ਹੁਣ ਆਪਾਂ ਜੀ ਵੋਇਸ ਮੈਸੇਜ ਵੀ ਸੁਣ ਲਈਏ ਧਾਲੀਵਾਲ ਸਾਹਿਬ ਦਾ, ਕਿ ਕੀ ਕਹਿੰਦੇ ਨੇ ਸਾਨੂੰ।
ਹੁਣ ਜੇ ਛੇ
ਲਓ ਜੀ, ਮੈਸੇਜ ਦਾ ਕੁਛ ਖਾਸ ਸਾਨੂੰ ਸਮਝ ਨਹੀਂ ਲੱਗੀ, ਬੜਾ ਸ਼ੋਰਟ ਜਿਹਾ ਮੈਸੇਜ ਸੀ, ਹੋ ਸਕਦਾ ਉਹ ਜਿਹੜੀ ਗੱਲ ਕਹਿਣਾ ਚਾਹੁੰਦੇ ਹੋਣ ਉਹ ਪੂਰੀ ਪ੍ਰੋਪਰ ਵੇ ਨਾਲ ਕਹਿ ਨਹੀਂ ਹੋਈ। ਤੇ ਅੱਗੇ ਜੀ ਹੁਣ ਪ੍ਰੋਗਰਾਮ ਦੇ ਵਿੱਚ ਅੱਗੇ ਗੁਰਦੀਪ ਸਿੰਘ ਕਹਿੰਦੇ ਕਿ ਬਹਾਨਾ ਤਾਂ ਕੋਈ ਹੈ ਨਹੀਂ ਬੋਬੀ ਜੀ, ਵੈਸੇ ਦੱਸ ਦਿੰਦਾ ਲਾਸਟ ਫਰਾਈਡੇ ਤੁਸੀਂ ਪ੍ਰੋਗਰਾਮ ਵਿੱਚ ਛੱਡ ਕੇ ਚਲੇ ਗਏ ਤਾਂ ਪੀ ਲਈ। ਕਿਆ ਬਾਤ ਆ, ਤਾਂ ਬੜਾ ਘੈਂਟ ਬਹਾਨਾ ਤੁਸੀਂ ਨਾ ਮੇਰੇ ਸੈਰੀ ਮੜਤਾ ਸਾਰਾ ਕੁਛ। ਕਹਿੰਦੇ ਕਿ ਸੈਟਰਡੇ ਉੱਠ ਕੇ ਲੱਸੀ ਬਣਾ ਰਿਹਾ ਸੀ, ਦੋਸਤ ਕਹਿੰਦਾ ਦਾਰੂ ਦਾ ਟੁੱਟਿਆ, ਦਾਰੂ ਨਾਲ ਵੀ ਠੀਕ ਹੁੰਦਾ ਤਾਂ ਪੀ ਲਈ। ਕਿਆ ਬਾਤ ਆ, ਸੈਟਰਡੇ ਦਾ ਵੀ ਬਹਾਨਾ ਭੇਜਤਾ। ਤੇ ਕਹਿੰਦੇ ਸੰਡੇ ਅਰਸ਼ ਦੇ ਘਰ ਚੋਰੀ ਹੋ ਗਈ ਸੀ, ਮੈਨੂੰ ਲੱਗਾ 10-12 ਦਿਨ ਆਹੀ ਦੁੱਖ ਚ ਪੀਣੀ ਆ। ਵਾਓ, ਤੇ ਕਹਿੰਦੇ ਪੰਜ ਸੱਤ ਤੁਹਾਡੇ ਬਹਾਨੇ ਦੇਖ ਕੇ ਤਾਂ ਸੁਣ ਸੁਣ ਕੇ ਮੈਨੂੰ ਵੀ ਘਬਰਾਹਟ ਆਉਣ ਲੱਗ ਗਈ, ਏਦਾਂ ਦੇ ਬਹਾਨੇ ਵੀ ਹੁੰਦੇ ਆ। ਤੇ ਕਹਿੰਦੇ ਕਿ 5-7 ਦਿਨ ਮੈਂ ਦੁੱਖ ਵਡਾਊ ਉਹਦਾ, ਤੇ 5-7 ਦਿਨ ਉਹ ਆਪ ਹੱਲ ਕਰੂ ਦੁੱਖ ਦੂਰ ਕਰਨ ਦਾ। ਚਲੋ ਜੀ, ਬਸ ਮਤਲਬ ਤੁਸੀਂ 2 ਹਫ਼ਤੇ ਲਈ ਪ੍ਰੋਪਰ ਟਾਈਮ ਆਪਦਾ ਪੂਰਾ ਸ਼ੈਡਿਊਲ ਬੁੱਕ ਕਰ ਲਿਆ ਹੈ। ਪਹਿਲਾਂ ਮੇਰੇ ਤੇ ਲੱਗ ਗਿਆ, ਦੂਸਰਾ ਫਿਰ ਲੱਸੀ ਕੀ ਪੀਣੀ ਸੀ, ਵੈਸੇ ਵੀ ਕਹਿੰਦੇ ਹੁੰਦੇ ਲੋਹੇ ਨੂੰ ਲੋਹਾ ਕੱਟਦਾ, ਫਿਰ ਸੈਟਰਡੇ ਦਾ ਵੀ ਹੋ ਗਿਆ ਤੇ ਸੰਡੇ ਆਸ਼ ਜੀ ਦੇ ਘਰ ਚੋਰੀ ਹੋ ਗਈ ਤੇ ਹੁਣ 10-12 ਦਿਨ ਤੁਸੀਂ ਦੁੱਖ ਮਨਾਓਗੇ ਤੇ ਉਦੋਂ ਬਾਅਦ ਚ 10-12 ਦਿਨ ਉਹ ਤੁਹਾਡੇ ਦੁੱਖ ਦਾ ਹੱਲ ਕਰੂਗਾ। ਕਿਆ ਬਾਤ ਹੈ ਜੀ, ਆ ਤਾਂ ਸਾਰਿਆਂ ਤੋਂ ਘੈਂਟ ਬਹਾਨੇ ਆ ਤੁਹਾਡੇ ਹੈ। ਤੇ ਬਾਕੀ ਕਹਿੰਦੇ ਕਿ ਅੱਜ ਦਾ ਸਭ ਤੋਂ ਵਧੀਆ ਬਹਾਨਾ ਦੱਸੋ, ਕੀ ਦੱਸਿਆ? ਕਹਿੰਦੇ ਅੱਜ ਧਨੀ ਦਾ ਬਰਥਡੇ ਆ, ਤਾਂ ਵੀ ਨਹੀਂ ਆ ਉਹ ਮੁਕੀ ਦਾ ਬਰਥਡੇ, ਉਹਨੂੰ ਵੀ ਠਾ ਲੋ ਕਿ ਵੀ 24 ਵਜੇ ਬਣਾਉਣੇ ਆ ਕਿ 48 ਬਣਾਉਣੇ ਆ, ਕਿਤੇ ਉਹੀ ਗੱਲ ਨਾ ਹੋਵੇ ਹਨਾ। ਤੇ ਅੱਧਿਆਂ ਨੂੰ ਤਾਂ ਮਾੜਾ ਮੋਟੇ ਦਾਰੂ ਮਿਲ ਜੇ ਵਿੱਚ ਤੇ ਬਾਕੀਆਂ ਨੂੰ ਪਾਣੀ ਪਾ ਕੇ ਮਿਲੇ। ਚਲੋ ਜੀ, ਬਹੁਤ ਸੋਹਣੇ ਬਹਾਨੇ ਭੇਜਿਓ ਗੁਰਦੀਪ ਤੁਸੀਂ, ਥੈਂਕ ਯੂ ਪ੍ਰੋਗਰਾਮ ਦੇ ਵਿੱਚ। ਤੇ ਅੱਗੇ ਜੀ ਗੁਰਸ਼ਰਨ ਸਿੱਖੂ ਕਹਿੰਦੇ ਕਿ 26 ਸਟੈਂਡਰਡ ਡਰਿੰਕਸ ਅਕੋਰਡਿੰਗ ਆਰਮੀ ਰੂਲਸ, 1 ਬੋਟਲ ਫਾਰ ਅ ਮੰਥ, 26 ਡਰਿੰਕ ਫਾਰ 4 ਡੇਜ਼ ਆਫ। ਵਾਹ ਜੀ ਵਾਹ। ਤੇ ਸਾਲ ਚ ਕਹਿੰਦੇ 2 ਵਾਰ ਡਰਿੰਕ ਕਰੀਦੀ ਆ, ਇੱਕ ਤਾਂ ਸਨੀ ਡੇ ਤੇ ਦੂਸਰਾ ਇਨ ਰੈਨੀ ਡੇ, 2 ਵਾਰ। ਹੁਣ ਸਨੀ ਡੇ ਤੇ ਰੈਨੀ ਡੇ ਸਿਰਫ ਸਾਲ ਚ 2 ਵਾਰ ਹੀ ਆਉਂਦੇ ਆ, ਇਹ ਵੀ ਦੱਸ ਦਿਓ ਜੀ। ਕਲਾਉਡੀ ਡੇ ਆਫ ਹੁੰਦਾ ਇਸ ਅਕੋਰਡਿੰਗ ਟੂ ਮਾਈ ਰੂਲਸ। ਕਿਆ ਬਾਤ ਹੈ ਜੀ, ਰੂਲਸ ਤੁਹਾਡੇ ਵਾਕਈ ਬਹੁਤ ਵਧੀਆ ਵਾ। ਕਲਾਉਡੀ ਡੇ ਜਿੱਥੇ ਹੁੰਦਾ ਵਾ ਉਸ ਦਿਨ ਤਾਂ ਕਹਿੰਦੇ ਆਫ ਹੁੰਦਾ ਵਾ, ਤੇ 2 ਵਾਰ ਡਰਿੰਕ ਕਰਦੇ ਆ, ਇੱਕ ਜਿੱਦੇ ਸਨੀ ਡੇ ਹੁੰਦਾ ਵਾ ਤੇ ਦੂਸਰਾ ਰੇਨੀ ਡੇ ਹੁੰਦਾ ਵਾ। ਪਰ ਇਹ ਤੁਸੀਂ ਪਲੀਜ਼ ਜ਼ਰੂਰ ਦੱਸਿਓ ਵੀ ਇਹ ਸਾਲ ਚ 2 ਦਿਨ ਤਾਂ ਆਉਂਦੇ ਨੀ ਹੈਗੇ ਹਨਾ, ਸਨੀ ਡੇ ਤੇ ਰੈਨੀ ਡੇ ਤੇ। ਹੁਣ ਇਹ ਦੱਸ ਦਿਓ ਵੀ ਇਹ ਹਫ਼ਤੇ ਵਾਲਾ ਹਿਸਾਬ ਕਿਤਾਬ ਆ ਕਿ ਵਾਕਈ ਸਾਲ ਚ 2 ਦਿਨ ਤੁਸੀਂ ਡਰਿੰਕ ਕਰਦੇ ਹੋ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਬੌਬੀ ਧਾਨੀ ਨੂੰ ਹੈਪੀ ਬਰਥਡੇ, ਤੇ ਨਾਲ ਉਹਨਾਂ ਨੇ ਬੜੀ ਪਿਆਰੀ ਜੀ ਫੋਟੋ ਭੇਜੀ ਆ ਧਾਨੀ ਸਾਹਿਬ ਦੇ ਨਾਲ, ਤੇ ਖਾਣਾ ਖਾ ਰਹੇ ਆ ਜੀ, ਮੂਹਰੇ ਬੜਾ ਕੁਛ ਪਿਆ, ਸੈਲਡ ਵੀ ਆ, ਦਾਲਾਂ ਸਬਜ਼ੀਆਂ, ਚਾਵਲ ਆ। ਵਾਹ ਜੀ ਵਾਹ, ਕਿਆ ਬਾਤ ਆ, ਸਭ ਸਾਨੂੰ ਵੀ ਦੇਖ ਕੇ ਭੁੱਖ ਲੱਗ ਗਈ, ਤੇ ਤੁਸੀਂ ਤਾਂ ਬਰਥਡੇ ਦੀ ਪਾਰਟੀ ਹੁਣੇ ਕਰੀ ਜਾ ਰਹੇ ਹੋ ਹਨਾ, ਤੇ ਪਰ ਫੋਟੋ ਆ ਜੀ ਜਿਹੜੀ ਤੁਹਾਡੀ ਬੜੀ ਹੀ ਪਿਆਰੀ ਆ। ਤੇ ਸੋਹੀ ਸਾਹਿਬ ਤੁਸੀਂ ਪੱਗ ਬਹੁਤ ਸੋਹਣੀ ਬੰਨਦੇ ਹੋ, ਐਨ ਪੂਰੀ ਪੇਚਾਂ ਵਾਲੀ ਹਨਾ, ਸੋ ਬੜੀ ਵਧੀਆ ਪੱਗ ਆ ਜੀ ਤੁਹਾਡੀ, ਬਹੁਤ ਸੋਹਣੀ ਤਰੀਕੇ ਨਾਲ ਤੁਸੀਂ ਪੱਗ ਬੰਨਦੇ ਹੋ। ਸੋ ਫੋਟੋ ਆ ਜੀ ਪਾ ਕੇ ਲਾਜਵਾਬ ਆ, ਤੇ ਧਾਨੀ ਸਾਹਿਬ ਨੂੰ ਅਸੀਂ ਤੁਹਾਡੇ ਵੱਲੋਂ ਬਰਥਡੇ ਵਿਸ਼ੇਸ ਜ਼ਰੂਰ ਭੇਜ ਦੇਵਾਂਗੇ। ਪਰ ਜਿਨ੍ਹਾਂ ਦਾ ਬਰਥਡੇ ਆ, ਬੜੇ ਬੋਆਏ ਜਿਹਨੂੰ ਕਹਿ ਸਕਦੇ ਆ ਨਾ ਆਪਾਂ, ਬੜੇ ਬੋਆਏ ਹਜੇ ਪਤਾ ਹੀ ਨੀ ਕਿੱਥੇ ਆ, ਸੋ ਜਦੋਂ ਹੀ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਸਾਰਿਆਂ ਦੀਆਂ ਬਰਥਡੇ ਵਿਸ਼ੇਸ ਉਹਨਾਂ ਤੱਕ ਪਹੁੰਚਾਉਣ। ਸੋ ਥੈਂਕ ਯੂ ਜੀ। ਤੇ ਇੱਕ ਗਾਣਾ ਸੁਣਦੇ ਆ, ਤੇ ਗਾਣੇ ਤੋਂ ਬਾਅਦ ਫਿਰ ਇੱਕ ਗਿੱਲਾ ਆਇਆ ਵਾ ਸਾਨੂੰ ਹਨਾ, ਗਿੱਲਾ ਕਿੱਥੋਂ ਆਇਆ ਵਾ ਉਹ ਹੁਣ ਦੱਸ ਦਿੰਦੇ ਆ, ਤੇ ਪਰ ਨਾਲ ਬਹੁਤ ਸੋਹਣੇ ਸੋਹਣੇ ਚੁਟਕਲੇ ਵੀ ਆਏ ਆ। ਸੋ ਕਹਿੰਦੇ ਕਿ ਗੌਰਵ ਸ਼ਰਮਾ ਪਤਾ ਨੀ ਕਿਹੜੇ ਹਿਸਾਬ ਨਾਲ ਉਹਨਾਂ ਦਾ ਨੰਬਰ ਤਾਂ ਰਜਿਸਟਰਡ ਹੈਗਾ ਵਾ, ਚਲੋ ਮੈਂ ਤਾਂ ਕਹਿਤਾ ਕਿ ਨੰਬਰ ਰਜਿਸਟਰਡ ਨੀ, ਹੁਣ ਗਾਂ ਕਹਿੰਦੇ ਹੁੰਦੇ ਆ ਨਾ ਕਿ ਸਰਬਜੀਤ ਭਾਜੀ ਆਪੇ ਸਾਂਭ ਲੈਣਗੇ, ਕਹਿੰਦੇ ਕਿ ਆਹ ਕੀ ਗੱਲ ਹੋਈ, ਹੁਣ ਮੇਰਾ ਨੰਬਰ ਹੀ ਰਜਿਸਟਰਡ ਨੀ, ਅੱਜ ਕਹਿੰਦੇ ਦਿਨ ਚ ਫੋਨ ਕਰਨਾ ਪੈਣਾ ਸਰਬਜੀਤ ਭਾਜੀ ਨੂੰ। ਚਲੋ ਜੀ ਕੋਈ ਗੱਲ ਨੀ ਹੈ ਨਾ, ਤੇ ਚੁਟਕਲੇ ਜਿਹੜੇ ਇਹਨਾਂ ਨੇ ਭੇਜੇ ਆ ਉਹ ਆਪਾਂ ਜ਼ਰੂਰ ਪ੍ਰੋਗਰਾਮ ਚ ਸ਼ਾਮਿਲ ਕਰਾਂਗੇ। ਤੇ ਸਵਾਲ ਪੁੱਛਿਆ ਸੀ ਅਸੀਂ ਜੀ ਬੋਤਲ ਦੇ ਵਿੱਚ ਕਿੰਨੇ ਪੈਗ ਹੁੰਦੇ ਆ, ਤੇ ਮੇਰੇ ਖਿਆਲ ਬੁਝਾਰੇ ਤਾਂ ਹੁਣ ਮੈਂ ਛੱਡ ਹੀ ਦਿੰਦੀ ਆ, ਕਿਉਂਕਿ ਹੁਣ ਬੋਤਲ ਖੁੱਲ ਗਈ ਆ, ਤੇ ਫਿਰ ਮੇਰੇ ਖਿਆਲ ਦੇ ਵਿੱਚ ਤਾਂ ਕਿਸੇ ਨੇ ਉਧਰ ਨੂੰ ਡੱਡ ਵੱਲ ਤਾਂ ਜਾਣਾ ਹੀ ਕਿ ਨਿੱਕੀ ਜੀ ਡੱਡ ਕਦੇ ਨਾਲ ਕਰਦੇ ਅੱਡ। ਸੋ ਸ਼ਰਾਬੀਆਂ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ ਜੀ, ਦੱਸਿਓ ਜ਼ਰੂਰ। ਤੇ ਪਰ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਮਿਲਦੇ ਆ ਤੁਹਾਨੂੰ।
I am fascinated with the sharata.
ਕਿਵੇਂ ਦੱਸਾਂ ਮੈਨੂੰ ਲੱਗਦੀ ਨਸ਼ਿਆਇਆ ਅੰਗ ਅੰਗ ਵੇ ਕਿਵੇਂ ਦੱਸਾਂ ਮੈਨੂੰ ਲੱਗਦੀ ਆ ਸੰਗ ਵੇ ਉਹ ਮੈਨੂੰ ਲੱਗੇ ਨਸ਼ਿਆਇਆ ਅੰਗ ਅੰਗ ਵੇ ਪਿੱਪਲੀ ਦੀ ਟੀਚੀ ਤੱਕ ਪੀਂਗ ਮੈਂ ਚੜਾਈ ਜਦ ਪਿੱਪਲੀ ਦੀ ਟੀਚੀ ਤੱਕ ਪੀਂਗ ਮੈਂ ਚੜਾਈ ਜਦ ਟੁੱਟਿਆ ਡਰ ਜਿਹੜਾ ਘੇਰਾ ਮੈਂ ਚੜ ਗਈ ਵੇ ਮੈਂ ਚੜ ਗਈ ਵੇ ਮੈਂ ਚੜ ਗਈ ਓਏ ਸ਼ਰਾਟੇ ਨਾ
I don't know what is a sharata He saw me what is a sharata I am fascinated with the sharata
ਕਹਿੰਦੇ ਵੱਟਦਾ ਪੀ ਕੇ ਸ਼ਰਾਬ ਦੇਖ ਮਸਤ ਆ ਫਿਰ ਜੱਟ ਪੀ ਕੇ ਸ਼ਰਾਬ ਦੇਖ ਮਸਤ ਆ ਫਿਰ ਜੱਟ ਮਾਰੇ ਫੜਕ ਪਰਾਟੇ ਨਾ ਮੈਂ ਖਚੜ ਗਈ ਵੇ ਮੈਂ ਖਚੜ ਗਈ ਓਏ ਮੈਂ ਖਚੜ ਗਈ ਓਏ ਸ਼ਰਾਟੇ ਨਾ
I don't know what is the sharata Please tell me what is the sharata Fascinated with the sharata
ਕੱਲ ਚਰਚਾ ਸੁਣੀ ਮੈਂ ਪਿੰਡ ਸੱਤ ਦੀ ਉਹ ਕੁੜੀ ਸੁਲਫੇ ਦੀ ਲਾਟ ਵਾਂਗੂ ਮੱਚਦੀ ਕੱਲ ਚਰਚਾ ਸੁਣੀ ਮੈਂ ਪਿੰਡ ਸੱਤ ਦੀ ਉਹ ਕੁੜੀ ਸੁਲਫੇ ਦੀ ਲਾਟ ਵਾਂਗੂ ਮੱਚਦੀ ਅੱਜ ਤੱਕ ਖੰਡ ਜੀ ਦਾ ਜ਼ਿਕਰ ਨਾ ਆਇਆ ਕਿਤੇ ਹੋਜੂ ਮਸ਼ਹੂਰ ਕਿਸੇ ਵਾਕੇ ਨਾ ਮੈਂ ਖਚੜ ਗਈ ਵੇ ਮੈਂ ਖਚੜ ਗਈ ਓਏ ਮੈਂ ਖਚੜ ਗਈ ਓਏ ਸ਼ਰਾਟੇ ਨਾ
ਪਲੀਜ਼ ਟੈਲ ਮੀ ਵਾਟ ਇਜ਼ ਦ ਸ਼ਾਰਟ
ਮੈਂ ਖਚੜ ਗਈ ਵੇ ਸ਼ਰਾਟੇ ਨਾ
ਪਲੀਜ਼ ਟੈਲ ਮੀ ਵਾਟ ਇਜ਼ ਦ ਸ਼ਾਰਟ
ਮੈਂ ਖਚੜ ਗਈ ਓਏ ਸ਼ਰਾਟੇ ਨਾ
I tell you, Sharata, 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 that can fly over the sky without wings.
ਕੀਤਾ ਸੀ ਗੁਰਦੀਪ ਨੂੰ ਇਹਦਾ ਮਤਲਬ ਗੁਰਦੀਪ ਤੁਪਕਾ ਤੁਪਕਾ ਪੀਣ ਵਾਲਿਆਂ ਚੋਂ ਨਹੀਂ ਹੈ ਬਾਟੇ ਨਾਲ ਪੀਣ ਵਾਲਿਆਂ ਚੋਂ ਤੇ ਲਓ ਜੀ ਫਰਮਾਇਸ਼ੀ ਗਾਣਾ ਅਸੀਂ ਪੂਰਾ ਕਰ ਦਿੱਤਾ ਤੇ ਅੱਗੇ ਸਾਡੇ ਨਾਲ ਈਮੇਲ ਦੇ ਜ਼ਰੀਏ ਕੁਲਦੀਪ ਤੁਹਾਡਾ ਸਤਿ ਸ਼੍ਰੀ ਅਕਾਲ ਮਿਲਾ ਰਹੇ ਆ ਮਿੰਟੂ ਭਾਜੀ ਤੱਕ ਤੁਹਾਡੀ ਸਤਿ ਸ਼੍ਰੀ ਅਕਾਲ ਜੀ ਪਹੁੰਚ ਜਾਊਗੀ ਤੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਅੱਜ ਟਾਈਮ ਮਿਲਿਆ ਲਾਈਵ ਪ੍ਰੋਗਰਾਮ ਸੁਣਦਾ ਕਹਿੰਦੇ ਜ਼ਿਆਦਾਤਰ ਪੋਡਕਾਸਟ ਵਿੱਚ ਜਾ ਕੇ ਹੀ ਸੁਣਦੇ ਆ ਸਾਰੇ ਪ੍ਰੋਗਰਾਮ ਤੇ ਪੋਡਕਾਸਟ ਦੇ ਵਿੱਚ ਨਹੀਂ ਮਿਲਦੇ ਸਰਬਜੀਤ ਭਾਜੀ ਨੂੰ ਪੁੱਛਣਾ ਕਿ ਕਿਉਂ ਪਲੀਜ਼ ਚੈੱਕ ਕਰ ਲੈਣ ਥੈਂਕਸ ਕਹਿੰਦੇ ਕੁਲਦੀਪ ਦਾ ਮੈਲਬੋਰਨ ਤੋਂ ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਕੁਲਦੀਪ ਜੀ ਸ਼ਿਰਕਤ ਕਰਨ ਦੇ ਲਈ ਤੇ ਸਰਬਜੀਤ ਭਾਜੀ ਨੇ ਤੁਹਾਡਾ ਜਿਹੜਾ ਮੈਸੇਜ ਆ ਜ਼ਰੂਰ ਸੁਣ ਲਿਆ ਵਾ ਤੇ ਜ਼ਰੂਰ ਜੀ ਆਲਮੋਸਟ ਸਾਰੇ ਪ੍ਰੋਗਰਾਮ ਹੁੰਦੇ ਆ ਜੀ ਪੋਡਕਾਸਟ ਦੇ ਵਿੱਚ ਪਰ ਕਈ ਵਾਰੀ ਕੋਈ ਟੈਕਨੀਕਲ ਪ੍ਰੋਬਲਮ ਜਿੱਦਾਂ ਰਹਿ ਜਾਂਦੇ ਆ ਤੇ ਅੱਗੇ ਜੀ ਪੰਧੇਰ ਹੁਣ ਉਹਨਾਂ ਦਾ ਨਾਮ ਆ ਜੀ ਗੁਰਜਿੰਦਰ ਸਿੰਘ ਪੰਧੇਰ ਸੰਗਰੂਰ ਵਾਲੇ ਪਰਥ ਤੋਂ ਕਹਿ ਰਹੇ ਆ ਕਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰੋਗਰਾਮ ਵਧੀਆ ਚੱਲ ਰਿਹਾ ਕਹਿੰਦੇ ਆਈ ਸੀਨ ਵਨ ਵਾਇਰਲ ਵੀਡੀਓ ਆਫ ਸ਼ਰਾਬੀ ਹੀ ਵਾਜ਼ ਸਾਈਂਗ ਉੱਥੇ ਸ਼ਰਾਬ ਹੀ ਇੰਨੀ ਸੀ ਕਿ ਘੱਟ ਕਿਵੇਂ ਪੀਂਦਾ ਥੈਂਕਸ ਕਿਆ ਬਾਤ ਹੈ ਜੀ ਹਾਂਜੀ ਇਹ ਵੀ ਬਹਾਨਾ ਹੁੰਦਾ ਅਗਲਾ ਕਈ ਵਾਰੀ ਕਹਿ ਦਿੰਦੇ ਆ ਨਾ ਵੀ ਉਹਨਾਂ ਨੇ ਧੱਕੇ ਨਾਲ ਵੀ ਪੜਾਈ ਹੈ ਨਾ ਮੈਨੂੰ ਇਹ ਨੀ ਸਮਝ ਆਉਂਦੀ ਹੈ ਜੀ ਧੱਕੇ ਨਾਲ ਕੋਈ ਕਿਵੇਂ ਪੜਾ ਦਿੰਦਾ ਵਾ ਚਲੋ ਕੋਈ ਗੱਲ ਨੀ ਜੀ ਹੁਣ ਮੈਨੂੰ ਲੱਗਦਾ ਤੁਹਾਡੇ ਮੈਸੇਜ ਆ ਰਹੇ ਆ ਤੇ ਉਹਦੇ ਵਿੱਚ ਇਹ ਵੀ ਪਤਾ ਲੱਗ ਹੀ ਜਾਣਾ ਵਾ ਕਿ ਧੱਕੇ ਨਾਲ ਕਿੱਦਾਂ ਬੁਲਾ ਦਿੰਦੇ ਆ ਪਰ ਮੈਂ ਤੁਹਾਨੂੰ ਦੱਸਦੀ ਆ ਨਾ ਕਈ ਵਾਰੀ ਬੜੇ ਬਹਾਨੇ ਹੁੰਦੇ ਆ ਤੇ ਇੱਥੇ ਮੈਂ ਤੁਹਾਨੂੰ ਇੱਕ ਨਾ ਗੱਲ ਸੁਣਾਉਣੀ ਆ ਮੇਰੀ ਫਰੈਂਡ ਤੇ ਉਹਦਾ ਹਸਬੈਂਡ ਵੀ ਦਾਰੂ ਪੀਂਦਾ ਸੀ ਤੇ ਉਹਨੇ ਉਹਨੂੰ ਰੋਕਿਆ ਕਹਿੰਦੀ ਵੀ ਤੁਸੀਂ ਦਾਰੂ ਨੀ ਪੀਣੀ ਵੀ ਕਦੇ ਕਦਾਈ ਚਲੋ ਪੀ ਲਈ ਠੀਕ ਆ ਵੀ ਤੁਸੀਂ ਹਰ ਰੋਜ਼ ਹੀ ਸ਼ਾਮ ਨੂੰ ਵੀ ਰੋਟੀ ਵੇਲੇ ਪੈਗ ਲਾਉਣ ਬੈਠ ਜਾਂਦੇ ਆ ਵੀ ਤੁਸੀਂ ਹੁਣ ਦਾਰੂ ਨੀ ਪੀਣੀ ਉਹ ਬੰਦਾ ਉਦੋਂ ਵੀ ਚਲਾਕ ਸੀਗਾ ਉਹ ਕਹਿੰਦਾ ਵੀ ਚਲੋ ਠੀਕ ਆ ਵੀ ਨਹੀਂ ਪੀਂਦਾ ਤੇ ਪਰ ਉਹ ਕਹਿੰਦੇ ਹੁੰਦੇ ਨਾ ਵੀ ਜਿਹੜੇ ਕੀੜੇ ਆ ਉਹ ਸ਼ਾਮ ਨੂੰ ਫਿਰ ਜਿੰਦਾਬਾਦ ਮੁਰਦਾਬਾਦ ਕਰਨ ਤਾਂ ਲੱਗ ਹੀ ਜਾਂਦੇ ਆ ਤੇ ਜਿੰਨਾ ਚਿਰ ਉਹਨਾਂ ਨੂੰ ਉਹਨਾਂ ਦੇ ਖਾਣ ਪੀਣ ਦਾ ਸਮਾਨ ਨਾ ਮਿਲੇ ਉਹਨਾਂ ਚਿਰ ਤਾਂ ਫਿਰ ਅੰਦਰੋਂ ਮੁਰਦਾਬਾਦ ਦੀ ਆਵਾਜ਼ ਹੀ ਆਉਣ ਲੱਗ ਜਾਂਦੀ ਆ ਤੇ ਦੂਸਰੀ ਗੱਲ ਇਹ ਵੀ ਹੁੰਦੀ ਆ ਕਿ ਬੰਦਾ ਆਪ ਛੱਡ ਦੇਵੇ ਤੇ ਜੇ ਕਿਤੇ ਘਰ ਵਾਲੀ ਦੇ ਕਹਿਣੇ ਛੱਡਣਾ ਪਵੇ ਫਿਰ ਤਾਂ ਉਹਦੇ ਲਈ ਆਹੀ ਔਖੀ ਗੱਲ ਹੁੰਦੀ ਆ ਵੀ ਹੈ ਮੈਂ ਇਹਦੇ ਕਹਿਣ ਤੇ ਦਾਰੂ ਛੱਡੀ, ਇੱਦਾਂ ਕਿੱਦਾਂ ਹੋ ਸਕਦਾ। ਚਲੋ ਜੀ ਘਰ ਦੇ ਕਲੇਸ਼ ਤੋਂ ਡਰਦੇ ਨੇ, ਉਹਨੇ ਇੱਕ ਵਿਚਕਾਰਲਾ ਰਸਤਾ ਲੱਭ ਲਿਆ। ਤੇ ਵਿਚਕਾਰਲਾ ਰਸਤਾ ਪਤਾ ਕੀ ਸੀ, ਉਹਨਾਂ ਨੇ ਗਾਰਡਨ ਦੇ ਵਿੱਚ ਨਾ ਸਬਜ਼ੀਆਂ ਬੀਜੀਆਂ ਹੋਈਆਂ ਸੀ, ਉਹਨੇ ਨਾ ਦਾਰੂ ਦੀ ਬੋਤਲ ਲਿਆ ਕੇ ਉੱਥੇ ਟੋਆ ਪੱਟ ਕੇ ਉਹਦੇ ਚ ਦੱਬਤੀ। ਹੁਣ ਤੁਸੀਂ ਸਾਰੇ ਕਿਤੇ ਵਰਤਣ ਨਾ ਲੱਗ ਜਾਓ, ਚੰਗਾ ਇਹ ਫਾਰਮੂਲਾ। ਤੇ ਦਾਰੂ ਲਿਆ ਕੇ ਨਾ ਉਹਨੇ ਟੋਆ ਪੱਟ ਕੇ ਉੱਥੇ ਦੱਬਤੀ। ਤੇ ਜਦੋਂ ਮਤਲਬ ਸ਼ਾਮ ਦਾ ਟਾਈਮ ਹੋਣਾ ਤਾਂ ਉਹਨੇ ਕਹਿਣਾ ਵੀ ਘਰ ਵਾਲੇ ਨੇ ਕਹਿਣਾ ਤੇ ਵੀ ਮੈਨੂੰ ਨਾ ਤੁਰੇ ਦਾਰੂ ਤੈਨੂੰ ਪਤਾ ਮੈਂ ਰੋਜ਼ ਪੀਂਦਾ ਸੀ ਤੇ ਹੁਣ ਨਾ ਮੈਨੂੰ ਭਾੜ ਆਉਂਦੀ ਆ। ਸੋ ਤਾਂ ਕਰਕੇ ਨਾ ਵੀ ਮੈਂ ਚਲ ਉਧਰ ਸਬਜ਼ੀਆਂ ਵੱਲ ਜਾਂਦਾ ਵਾ, ਨਾਲੇ ਤਾਂ ਮੈਂ ਸਬਜ਼ੀਆਂ ਨੂੰ ਪਾਣੀ ਪੂਣੀ ਲਾ ਦਿੰਦਾ ਵਾ ਤੇ ਨਾਲੇ ਚਲ ਮੈਨੂੰ ਥੋੜਾ ਜਾ ਫਰੈਸ਼ ਫੀਲ ਹੋਊ ਤੇ ਮੇਰਾ ਧਿਆਨ ਬੱਟ ਜੂਗਾ ਤੇ ਵੀ ਮੇਰੀ ਦਾਰੂ ਦੀ ਆਦਤ ਚੱਲ ਛੁੱਟ ਜੂਗੀ। ਉਹ ਵਿਚਾਰੀ ਭੋਲੀ ਸੀ, ਉਹਨੇ ਕਿਹਾ ਚੱਲ ਠੀਕ ਆ ਵੀ ਵਧੀਆ, ਚੱਲ ਨਾਲੇ ਮਤਲਬ ਦਾ ਪਾਣੀ ਲੱਗ ਜੂਗਾ ਸਬਜ਼ੀਆਂ ਨੂੰ ਤੇ ਚੱਲ ਨਾਲੇ ਵੀ ਇਹਦਾ ਜਿਹੜਾ ਟਾਈਮ ਆ ਉਹ ਵੀ ਥੋੜਾ ਜਿਹਾ ਪਾਸੇ ਹੋ ਜੂਗਾ ਤੇ ਦਾਰੂ ਛੱਡ ਦੂਗਾ ਤਾਂ ਵਧੀਆ ਗੱਲ ਆ ਹਨਾ। ਚਲੋ ਜੀ ਫਿਰ ਉਹ ਵਿਚਾਰੀ ਆਪਣੇ ਕੰਮ ਕਰ ਲੱਗੀ ਰਹਿਣੀ। ਉਹ ਸਾਹਿਬ ਜੀ ਨੇ ਉੱਥੇ ਜਾ ਕੇ ਸਬਜ਼ੀਆਂ ਨੂੰ ਪਾਣੀ ਕੀ ਦੇਣਾ ਸੀਗਾ, ਆਪਦਿਆਂ ਨੂੰ ਵੀ ਪਾਣੀ ਲਾ ਲਿਆ ਹਨਾ। ਉਹਨੇ ਬੋਤਲ ਕੱਢਣੀ ਉੱਥੋਂ ਪੈਗ ਬਣਾਉਣਾ, ਪਾਣੀ ਤਾਂ ਹੁੰਦਾ ਹੀ ਸੀ ਉੱਥੇ ਕੋਲ, ਆਰਾਮ ਨਾਲ ਪੈਗ ਲਾ ਕੇ। ਚਲੋ ਜੀ ਘਰ ਵਾਲੀ ਦੀ ਵੀ ਗੱਲ ਮੰਨ ਲਈ ਤੇ ਆਪਦਾ ਵੀ ਬੰਦੇ ਨੇ ਆਪਦਾ ਜੋ ਹਿਸਾਬ ਕਿਤਾਬ ਸੀ ਉਹ ਵੀ ਹਨਾ ਪੂਰਾ ਹੋ ਗਿਆ। ਸੋ ਕਹਿੰਦੇ ਹੁੰਦੇ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਹੀ, ਤੇ ਉਦੋਂ ਬਾਅਦ ਚ ਰੋਟੀ ਰੋਟੀ ਖਾ ਕੇ ਆਰਾਮ ਨਾਲ ਸੌ ਜਾਇਆ ਕਰਨਾ। ਜਦੋਂ ਉਹਨੇ ਮੈਨੂੰ ਦੱਸਿਆ ਮੈਂ ਕਿਹਾ ਵੀ ਤੈਨੂੰ ਪਤਾ ਨੀ ਸੀ ਲੱਗਦਾ ਵੀ ਜਦੋਂ ਤੂੰ ਬੰਦਾ ਹੁਣ ਘਰ ਦੇ ਵਿੱਚ ਜਦੋਂ ਸਾਰੇ ਟੱਬਰ ਬੈਠਾ ਗੱਲਾਂ ਕਰਦੇ ਆ ਤੇ ਉਦੋਂ ਪਤਾ ਨੀ ਲੱਗਦਾ ਹੁੰਦਾ ਵੀ ਬੰਦਾ ਨੋਰਮਲ ਗੱਲ ਕਰ ਰਿਹਾ ਜਾਂ ਪੈਗ ਲੱਗਾ ਹੋਇਆ ਸ਼ੇਰ ਬੰਦਾ ਗੱਲ ਕਰ ਰਿਹਾ ਨਾ। ਉਹ ਕਹਿੰਦੀ ਕਿੱਥੋਂ ਮੈਨੂੰ ਪਤਾ ਹੀ ਨੀ ਲੱਗਾ, ਕਹਿੰਦੀ ਇੱਕ ਦੋ ਵਾਰੀ ਮੈਨੂੰ ਸ਼ੱਕ ਜੀ ਪਈ। ਕਹਿੰਦੀ ਫਿਰ ਮੈਂ ਕਿਹਾ ਵੀ ਦਾਰੂ ਤਾਂ ਘਰੇ ਹੈ ਹੀ ਨੀਗੀ ਤੇ ਵੀ ਇਹ ਦਾਰੂ ਪੀ ਕਿੱਥੋਂ ਲੈਂਦੇ ਹੋਣਗੇ ਹਨਾ। ਕਹਿੰਦੇ ਉਹ ਤਾਂ ਫਿਰ ਪਤਾ ਨੀ ਤਿੰਨ ਚਾਰ ਮਹੀਨੇ ਬਾਅਦ ਪਤਾ ਲੱਗਾ ਵੀ ਇਹ ਦਾਰੂ ਦਾ ਹਿਸਾਬ ਕਿਤਾਬ ਤਾਂ ਇੱਧਰ ਸਬਜ਼ੀਆਂ ਵਾਲੇ ਪਾਸੇ ਵੀ ਬਣਿਆ ਹੋਇਆ ਵਾ ਵੀ ਇੱਥੇ ਦਾਰੂ ਦੱਬੀ ਹੁੰਦੀ ਆ। ਸੋ ਏਦਾਂ ਦੀ ਗੱਲ ਆ ਜੀ, ਜਿਹਨਾਂ ਨੂੰ ਦਾਰੂ ਪੀਣੀ ਆ ਤੇ ਉਹ ਬਹਾਨੇ ਕਿਸੇ ਨਾ ਕਿਸੇ ਤਰੀਕੇ ਲੱਭ ਹੀ ਲੈਂਦੇ ਆ। ਸੋ ਦਾਰੂ ਪੀਣ ਦੇ ਹੋਰ ਕਿਹੜੇ ਬਹਾਨੇ ਆ ਉਹ ਵੀ ਜ਼ਰੂਰ ਦੱਸਿਓ, ਪਰ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਮਿਲਦੇ ਆ ਇੱਕ ਹੋਰ ਬਹਾਨੇ ਦੇ ਨਾਲ। ਉਹ ਬਹਾਨਾ ਦੱਸੂਗੀ ਜਦੋਂ ਘਰ ਦੇ ਰੋਕਦੇ ਆ ਨਾ ਦਾਰੂ ਪੀਣ ਤੋਂ ਫਿਰ ਬੰਦਾ ਕਿੱਦਾਂ ਜਾਂਦਾ ਵਾ, ਉਹ ਸਾਡੇ ਘਰ ਦੀ ਸਟੋਰੀ ਆ ਕਿ ਮੇਰੇ ਡੈਡੀ ਹੁਣੀ ਫਿਰ ਕਿੱਦਾਂ ਜਾਂਦੇ ਹੁੰਦੇ ਸੀ, ਕਿਉਂਕਿ ਘਰਾਂ ਦੇ ਵਿੱਚ ਦਾਦਾ ਦਾਦੀ ਜਦੋਂ ਰੋਕਦੇ ਸੀ ਕਿ ਕਿਸੇ ਨੇ ਦਾਰੂ ਨੀ ਪੀਣੀ ਹੈਗੀ ਘਰ ਦੇ ਵਿੱਚ, ਤੇ ਫਿਰ ਕਿੱਦਾਂ ਦਾ ਬਹਾਨਾ ਲੱਗਦਾ ਹੁੰਦਾ ਸੀ ਦਾਰੂ ਪੀਣ ਦਾ, ਪਰ ਇਸ ਧੀਰ ਤੋਂ ਬਾਅਦ।
ਬਣਾਵੇ ਨਾਲ ਥੁੱਕ ਦੇ ਬੜੇ ਪਕਾਵੇ ਲਾਟਰੀਆਂ ਬਿਨਾ ਰਹਿ ਨਹੀਂ ਸਕਦਾ ਘਰ ਚ ਟਿਕ ਕੇ ਬਹਿ ਨਹੀਂ ਸਕਦਾ ਸਕੀਮਾਂ ਨਾਲ ਸਕੀਮਾਂ ਕਰਦਾ ਰਾਤੀ ਦੈਂਗੜ ਦੈਂਗੜ ਲੜਦਾ ਉੱਠ ਕੇ ਸੁਬਾਹ ਚੱਲੀ ਸਾ ਪੜਦਾ ਰਾਤੀ ਕੰਮ ਵਿਗਾੜੂ ਪੈਰ ਤੇ ਮੁੱਕਰ ਗਿਆ ਦੋ ਘੁੱਟ ਪੀ ਕੇ ਦਾਰੂ ਪੈਰ ਤੇ ਮੁੱਕਰ ਗਿਆ ਸਾਡਾ ਢੋਲ ਸਰਕਾਰੂ ਪੈਰ ਤੇ ਮੁੱਕਰ ਗਿਆ
ਸਾਡਾ ਢੋਲ ਸਰਕਾਰੂ ਤੇ ਲਓ ਬਹਾਨੇ ਤਾਂ ਸ਼ਰਾਬੀਆਂ ਦੇ ਫਿਰ ਤੁਸੀਂ ਸੋਹਣੀ ਲਏ ਨਾ ਕਿੱਦਾਂ ਕਹਿੰਦੀ ਬੰਦਾ ਮਰ ਵੀ ਗਿਆ ਤੇ ਜਦੋਂ ਮੂੰਹ ਚ ਗੰਗਾ ਜਲ ਪਾਇਆ ਤਾਂ ਉੱਠ ਕੇ ਬੈਠ ਗਿਆ ਹਨਾ, ਕਿਉਂਕਿ ਜੇ ਹੁਣ ਦਾਰੂ ਪਾਉਂਦੇ ਤਾਂ ਫਿਰ ਵੱਖਰੀ ਗੱਲ ਸੀ, ਗੰਗਾ ਜਲ ਦੇ ਨਾਲ ਕਿੱਥੋਂ ਉਹਦੀ ਗਤੀ ਹੋਣੀ ਸੀ ਜਿਹਨੂੰ ਪੀਣ ਦੀ ਆਦਤ ਬਣ ਗਈ। ਸੋ ਲਓ ਜੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਬੜੇ ਹੀ ਪਿਆਰੇ ਤੁਸੀਂ ਸ਼ਰਾਬੀਆਂ ਸ਼ਰਾਬ ਪੀਣ ਦੇ ਬਹਾਨੇ, ਸ਼ਰਾਬੀ ਨੀ ਆਪਾਂ ਕਹਿ ਸਕਦੇ ਕਿ ਜਿਹੜੇ ਸ਼ਰਾਬ ਪੀਣ ਦੇ ਬਹਾਨੇ ਆ ਤੁਸੀਂ ਸੁਣੇ, ਤੇ ਹੋਰ ਕਿਹੜੇ ਕਿਹੜੇ ਬਹਾਨੇ ਆ ਜੀ ਉਹ ਵੀ ਜ਼ਰੂਰ ਦੱਸਾਂਗੇ। ਵੈਸੇ ਇੱਕ ਚੁਟਕਲਾ ਵੀ ਹੁੰਦਾ ਘਰ ਵਾਲੀ ਘਰ ਵਾਲੇ ਨੂੰ ਪੁੱਛਦੀ ਆ ਕਿ ਮੈਂ ਤੁਹਾਨੂੰ ਸਾਰਿਆਂ ਤੋਂ ਸੋਹਣੀ ਕਦੋਂ ਲੱਗਦੀ ਹੁੰਦੀ ਆ, ਤਾਂ ਅੱਗੇ ਕਹਿੰਦਾ ਸੱਚੀ ਦੱਸਾਂ, ਉਹ ਕਹਿੰਦੀ ਹਾਂ ਵੀ ਦੱਸ ਦੇ ਕਦੋਂ ਸੋਹਣੀ ਲੱਗਦੀ ਹੁੰਦੀ ਆ, ਕਹਿੰਦਾ ਬਸ ਫਿਰ ਜਦੋਂ ਚਾਰ ਪੈਗ ਲੱਗੇ ਹੁੰਦੇ ਉਹਦੀ ਸੋਹਣੀ ਲੱਗਦੀ ਆ, ਨਹੀਂ ਤਾਂ ਚੜੇਲ ਹੀ ਲੱਗਦੀ ਆ ਹਨਾ। ਸੋ ਏਦਾਂ ਹੀ ਆ ਜੀ, ਦਾਰੂ ਪੀਤੀ ਦੇ ਵਿੱਚ ਫਿਰ ਸਾਰਾ ਕੁਛ ਵਧੀਆ ਵਧੀਆ ਲੱਗਦਾ, ਕਿਉਂਕਿ ਬੰਦਾ ਆਪਦੀ ਮੌਜ ਮਸਤੀ ਦੇ ਵਿੱਚ ਹੁੰਦਾ ਤੇ ਬਹਾਨੇ ਕੀ ਹੁੰਦੇ ਆ। ਸਾਡੇ ਘਰ ਦੇ ਵਿੱਚ ਨਾ ਜੁਆਇੰਟ ਫੈਮਿਲੀ ਸੀ ਤੇ ਸਾਡੇ ਘਰ ਦੇ ਵਿੱਚ ਦਾਰੂ ਡੈਡੀ ਹੁਣ ਹਰ ਰੋਜ਼ ਪੀਂਦੀ ਤਾਂ ਮਨਾਹੀ ਹੁੰਦੀ ਸੀ, ਤੇ ਜਦੋਂ ਅਸੀਂ ਵੀ ਚਲੋ ਵੱਡੇ ਹੋ ਗਏ ਤਾਂ ਸਾਨੂੰ ਵੀ ਇਹ ਹੁੰਦਾ ਸੀ ਕਿ ਸਾਡੇ ਡੈਡੀ ਦਾਰੂ ਨਾ ਪੀਣ, ਪਰ ਸਾਡੇ ਡੈਡੀ ਦਾਰੂ ਪੀਣ ਨੂੰ ਜਦੋਂ ਬਹਾਨਾ ਕੋਈ ਨਾ ਕੋਈ ਕਦੇ ਲੱਭ ਹੀ ਲੈਣਾ, ਹਰ ਰੋਜ਼ ਤਾਂ ਨਹੀਂ ਸੀ ਪੀਂਦੇ, ਜਿੱਦੇ ਉਹਨਾਂ ਨੇ ਪੀਣੀ ਹੁੰਦੀ ਸੀ ਉਹਨਾਂ ਨੇ ਪਤਾ ਕੀ ਕਰਨਾ, ਉਹਨਾਂ ਨੇ ਕਹਿਣਾ ਜਦੋਂ ਸਾਡੇ ਬਸੋਂ ਪਿੱਛੇ ਸੀ ਤੇ ਅੱਗੇ ਨਾ ਪਸ਼ੂ ਵਾਲਾ ਹੁੰਦੇ ਸੀਗੇ, ਪਸ਼ੂ ਬੰਨੇ ਹੁੰਦੇ ਸੀ, ਉਹਨਾਂ ਨੇ ਤੁਰੇ ਤੁਰੇ ਜਾਂਦੇ ਨੇ ਕਹਿਣਾ ਅੱਖ ਖੋਲੀਏ ਪੱਠੇ ਖਿਲਾਰੀ ਜਾਂਦੀ ਆ, ਚਲੋ ਜੀ ਪਸ਼ੂ ਵਾਲੇ ਪਾਸੇ ਨੀ ਹੋ ਜਾਣਾ, ਅਸੀਂ ਬੱਚਿਆਂ ਨੇ ਦੇਖੀ ਜਾਣਾ। ਜਦੋਂ ਉਹਨਾਂ ਨੇ ਇੱਦਾਂ ਕਹਿਣਾ ਨਾ ਸਾਨੂੰ ਪਤਾ ਤਾਂ ਲੱਗ ਜਾਣਾ ਕਿ ਵੀ ਬਸ ਹੁਣ ਡੈਡੀ ਨੇ ਇੱਧਰ ਨੂੰ ਜਾਣਾ ਤੇ ਹੌਲੀ ਹੌਲੀ ਫਿਰ ਬਾਹਰ ਖਿਸਕਣਾ ਵਾ, ਕਿਉਂਕਿ ਜੇ ਉਹ ਉੱਦਾਂ ਜਾਂਦੇ ਸੀ ਤਾਂ ਸਾਡੇ ਦਾਦਾ ਦਾਦੀ ਤੋਂ ਸਾਰੀ ਬਹੁਤ ਡਰਦੇ ਹੁੰਦੇ ਸੀਗੇ, ਤੇ ਜਿੱਦਾਂ ਮਰਜ਼ੀ ਸੀਗੇ, ਵਿਆਹ ਵੀ ਹੋ ਗਏ ਸੀ ਡੈਡੀ ਹੁਣਾਂ ਦੇ, ਚਲੋ ਬੱਚੇ ਬਾਲ ਬੱਚੇ ਵਾਲੇ ਵੀ ਹੋ ਗਏ ਸੀ, ਪਰ ਕਿਸੇ ਚੇਰੀਆਂ ਨੀ ਸੀ ਹੁੰਦਾ ਕਿ ਸਾਡੇ ਦਾਦਾ ਜੀ ਜਾਂ ਦਾਦੀ ਜੀ ਕਹੀ ਕੋਈ ਗੱਲ ਮੋੜ ਦਿੰਦਾ ਸੀ ਤੇ ਜਾਂ ਉਹਨਾਂ ਮੂਹਰੇ ਕੋਈ ਬੋਲਦਾ ਸੀ। ਸੋ ਏਦਾਂ ਦਾ ਹੁੰਦਾ ਸਾਡੇ ਘਰ ਦੇ ਵਿੱਚ ਹੈ ਹੀ ਨੀ ਸੀਗਾ। ਸੋ ਇਸੇ ਕਰਕੇ ਜੇ ਦਾਦਾ ਦਾਦੀ ਨੇ ਮਨਾ ਕਰਤਾ ਤਾਂ ਕਰਤਾ, ਪਰ ਉਹ ਜਿਹੜੇ ਕੀੜੇ ਹੁੰਦੇ ਆ ਨਾ ਉਹ ਜਿੰਦਾਬਾਦ ਮਰਦਾਬਾਦ ਕਦੋਂ ਹਟਦੇ ਆ ਕਰਨ ਨੂੰ ਹਨਾ। ਤੇ ਚਲੋ ਜੀ ਡੈਡੀ ਹੁਣਾਂ ਨੇ ਏਦਾਂ ਕਹਿਣਾ, ਫਿਰ ਉਧਰ ਨੂੰ ਗਏ ਤੇ ਹੌਲੀ ਹੌਲੀ ਫਿਰ ਚਿੱਕੀ ਚੱਕਣਾ ਫੋੜਾ ਚੱਕਣਾ ਤੇ ਉੱਥੋਂ ਪਸ਼ੂਆਂ ਦਾ ਜਿਹੜਾ ਗੋਹਾ ਹੁੰਦਾ ਸੀ ਗੋਬਰ ਉਹ ਪਿੱਛੇ ਨੂੰ ਕਰਨ ਲੱਗ ਜਾਣਾ, ਫਿਰ ਕਹਿਣਾ ਦੇਖ ਕਿੱਦਾਂ ਗਾਲੀ ਕਰਦੀ ਆ, ਕਿੱਦਾਂ ਪੱਠੇ ਥੱਲੇ ਸੁੱਟੀ ਜਾਂਦੀ ਆ ਉਹਦੇ, ਏਦਾਂ ਵਾਰਦੇ ਮਾਰਦੇ ਹੌਲੀ ਹੌਲੀ ਏਦਾਂ ਗੱਲ ਕਰਦੇ ਕਰਦੇ ਉਹਨਾਂ ਨੇ ਰੋਟੀ ਵੀ ਚੱਕਣੀ ਤੇ ਘਰੋਂ ਬਾਹਰ ਚਲੇ ਨਿਕਲ ਜਾਣਾ ਦਰਵਾਜੇ ਚੋਂ, ਤੇ ਅਸੀਂ ਇੰਨਾ ਹੱਸਣਾ ਇੰਨਾ ਹੱਸਣਾ ਸੀ, ਕਹਿਣਾ ਵੀ ਅੱਜ ਡੈਡੀ ਪੀਣ ਗਿਆ ਵਾ ਤੇ ਅੱਜ ਪੱਕਾ ਬੈਗ ਲਾ ਕੇ ਆਊ, ਉਹੀ ਗੱਲ ਹੁੰਦੀ ਸੀਗੀ ਜੀ। ਤੇ ਉਦਾਂ ਦੇ ਬਹਾਨੇ ਹੁੰਦੇ ਸੀ ਕਿ ਉਹਨਾਂ ਨੇ ਕੰਮ ਦੇ ਜ਼ਰੀਏ ਵੀ ਚਲੋ ਠੀਕ ਆ ਵੀ ਨਿਕਲ ਜਾਂਦੇ ਹੁੰਦੇ ਸੀ ਤੇ ਹਾਫ ਬੈਗ ਲਾ ਕੇ ਹੀ ਘਰੇ ਵਾਪਸ ਆਉਂਦੇ ਹੁੰਦੇ ਸੀ। ਇੱਕ ਸਾਡੇ ਨਾ ਗੁਆਂਢ ਦੇ ਵਿੱਚ ਚਾਚਾ ਸੀ, ਉਹਨੇ ਪਤਾ ਕੀ ਕਰਨਾ, ਉਦਾਂ ਦਾ ਉਹ ਬੜਾ ਪਤਲਾ ਜਿਹਾ ਸੀਗਾ ਵੀ ਏਦਾਂ ਨੀ ਸੀ ਵੀ ਉਹ ਚ ਕੋਈ ਬਾਹਲੀ ਜ਼ਿਆਦਾ ਜਾਨ ਹੋਊਗੀ, ਉਹਨੇ ਜਦੋਂ ਦਾਰੂ ਦੂਰੂ ਪੀ ਲੈਣੀ ਨਾ ਉਹਨੇ ਇੱਕੋ ਕੰਮ ਹੀ ਹੁੰਦਾ ਸੀ ਕਿ ਉਹਨੇ ਲੜਨਾ ਹੁੰਦਾ ਸੀ ਘਰ ਦੇ ਵਿੱਚ, ਤੇ ਲੜ ਕੇ ਉਹਨੇ ਨਾ ਥਿਮਟ ਵਾਲੀ ਬੋਤਲ ਚੱਕ ਲੈਣੀ, ਉਹਦੇ ਵਿੱਚ ਪਤਾ ਨੀ ਉਹ ਥਿਮਟ ਪਹਿਲਾਂ ਪਾਈ ਹੁੰਦੀ ਸੀਗੀ ਤੇ ਜਾਂ ਉਹਦੇ ਵਿੱਚ ਉਹ ਪਾਣੀ ਪੂਣੀ ਵੀ ਪਾ ਲੈਂਦਾ ਸੀਗਾ, ਉਹ ਅੱਜ ਤੱਕ ਨੀ ਸੀ ਸਾਨੂੰ ਪਤਾ ਲੱਗਾ। ਉਹਨੇ ਉਹ ਬੋਤਲ ਚੱਕ ਕੇ ਮੂਹਰੇ ਮੂਹਰੇ ਭੱਜ ਲੈਣਾ, ਮੈਂ ਲੱਗਾ ਮਰਨਾ ਮੇਰੀ ਕੋਈ ਸੁਣਦਾ ਨੀ ਘਰ ਦੇ ਵਿੱਚ, ਉਹਨੇ ਮੂਹਰੇ ਮੂਹਰੇ ਸਾਰਿਆਂ ਦੇ ਪਿੱਛੇ ਪਿੱਛੇ, ਮਤਲਬ ਕਿ ਇੱਕ ਤਰ੍ਹਾਂ ਦੀ ਰੇਲ ਗੱਡੀ ਬਣੀ ਹੁੰਦੀ ਸੀ, ਤੇ ਅਸੀਂ ਛੋਟੇ ਹੁੰਦੇ ਸੀ ਅਸੀਂ ਹੱਸੀ ਜਾਣਾ, ਮੈਂ ਜਾਣਾ ਮੰਮੀ ਪੀ ਲੈਣ ਤੋਂ ਇੱਕ ਦਿਨ ਪਤਾ ਲੱਗ ਜੂ ਵੀ ਇਹਦੇ ਵਿੱਚ ਹੈ ਕੀ ਆ, ਵੀ ਚਾਚਾ ਇਹਨੇ ਪੀਣੀ ਪੂਣੀ ਤਾਂ ਹੈ ਨੀ ਚਾਚਾ ਜੀ ਨੇ, ਤੇ ਵੀ ਇਹ ਸਾਰਿਆਂ ਨੂੰ ਡਰਾਮ ਹੀ ਕਰਦੇ, ਬਸ ਉਹੀ ਗੱਲ ਹੁੰਦੀ ਸੀ ਕਿਸੇ ਨੇ ਬੋਤਲ ਤੋਂ ਇੱਧਰ ਫੜਨੀ ਉਹਨੇ ਫਿਰ ਕੁਛ ਨਾ ਕੁਛ ਚੱਕ ਲੈਣਾ, ਫਿਰ ਉਹਨੇ ਤੇਲ ਵਾਲੀ ਦਿੱਤੀ ਚੱਕ ਲੈਣੀ, ਮੈਂ ਲੱਗਾ ਮਰਨ ਮੈਂ ਆਪਣੇ ਆਪ ਨੂੰ ਅੱਗ ਲਾਉਣ ਲੱਗਾ। ਤੇ ਜਦੋਂ ਸਵੇਰ ਨੂੰ ਹੋਣੀ ਫਿਰ ਉਹਦੀ ਕਲਾਸ ਲੱਗਦੀ ਹੁੰਦੀ ਸੀਗੀ, ਸਵੇਰ ਨੂੰ ਸਾਰੇ ਚਾਚੇ ਤਾਇਆਂ ਨੇ ਵੀ ਜਾਂ ਉਹਦੇ ਜਿਹੜੇ ਮੰਮੀ ਡੈਡੀ ਹੁੰਦੇ ਸੀ ਉਹਨਾਂ ਨੇ ਵੀ ਤੈਨੂੰ ਸ਼ਰਮ ਨੀ ਆਉਂਦੀ ਤੂੰ ਏਡਾ ਹੋ ਗਿਆ ਤੂੰ ਦਾਰੂ ਪੀ ਕੇ ਏਦਾਂ ਕਰਦਾ, ਫਿਰ ਉਹਨੇ ਚੁੱਪ ਚਾਪ ਏਦਾਂ ਬੈਠੇ ਰਹਿਣਾ। ਤੇ ਫਿਰ ਜੇ ਕਈ ਵਾਰੀ ਉਹਨੇ ਆਉਣਾ ਸੀ ਕਹਿਣਾ ਕਿਉਂ ਅੰਕਲ ਅੱਜ ਤਾਂ ਵਾਹਵਾ ਰੋਟੀ ਰੂਟੀ ਮਿਲੀ ਲੱਗਦੀ, ਸੇਵਾ ਵਾਹਵਾ ਹੋਈ ਲੱਗਦੀ ਆ, ਤੇ ਉਹਨੇ ਨਾ ਹੱਸ ਕੇ ਸਾਰ ਦੇਣਾ। ਪਰ ਉਹਦਾ ਜਿਹੜਾ ਕੰਮ ਆ ਇਹ ਥੋੜੇ ਕੁ ਦਿਨਾਂ ਬਾਅਦ ਫਿਰ ਇਸੇ ਤਰ੍ਹਾਂ ਹੀ ਚੱਲਦਾ ਹੁੰਦਾ ਸੀ। ਸੋ ਇਹ ਸੀ ਜੀ ਸ਼ਰਾਬ ਦੇ ਬਹਾਨੇ, ਤੇ ਅੱਗੇ ਆਪਾਂ ਦੇਖਦੇ ਆ ਹੁਣ ਹੋਰ ਕਿਹੜੇ ਕਿਹੜੇ ਬਹਾਨੇ ਸਾਡੇ ਕੋਲ ਪਹੁੰਚੇ ਆ। ਤੇ ਜੀ ਪ੍ਰਦੀਪ ਸਿੰਘ ਟੂਰ ਫ੍ਰਿਜਨੋ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਵੀ ਤੇ ਸਾਰੇ ਸਾਡੇ ਪਰਿਵਾਰ ਨੂੰ ਲਿਸਨਰ ਨੂੰ, ਤੇ ਕਹਿੰਦੇ ਪ੍ਰੋਗਰਾਮ ਸੁਣ ਰਹੇ ਆ ਜੀ। ਸੋ ਥੈਂਕ ਯੂ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ। ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਕਹਿੰਦੇ ਕਿ ਬੋਬੀ ਜੀ ਸਾਡੇ ਵੱਲੋਂ ਧਾਨੀ ਸਾਹਿਬ ਨੂੰ ਜਨਮ ਦਿਨ ਦੀਆਂ ਵਧਾਈਆਂ। ਭਾਜੀ ਬਿਲਕੁਲ ਵਧਾਈਆਂ ਤੁਹਾਡੀਆਂ ਪਹੁੰਚਾ ਦੇਵਾਂਗੇ, ਪਰ ਮੈਨੂੰ ਲੱਗਦਾ ਅੱਜ ਧਾਨੀ ਡਰ ਗਿਆ ਹਨਾ, ਕਹਿੰਦਾ ਉਹ ਪਾਰਟੀ ਦੇਣੀ ਪਊਗੀ ਇੰਨੇ ਜਾਣਿਆਂ ਨੂੰ। ਚਲੋ ਕੋਈ ਗੱਲ ਨੀ ਜੀ, ਕੀ ਪਤਾ ਵੈਸੇ ਓਪੋਜਿਟ ਵੀ ਹੋ ਸਕਦਾ ਵਾ ਕਿ ਪਾਰਟੀ ਦੀ ਤਿਆਰੀ ਵਿੱਚ ਹੀ ਲੱਗੇ ਹੋਣ। ਅੱਗੇ ਅਰਸ਼ ਮੱਲੀ ਨੇ ਤਾਂ ਸਾਨੂੰ ਪਿਛਲੇ ਹਫ਼ਤੇ ਪਾਰਟੀ ਤੇ ਇਨਵਾਈਟ ਕਰਕੇ, ਪਾਰਟੀ ਤੇ ਇਨਵਾਈਟ ਕਰ ਲਿਆ, ਐਡਰੈਸ ਦਿੱਤਾ ਹੀ ਨੀ ਹੈਗਾ ਵੀ ਆਉਣਾ ਕਿੱਥੇ ਆ, ਆਪੇ ਸਿਟੀ ਦੇ ਵਿੱਚ ਘੁੰਮ ਘੁੰਮ ਕੇ ਆ ਜਾਓ, ਕਹਿੰਦੇ ਕੋਈ ਚੱਕਰ ਨੀ, ਉਹ ਸਤਿ ਸ੍ਰੀ ਅਕਾਲ ਬੁਲਾ ਰਿਹਾ ਤੇ ਨਾਲ ਉਹਨਾਂ ਨੇ ਦੱਸਿਆ ਬਹਾਨੇ, ਕਹਿੰਦੇ ਮੇਰੇ ਬਹਾਨੇ ਤਾਂ ਸਿੰਪਲ ਹੀ ਨੇ, ਅੱਜ ਕੱਲ ਕਹਿੰਦੇ ਆਮ ਵਾਚਿੰਗ ਰੋਮਨ ਸੀਰੀਜ਼ ਕਾਲ ਆਊਟਲੈਂਡਰ ਐਂਡ ਆਈ ਫੀਲ ਲਾਈਕ ਹੈਵਿੰਗ ਸਮ ਵਾਈਨ, ਦੈਟਸ ਮਾਈ ਐਕਸਕਿਊਜ਼। ਬਟ ਸਾਡੇ ਕਹਿੰਦੇ ਐਕਸਕਿਊਜ਼ ਨੋਰਮਲੀ ਹੁੰਦੇ ਨੇ, ਜਦੋਂ ਬੰਦਾ ਕੰਮ ਤੋਂ ਘਰ ਆਉਂਦਾ ਥੱਕ ਹਾਰ ਕੇ ਦਿਮਾਗ ਖਰਾਬ ਹੋਇਆ ਹੁੰਦਾ ਤਾਂ ਫਿਰ ਐਗ ਪੈਗ ਮਾਰ ਲਓ। ਬਟ ਆਈ ਹੈਵ ਸਮ ਟਾਈਮ ਵੈਨ ਆਈ ਆਮ ਅਲੋਨ, ਦੈਟ ਇਜ਼ ਵੈਰੀ ਗੁੱਡ ਐਕਸਕਿਊਜ਼ ਟੂ ਬੀ ਡਰੰਕ। ਹਾਂਜੀ ਬਿਲਕੁਲ ਨਰਿੰਦਰ ਜੀ, ਤੇ ਕਹਿੰਦੇ ਨਾ ਕਿ ਬੰਦਾ ਜਦੋਂ ਇਕੱਲਾਪਣ ਮਹਿਸੂਸ ਕਰਦਾ, ਲੋਨਲੀ ਫੀਲ ਕਰਦਾ, ਫਿਰ ਵੀ ਉਹ ਦਾਰੂ ਪੀ ਲੈਂਦਾ। ਪਰ ਜਦੋਂ ਬੰਦਾ ਦਾਰੂ ਪੀ ਲੈਂਦਾ ਫਿਰ ਦਾਰੂ ਪੀ ਕੇ ਉਹਨੂੰ ਸਾਹਮਣੇ ਕੋਈ ਦਿਖਣ ਲੱਗ ਜਾਂਦਾ ਹੁੰਦਾ ਵਾ ਵੀ ਜਿਹਦੇ ਨਾਲ ਉਹ ਗੱਲਾਂ ਬਾਤਾਂ ਕਰਦਾ। ਪਰ ਕਈ ਵਾਰੀ ਇਹ ਵੀ ਹੁੰਦਾ ਵਾ ਨਾ ਕਿ ਦਾਰੂ ਪੀਤੀ ਚਰਾ ਸ਼ਾਮ ਨੂੰ ਜਾਂ ਜਦੋਂ ਵੀ ਬੰਦਾ ਦਾਰੂ ਪੀਤੀ ਜੋ ਗੱਲਾਂ ਕਰਦਾ ਵੀ ਅਗਲੇ ਦਿਨ ਉਹਨੂੰ ਕੁਛ ਯਾਦ ਨੀ ਰਹਿੰਦਾ, ਉਹ ਯਾਦ ਹੁੰਦਾ ਕਿ ਉਹ ਬਹਾਨੇ ਬਣਾਉਂਦਾ ਹੁੰਦਾ ਵੀ ਮੈਂ ਤਾਂ ਰਾਤ ਪਤਾ ਨੀ ਕੀ ਬੋਲ ਗਿਆ, ਮੈਨੂੰ ਕੁਛ ਯਾਦ ਹੀ ਨੀ ਆਇਆ। ਸੋ ਲਓ ਜੀ, ਜਦੋਂ ਬੰਦਾ ਲੋਨਲੀ ਫੀਲ ਕਰਦਾ ਉਦੋਂ ਵੀ ਦਾਰੂ ਪੀਂਦਾ, ਜਦੋਂ ਬੰਦਾ ਖੁਸ਼ੀ ਚ ਹੁੰਦਾ ਉਦੋਂ ਵੀ ਦਾਰੂ ਪੀਂਦਾ, ਜਦੋਂ ਕਿਸੇ ਦੀ ਯਾਦ ਆਉਂਦੀ ਆ ਉਦੋਂ ਵੀ ਦਾਰੂ ਪੀਂਦਾ। ਤੇ ਦਾਰੂ ਪੀਂਦਾ ਕਦੋਂ ਨੀ ਉਹ ਤੁਸੀਂ ਦੱਸ ਦਿਓ ਹਨਾ। ਤੇ ਇੱਕ ਗਾਣਾ ਸੁਣਦੇ ਆ, ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਸਭ ਪਾਸੇ ਉਹ ਬਲੌਕ ਕਰਤਾ ਨੀ ਤੇਰੇ ਦਿੱਤੇ ਤੋਹਫਿਆਂ ਨੂੰ ਰੰਗ ਵਿੱਚ ਪਾ ਕੇ ਬੱਲੀਏ ਉੱਪਰੋਂ ਮੈਂ ਜਿੰਦਾ ਲਾ ਕੇ ਲੌਕ ਕਰਤਾ ਨੀਂਦ ਚੈਨ ਨਾਲ ਆਈ ਜਦੋਂ ਅੱਖ ਸੀ ਮਲਾਈ ਉਦੋਂ ਸੁਪਨੇ ਚ ਕਰਨ ਤੁਲਾ ਆ ਗਈ ਮੈਂ ਪਹਿਲੇ ਵੀ ਜਿੱਥੇ ਗੱਲਾਂ ਸਾਡੀਆਂ ਸੀ ਮੈਚ ਕੀਤੀਆਂ ਖਿੱਚੀਆਂ ਮੈਂ ਰੋਂਦੇ ਰੋਂਦੇ ਨੇ ਭੇਜਣੇ ਲਈ ਤੇਰੇ ਵੱਲ ਨੂੰ ਈਮੇਲ ਵਿੱਚ ਫੋਟੋਆਂ ਅਟੈਚ ਕੀਤੀਆਂ ਜਦੋਂ ਨਾਮ ਤੇਰਾ ਪਾਇਆ ਫਿਰ ਚੇਤਾ ਮੈਨੂੰ ਆਇਆ ਏ ਤਾਂ ਉਹੀ ਜਿਹੜੀ ਕਰ ਬਰਬਾਦ ਖਾ ਗਈ ਨੀ ਮੈਂ ਪਹਿਲੇ ਵੀ ਚੱਲ ਜਾਣਾ ਏ ਤਾਂ ਜਾ ਨੀ ਕੋ ਗੱਲ ਮਾਰੇ ਜੱਟ ਨੂੰ ਟੁੱਟੀਆਂ ਨੇ ਲੜ ਲੜ ਕੇ ਵੈਸੇ ਦਿਲਾਂ ਚ ਸੀ ਇੱਕ ਦੂਜੇ ਵਾਸਤੇ ਵਫਾ ਲਿਖੇ ਬੈਂਸ ਬੈਂਸ ਗਾਣੇ ਗਾਉਂਦੇ ਫਿਰਦੇ ਨੇ ਆਉਣੇ ਤਾਂ ਹੀ ਫੀਲਿੰਗ ਜਹੀ ਏ ਧੰਨਵਾਦ ਆ ਗਈ ਨੀ ਮੈਂ ਪਹਿਲੇ ਵੀ ਇੱਕ ਖੁਸ਼ ਹੋਇਆ ਦੂਜੇ ਵੀ ਇੱਕ ਪੈਗ ਲਾਏ ਤੀਜੇ ਵੀ ਇੱਕ ਫੇਰ ਦੇ
ਲਓ ਜੀ, ਪਹਿਲੇ ਵੀਕ ਤੇ ਦੂਸਰੇ ਵੀਕ ਤੇ ਤੀਸਰੇ ਵੀਕ ਫਿਰ ਕੀ ਹੁੰਦਾ ਵਾ ਇਹ ਤਾਂ ਪਤਾ ਲੱਗ ਹੀ ਗਿਆ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ। ਤੁਸੀਂ ਗਾਣਾ ਸੁਣ ਰਹੇ ਸੀ ਵੀ ਵਾਕਈ ਜਦੋਂ ਕੋਈ ਕਿਸੇ ਨੂੰ ਛੱਡ ਕੇ ਜਾਂਦਾ ਤਾਂ ਫਿਰ ਵੀ ਬੰਦੇ ਦਾ ਦਿਲ ਕਰਦਾ ਪੀਣ ਦੇ ਲਈ, ਜਦੋਂ ਇਕੱਲਾ ਹੁੰਦਾ ਉਦੋਂ ਵੀ ਪੀਣ ਲਈ ਦਿਲ ਕਰਦਾ। ਮੈਨੂੰ ਇੱਕ ਗੱਲ ਦੀ ਸਮਝ ਨੀ ਆਈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਹਮਣੇ ਕੋਈ ਦੇਖ ਲਿਆ ਦਿਖ ਜਾਂਦਾ, ਪਰ ਉਹ ਕਹਿੰਦੇ ਹੁੰਦੇ ਆ ਨਾ ਕਿ ਖੁਦ ਨਾਲ ਗੱਲਾਂ ਕਰਨ ਦਾ ਚਲੋ ਕੁਝ ਤਾਂ ਫਾਇਦਾ ਰਿਹਾ, ਕਿਸੇ ਨਾਲ ਮੈਨੂੰ ਟੋਕਿਆ ਮਨ ਚਾਹਿਆ ਜਵਾਬ ਮਿਲਦਾ ਰਿਹਾ। ਸੋ ਫਿਰ ਬੰਦਾ ਖੁਦ ਹੀ ਗੱਲ ਕਰ ਲੈਂਦਾ ਤੇ ਖੁਦ ਹੀ ਜਵਾਬ ਦੇ ਲੈਂਦਾ ਵਾ, ਫਿਰ ਉਹਨੂੰ ਟੋਕਣ ਵਾਲਾ ਨੀ ਹੁੰਦਾ ਤੇ ਉਹਦੇ ਮਨ ਨੂੰ ਸੈਟਿਸਫੈਕਸ਼ਨ ਹੋ ਜਾਂਦੀ ਹੈ ਕਿ ਹਾਂ ਆਹੀ ਗੱਲ ਹੋਣੀ ਆ, ਹਨਾ। ਚਲੋ ਵਧੀਆ ਗੱਲ ਹੈ ਜੀ। ਤੇ ਇੱਧਰ ਧਾਨੀ ਸਾਹਿਬ ਵੀ ਆ ਗਿਆ ਪ੍ਰੋਗਰਾਮ ਦੇ ਵਿੱਚ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ। ਚਲੋ ਸ਼ੁਕਰ ਆ, ਇਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਅੱਜ ਇਹਨਾਂ ਦਾ ਬਰਥਡੇ ਆ ਤੇ ਬਰਥਡੇ ਲਈ ਸਾਰੇ ਪਾਰਟੀ ਦੀ ਵੇਟ ਕਰ ਰਹੇ ਆ। ਸੋ ਧਾਨੀ ਸਾਹਿਬ ਸਾਡੀ ਸਾਰੀ ਹਰਮਨ ਰੇਡੀਓ ਦੀ ਟੀਮ ਵੱਲੋਂ, ਸਾਰੇ ਲਿਸਨਰ ਵੱਲੋਂ ਤੁਹਾਨੂੰ ਜਨਮ ਦਿੰਦੇ ਆ ਬਹੁਤ ਬਹੁਤ ਮੁਬਾਰਕਾਂ। ਪਾਰਟੀ ਤੇ ਤਾਂ ਤੁਸੀਂ ਸਾਨੂੰ ਇਨਵਾਈਟ ਕਰਨਾ ਨੀ, ਸਾਨੂੰ ਪਤਾ ਹੀ ਆ। ਚਲੋ ਕੋਈ ਗੱਲ ਨੀ, ਜਿਨ੍ਹਾਂ ਜਿਨ੍ਹਾਂ ਨੂੰ ਇਨਵਾਈਟ ਕਰੋਗੇ ਉਹਨਾਂ ਨੂੰ ਸਾਡੇ ਸਾਡੇ ਵੰਡੇ ਦਾ ਵੀ ਸਾਰਾ ਖਾਣ ਪੀਣ ਖਵਾ ਦਿਓ, ਪੀਣ ਨੀ ਖਾਣ ਵਾਲਾ ਹਨਾ। ਤੇ ਤੁਹਾਡੇ ਤੱਕ ਜੀ ਕੁਲਦੀਪ ਕੌਰ ਤੇ ਇੱਧਰ ਜੋਗਿੰਦਰ ਸਿੰਘ ਸੋਹੀ, ਦਲਜੀਤ ਮਹਿਤਾ ਚੌਂਕ ਵਾਲੇ ਤੇ ਉਹਨਾਂ ਨੇ ਤੁਹਾਨੂੰ, ਅਰਸ਼ ਮੱਲੀ ਤੇ ਗੁਰਦੀਪ ਸਿੰਘ, ਸਾਰਿਆਂ ਨੇ ਤੁਹਾਨੂੰ ਬਰਥਡੇ ਵਿਸ਼ਿਸ ਆਲਰੇਡੀ ਪਹਿਲਾਂ ਕਰ ਚੁੱਕੇ ਆ। ਸੋ ਅਸੀਂ ਤੁਹਾਡੇ ਤੱਕ ਉਹਨਾਂ ਦੀਆਂ ਬਰਥਡੇ ਵਿਸ਼ਿਸ ਪਹੁੰਚਾ ਦਿੱਤੀਆਂ ਤੇ, ਪਰ ਹੁਣ ਪਾਰਟੀ ਤੇ ਇਨਵਾਈਟ ਕਰਨਾ ਨਾ ਭੁੱਲਿਓ, ਇਹਨਾਂ ਸਾਰਿਆਂ ਨੂੰ ਪਾਰਟੀ ਤੇ ਜ਼ਰੂਰ ਇਨਵਾਈਟ ਕਰਨਾ। ਤੇ ਅੱਗੇ ਸੀ ਗੌਰਵ ਸ਼ਰਮਾ, ਉਹਨਾਂ ਦਾ ਜਿਹੜਾ ਆਪਾਂ ਉਲਾਂਭਾ ਸੀ ਉਹ ਤਾਂ ਆਪਾਂ ਚਲੋ ਦੱਸ ਹੀ ਦਿੱਤਾ ਹਨਾ ਪਹਿਲਾਂ, ਤੇ ਉਹਨਾਂ ਨੇ ਨਾ ਚੁਟਕਲਾ ਭੇਜਿਆ ਨਾਲੇ ਸਤਿ ਸ਼੍ਰੀ ਅਕਾਲ ਬੁਲਾਇਆ। ਕਹਿੰਦੇ ਇੱਕ ਪਤਨੀ ਔਰ ਪਤੀ, ਇੱਕ ਪਤਨੀ ਆਪਣੇ ਪਤੀ ਕੇ ਸ਼ਰਾਬ ਪਰ ਖੀਰ ਔਰ ਪੂੜੇ ਬਣਾ ਕਰ ਛੱਤ ਪਰ ਲੈ ਆਈ, ਇੱਕ ਕੌਆ ਆਇਆ ਔਰ ਖਾਣੇ ਪਰ ਚੱਕਰ ਲਗਾ ਕਰ ਵਾਪਸ ਉੜ ਗਿਆ, ਐਸਾ ਉਸਨੇ ਤਿੰਨ ਚਾਰ ਵਾਰ ਕੀਆ। ਪਤਨੀ ਪਰੇਸ਼ਾਨ ਹੋ ਗਈ, ਕਹਿੰਦੇ ਅਚਾਨਕ ਹੀ ਪੜੋਸਣ ਦੀ ਖਾਣਾ ਲੇਕਰ ਛੱਤ ਪਰ ਆ ਗਈ, ਇਤਨੇ ਮੈਂ ਵਹੀ ਕੌਆ ਜਿਹੜਾ ਕਾਂ ਸੀ ਆਇਆ ਤੇ ਉਸਨੇ ਪੂੜੀ ਉਸਕੀ ਪੂੜੀ ਲੇਕਰ ਉੜ ਗਿਆ, ਪਤਨੀ ਗੁੱਸੇ ਮੈਂ ਖਾਣਾ ਫੇਂਕ ਕਰ ਚਲਾਈ, ਜੀਤੇ ਜੀ ਤੋ ਠੀਕ ਥਾ ਮਰਨੇ ਕੇ ਬਾਅਦ ਵੀ ਉਸ ਕਲੈਣੀ ਕਾ ਪੀਛਾ ਨਹੀਂ ਛੋੜ ਰਹੇ। ਕਿਆ ਬਾਤ ਆ ਜੀ, ਚਲੋ ਜੀ ਵਧੀਆ ਗੱਲ ਆ। ਤੇ ਅੱਗੇ ਕਹਿੰਦੇ ਕਿ ਲਓ ਜੀ ਮੈਨੂੰ ਤਾਂ ਅੱਜ ਪੈਗ ਲਾਉਣ ਦਾ ਬਹਾਨਾ ਤੁਸੀਂ ਆਪ ਹੀ ਦੇ ਦਿੱਤਾ, ਅੱਗੇ ਤਾਂ ਗੌਰਵ ਦੀ ਜਗ੍ਹਾ ਗੁਰਦੇਵ ਬੁਲਾਉਂਦੇ ਸੀ, ਅੱਜ ਉਸ ਤੋਂ ਵੀ ਗਿਆ। ਕਹਿੰਦਾ ਇਸ ਦੇ ਨਾਲ ਇੰਨੀ ਮਾੜੀ ਹੋ ਜਾਏ, ਉਹ ਬੇਚਾਰਾ ਪੈਗ ਨਾ ਲਗਾਏ ਤਾਂ ਕੀ ਕਰੇ, ਹਾਏ 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 ਦੱਸੋ ਹੈ ਮੇਰੇ ਸਿਰ ਇਲਜ਼ਾਮ ਮੜੀ ਜਾਓ, ਹਨਾ। ਉਹੀ ਗੱਲ ਹੋ ਗਈ ਨਾ, ਸਾਡੇ ਸਿਰ ਤਾਂ ਅੱਜ ਕੱਲ ਇਲਜ਼ਾਮ ਬੜੇ ਹੋ ਗਏ। ਚਲੋ ਗੁਰਦੀਪ ਨੇ ਕਹਿਤਾ, ਗੁਰਦੀਪ ਜੀ ਕਹਿ ਗਏ ਕਿ ਹਾਂ ਭਾਈ ਤੁਸੀਂ ਚਲੇ ਗਏ ਸੀਗੇ ਪਿਛਲੀ ਵਾਰ ਤਾਂ ਕਰਕੇ ਮੈਂ ਪੈਗ ਲਾਇਆ, ਹੁਣ ਗੌਰਵ ਜੀ ਤੁਸੀਂ ਵੀ ਕਹਿ ਦਿੱਤਾ ਕਿ ਹਾਂ ਅੱਜ ਮੇਰਾ ਨਾਮ ਗੁਰਦੇਵ ਕਹਿੰਦੇ ਸੀ, ਅੱਜ ਉਹਦੇ ਤੋਂ ਵੀ ਗਿਆ ਤੇ ਤਾਂ ਕਰਕੇ ਤੁਸੀਂ ਅੱਜ ਪੈਗ ਲਾਉਣਾ। ਨਹੀਂ ਨਹੀਂ ਗੌਰਵ ਜੀ ਤੁਹਾਡਾ ਨਾਮ ਵੀ ਸਾਡੇ ਕੋਲ, ਪਰ ਤੁਹਾਡੇ ਨੰਬਰ ਨਾ ਹਾਂ ਇੰਡੀਆ ਵਾਲਾ ਚੱਲਦਾ ਸੀਗਾ, ਮੇ ਵੀ ਤਾਂ ਕਰਕੇ ਥੋੜੀ ਜਿਹੀ ਮਿਸਅੰਡਰਸਟੈਂਡਿੰਗ ਹੋ ਗਈ। ਚਲੋ ਕੋਈ ਗੱਲ ਨੀ ਜੀ, ਮਾਫ਼ੀ ਚਾਹੁੰਦੇ ਹਾਂ ਤੇ ਅਸੀਂ ਇਹ ਬਿਲਕੁਲ ਛੇਤੀ ਤੋਂ ਛੇਤੀ ਕਲੀਅਰ ਵੀ ਕਰ ਲਵਾਂਗੇ। ਤੇ ਅੱਗੇ ਜੀ ਪਿੰਦਰ ਬਰਾੜ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਆਲ ਲਿਸਨਰ ਨੂੰ, ਫਰਾਈਡੇ ਇੰਜੋਏ ਕਰ ਰਹੇ ਹਾਂ, ਸੌਂਗ ਸੁਣਾ ਦਿਓ ਜੀ ਸਿੰਗਰ ਕੁਲਦੀਪ ਪਾਰਸ ਦਾ, ਗੱਲ ਮੁੱਕਦੀ ਆ ਕੇ ਦਾਰੂ ਤੇ। ਕਿਆ ਬਾਤਾਂ ਜੀ, ਇਹਨਾਂ ਨੇ ਤਾਂ ਸਾਰੀਆਂ ਗੱਲਾਂ ਹੀ ਮੁਕਾ ਦਿੱਤੀਆਂ ਕਿ ਗੱਲ ਮੁੱਕਦੀ ਆ ਕੇ ਦਾਰੂ ਤੇ ਲਓ। ਫਿਰ ਸਰਬਜੀਤ ਭਾਜੀ ਨੇ ਤੁਹਾਡਾ ਗਾਣਾ ਜਿਹੜਾ ਨੋਟ ਕਰ ਲਿਆ ਜੀ, ਗੱਲ ਮੁੱਕਦੀ ਆ ਕੇ ਦਾਰੂ ਤੇ, ਆਪਾਂ ਇਹ ਗਾਣਾ ਅਗਲਾ ਜ਼ਰੂਰ ਸੁਣਾਂਗੇ। ਤੇ ਅੱਗੇ ਜਗਤਾਰ ਢੁਡੀਕੇ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ, ਅੱਜ ਇਹਨਾਂ ਨੇ ਕੋਈ ਹੋਰ ਮੈਸੇਜ ਨੀ ਭੇਜਿਆ। ਕਹਿੰਦੇ ਹੋਣਗੇ ਦੱਸ ਕੁੜੀ ਕਿੱਦਾਂ ਦਾ ਟੌਪਿਕ ਲਈ ਬੈਠੀ ਆ, ਹਨਾ। ਭਾਜੀ ਕੋਈ ਗੱਲ ਨੀ, ਹਨਾ, ਕਿਤੇ ਕਤਾ ਲਾਈਫ ਦੇ ਵਿੱਚ ਅਪ ਡਾਊਨ ਚੱਲਦਾ ਹੀ ਹੁੰਦਾ ਵਾ। ਸੋ ਆਪਾਂ ਤਾਂ ਅੱਜ ਦੇਖਣਾ ਵਾ ਕਿ ਸ਼ਰਾਬ ਦੇ ਬਹਾਨੇ ਕਿਹੜੇ ਕਿਹੜੇ ਹੁੰਦੇ ਆ। ਵੈਸੇ ਇਹਦਾ ਨੈਗੇਟਿਵ ਨੀ, ਇਹਦਾ ਪੋਜ਼ਿਟਿਵ ਪੱਖ ਵੀ ਹੋ ਸਕਦਾ, ਉਹ ਪੋਜ਼ਿਟਿਵ ਪੱਖ ਕੀ ਆ ਉਹ ਮੈਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਦੱਸੂਗੀ, ਪਰ ਫਿਲਹਾਲ ਆਪਾਂ ਸਾਰਿਆਂ ਦੇ ਬਹਾਨੇ ਸੁਣ ਲਈਏ। ਤੇ ਬੜਾ ਸੋਹਣਾ ਵਿਚਾਰਾ ਜੀ, ਕਹਿੰਦੇ ਕਿ ਪੈਸੇ ਨਾਲ ਬਚਪਨ ਜਵਾਨੀ ਵਾਪਸ ਨਹੀਂ ਲਿਆਂਦੀ ਜਾ ਸਕਦੀ, ਪਰ ਦੋਸਤ ਇੱਕ ਐਸਾ ਜ਼ਰੀਆ ਜਿਸ ਰਾਹੀਂ ਬਿਨਾਂ ਕੋਈ ਕੀਮਤ ਤਾਰਿਆ ਉਹਨਾਂ ਪਲਾਂ ਨੂੰ ਮਾਣਿਆ ਜਾ ਸਕਦਾ ਵਾ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਆ ਜੀ। ਵਾਕਈ ਯਾਰਾਂ ਦੋਸਤਾਂ ਦੇ ਵਿੱਚ ਜਿਹੜੀਆਂ ਮਹਿਫਲਾਂ ਲੱਗਦੀਆਂ ਨੇ ਉਹਨਾਂ ਦਾ ਤਾਂ ਕੋਈ ਮੁੱਲ ਹੁੰਦਾ ਹੀ ਨਹੀਂ, ਤੇ ਜਿਹਨਾਂ ਕੋਲ ਸੱਚੇ ਯਾਰ ਦੋਸਤ ਹੈਗੇ ਆ, ਕਿਆ ਬਾਤਾਂ ਜੀ, ਉਹਨਾਂ ਦਾ ਤਾਂ ਫਿਰ। ਤੇ ਅੱਗੇ ਇੱਧਰ ਅਰਸ਼ ਮੱਲੀ ਕਹਿੰਦੇ ਕਿ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ, ਜਿਹਦੇ ਵਿੱਚ ਆਈ ਥਿੰਕ ਗੁਰਦੀਪ ਆ ਤੇ ਅਰਸ਼ ਮੱਲੀ ਤੇ ਨਾਲ ਉਹ ਕਹਿੰਦੇ ਕਿ ਮੇਰੇ ਚਾਚਾ ਜੀ ਨੇ, ਹਨਾ, ਅੰਕਲ ਜੀ ਨੇ। ਤੇ ਕਹਿੰਦੇ ਕਿ ਗੁਰਦੀਪ ਬਾਈ ਤੇ ਮੇਰੇ ਅੰਕਲ ਜੀ ਚੋਰ ਨੂੰ ਫੜਨ ਦੀ ਤਰਕੀਬ ਸਮਝਾਉਂਦੇ ਹੋਏ, ਤੇ ਮੇਰੇ ਖਿਆਲ ਜੀ ਪੈਗ ਪੁਗ ਲੱਗੇ ਹੋਏ ਆ ਤੇ ਇੱਕ ਦੂਜੇ ਦੇ ਨਾਲ ਨਾ ਜਿਵੇਂ ਚੁਗਲੀਆਂ ਨੀ ਕਰਦੇ ਹੁੰਦੇ ਇਹਦਾ ਕੰਨਾਂ ਦੇ ਵਿੱਚ, ਹਨਾ, ਤੇ ਉਸ ਤਰ੍ਹਾਂ ਗੱਲਾਂ ਕਰ ਰਹੇ ਆ ਤੇ ਨਾਲ ਕਹਿੰਦੇ ਵੀ ਹੁਣ ਚੋਰ ਨੂੰ ਫੜਨ ਦੀ ਤਕਰੀਬ। ਹਾਂ ਵੈਸੇ ਜਿਹੜੀ ਵੀ ਪਲੈਨਿੰਗ ਬਣਦੀ ਆ ਉਹ ਦਾਰੂ ਪੀਤੀ ਦੇ ਵਿੱਚ ਤਾਂ ਬਾਹਲੀ ਵਧੀਆ ਬਣਦੀ ਆ, ਪਰ ਸਵੇਰ ਹੁੰਦੇ ਤੱਕ ਉਹ ਪਲੈਨਿੰਗ ਆ ਜਿਹੜੀ ਕਿੱਥੇ ਚਲੀ ਜਾਂਦੀ ਆ ਉਹਦਾ ਕਿਸੇ ਨੂੰ ਵੀ ਨੀ ਪਤਾ ਹੁੰਦਾ। ਕਹਿੰਦੇ ਮੈਂ ਤਾਂ ਸ਼ਰਾਬ ਛੱਡਣ ਨੂੰ ਫਿਰਦਾ ਜੀ, ਗੁਰਦੀਪ ਤੇ ਕਮਲ ਨੀ ਛੱਡਣ ਦਿੰਦੇ। ਕਿਆ ਬਾਤ, ਇੱਕ ਇਲਜ਼ਾਮ ਹੋਰ ਆ ਗਿਆ, ਚਲੋ ਵਧੀਆ ਗੱਲ ਹੈ ਜੀ। ਵੈਸੇ ਗੁਰਦੀਪ ਗਲਤ ਕਰ ਲਾ, ਜੇ ਮੱਲੀ ਸਾਹਿਬ ਦਾਰੂ ਨਹੀਂ ਪੀਣਾ ਚਾਹੁੰਦੇ ਤੁਸੀਂ ਨਾ ਐਵੇਂ ਇਹਨਾਂ ਨੂੰ ਹੋਸਟ ਕਰਿਆ ਕਰੋ, ਹੈਨਾ। ਤੇ ਲਓ ਫਿਰ ਅੱਗੇ ਪ੍ਰੋਗਰਾਮ ਚ ਗੁਰਦੀਪ ਤੇ ਮਾਲੂ ਢਿੱਲੋਂ ਛੱਕਣ ਵਾਲੇ ਤੇ ਰਵਿੰਦਰ ਸਿੰਘ ਧਾਨੀ, ਰਵਿੰਦਰ ਸਿੰਘ ਧਾਨੀ ਸਾਰਿਆਂ ਦਾ ਦਿਲੋਂ ਧੰਨਵਾਦ ਕਰ ਰਹੇ ਆ ਜੀ ਪ੍ਰੋਗਰਾਮ ਦੇ ਲਈ, ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਬਰਥਡੇ ਵਿਸ਼ਿਸ਼ ਕਰਨ ਦੇ ਲਈ। ਕਹਿੰਦੇ ਕਿ ਅੱਜ ਪ੍ਰੋਗਰਾਮ ਬਣਿਆ ਆਪਣੇ ਹਿਸਾਬ ਦਾ ਇੰਨੀ ਖੁਸ਼ੀ ਕਹਿੰਦੇ ਡੀਜੇ ਵਾਲੇ ਵੀ ਨਹੀਂ ਸੌਂਗ ਲਾਉਂਦੇ ਚੱਕਵੇ ਚੱਕਵੇ ਏਦਾਂ ਦੇ ਧੰਨਵਾਦ ਬਾਬੇ ਲੈ ਕਿਆ ਬਾਤ ਆ ਜੀ ਜਦੋਂ ਅਸੀਂ ਗੱਲਬਾਤ ਹੀ ਨਾ ਦਾਰੂ ਦੀ ਕਰ ਰਹੇ ਹਾਂ ਤੇ ਦਾਰੂ ਤੇ ਜਿਹੜੇ ਭੰਗੜੇ ਪੈਣੇ ਆ ਉਹ ਤਾਂ ਫਿਰ ਚੱਲਣੇ ਹੀ ਆ ਤੇ ਦਾਰੂ ਦੇ ਬਹਾਨੇ ਜਿਹੜੇ ਹੁੰਦੇ ਆ ਉਹ ਵੀ ਚੱਲਣੇ ਆ ਸੋ ਇੱਕ ਨਾ ਮੈਂ ਤੁਹਾਨੂੰ ਸਟੋਰੀ ਸੁਣਾਉਂਗੀ ਸ਼ਰਾਬੇ ਵਾਲੀ ਦੀ ਤੇ ਲਓ ਫਿਰ ਅਗਲਾ ਗਾਣਾ ਆਪਾਂ ਸੁਣਦੇ ਆ ਦੇਖਦੇ ਆ ਜੀ ਕਿਹਦੀ ਫਰਮਾਇਸ਼ ਪੂਰੀ ਹੁੰਦੀ ਆ ਤੇ ਪ੍ਰੋਗਰਾਮ ਪਸੰਦ ਕਰ ਲਈ ਥੈਂਕ ਯੂ ਵੈਸੇ ਵੀ ਅੱਜ ਤੁਹਾਡਾ ਬਰਥਡੇ ਆ ਤੇ ਗਾਣੇ ਗੁਣਿਆਂ ਦੇ ਵਿੱਚ ਤਾਂ ਸਾਰੋ ਨਾ ਸਾਡਾ ਧਿਆਨ ਨਾ ਉਲਝਾਓ ਤੇ ਪਾਰਟੀ ਪੂਰਟੀ ਦਾ ਅਰੇਂਜ ਕਰੋ ਕਿੱਥੇ ਪਾਰਟੀ ਹੋ ਰਹੀ ਆ ਤੇ ਸਾਰਿਆਂ ਨੂੰ ਇਨਵਾਈਟ ਕਰੋ ਸਿਰਫ ਕੱਲੀਆਂ ਬਰਥਡੇ ਵਿਸ਼ਿਸ ਲੈਣ ਦਾ ਨੀ ਕੁਛ ਹੁੰਦਾ ਹੈਗਾ ਬਰਥਡੇ ਵੀ ਦੇਣੀ ਪੈਂਦੀ ਹੈ ਧਾਨੀ ਸਾਹਿਬ ਤੇ ਲਓ ਜੀ ਫਿਰ ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਆ ਪਰ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਹੀ ਕਹਿ ਚੁੱਕੇ ਆ ਕਿ ਸਾਡਾ ਜਿਹੜਾ ਰੇਡੀਓ ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਇਸ ਜਸਟ ਫਾਰ ਫਨ ਕਿ ਆਪਾਂ ਅੱਜ ਦੇਖਣਾ ਕਿ ਦਾਰੂ ਦੇ ਬਹਾਨੇ ਕਿਹੜੇ ਆ ਜਿਵੇਂ ਮੈਂ ਦੱਸਿਆ ਵਾ ਕਿ ਅਖੀਰ ਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਵੀ ਆ ਉਹ ਕੀ ਆ ਉਹ ਮੈਂ ਤੁਹਾਨੂੰ ਅਖੀਰ ਦੇ ਵਿੱਚ ਦੱਸੂੰਗੀ ਪਰ ਫਿਲਹਾਲ ਇਹ ਗਾਣਾ
ਛੱਡਣਾ ਨੀ ਅਸੀਂ ਛੱਡੀ ਯਾਰੀ ਰਾਤੀ ਪੀਕੇ ਦਾਰੂ ਨਾਰੇ ਯਾਰਾ ਪਾਏ ਨੀ ਖਲਾਰੇ ਤੈਨੂੰ ਦਿਲ ਵਿੱਚੋਂ ਕੱਟ ਕੇ ਮੈਂ ਸੀਨਾ ਠਾਰਿਆ ਨੀ ਤੇਰਾ ਸਾਰਾ ਗੁੱਸਾ
ਗਾਣਾ ਸੁਣ ਰਹੀ ਸੀ ਕਿ ਸਾਰਾ ਗੁੱਸਾ ਕਿੱਦਾਂ ਗੁੱਸਾ ਨਿਕਲਦਾ ਵਾ ਹਨਾ ਕਈ ਵਾਰੀ ਵੈਸੇ ਸਾਰੇ ਤੇ ਤਾਂ ਗੁੱਸਾ ਨਹੀਂ ਕੱਢ ਸਕਦੇ ਏਦਾਂ ਗੁੱਸਾ ਕੱਢਣਾ ਮਹਿੰਗਾ ਵੀ ਪੈ ਜਾਂਦਾ ਪੰਜ ਤਾਰਾ ਦੇ ਵਿੱਚ ਕਿੱਦਾਂ ਗੁੱਸਾ ਨਿਕਲਿਆ ਦਾਰੂ ਪੀ ਕੇ ਤੇ ਉਹਨਾਂ ਦਾ ਸਮਾਨ ਭੰਨ ਕੇ ਕੁੱਟ ਬੜੀ ਮਹਿੰਦੀ ਹੁੰਦੀ ਆ ਜੇ ਅਗਲੇ ਵਿੱਚ ਅੱਗੋਂ ਪੇਸ਼ੈਂਸ ਨਾ ਹੋਵੇ ਬਾਲੀ ਹਨਾ ਚਲੋ ਜੀ ਇੱਕ ਤੁਹਾਨੂੰ ਨਾ ਸਟੋਰੀ ਸੁਣਾਉਣੀ ਆ ਇੱਕ ਨਾ ਸ਼ਰਾਬੀ ਦੇਰ ਰਾਤ ਘਰੇ ਪਹੁੰਚਦਾ ਤੇ ਰਸਤੇ ਦੇ ਵਿੱਚ ਨਾ ਕੁੜੀਆਂ ਉਹਨੂੰ ਮੁਸੀਬਤਾਂ ਆਉਂਦੀਆਂ ਕਦੇ ਉਹ ਕੰਧ ਨਾ ਟਕਰਾਉਂਦਾ ਕਦੇ ਚੱਲਦੇ ਤੁਰੇ ਫਿਰਦੇ ਲੋਕਾਂ ਚ ਵੱਜਦਾ ਕਦੇ ਰਾਹ ਚ ਖੜੀਆਂ ਮੱਝਾਂ ਗਾਵਾਂ ਦੇ ਵਿੱਚ ਵੀ ਵੱਜਦਾ ਵਾਰ ਵਾਰ ਨਾ ਉਹਨੇ ਆਪਣੀ ਲਾਲਟੈਨ ਉਠਾ ਕੇ ਦੇਖੀ ਕਹਿੰਦਾ ਵੀ ਗੱਲ ਕੀ ਆ ਮੇਰੇ ਕੋਲੇ ਤਾਂ ਚਾਨਣ ਆ ਵੀ ਲਾਲਟੈਨ ਆ ਫਿਰ ਵੀ ਉਹ ਕਦੇ ਨਾਲੀ ਚ ਡਿੱਗ ਪੈਂਦਾ ਤੇ ਕਦੇ ਕਿਸੇ ਦੇ ਵਿੱਚ ਵੱਜਦਾ ਕਹਿੰਦਾ ਆਪਣੇ ਲਾਲਟੈਨ ਦੇ ਨਾਲ ਤੇ ਕੋਈ ਨਾ ਫਿਰ ਜਦੋਂ ਇਸੇ ਤਰ੍ਹਾਂ ਉਹ ਕਦੇ ਕਿਤੇ ਵੱਜਦਾ ਕਦੇ ਕਿਤੇ ਕਿਸੇ ਕੰਧ ਚ ਵੱਜਦਾ ਡੰਗਰਾਂ ਚ ਵੱਜਦਾ ਕਦੇ ਤੁਰੇ ਜਾਂਦੇ ਲੋਕਾਂ ਦੇ ਵਿੱਚ ਵੱਜਦਾ ਪਰ ਉਹ ਇਹ ਨੀ ਸਮਝ ਆਉਂਦੀ ਕਿ ਉਹਨੂੰ ਦੇਖ ਕਿਉਂ ਨੀ ਰਿਹਾ ਕੁਛ ਹਨਾ ਤੇ ਚਲੋ ਜੀ ਫੇਰ ਉਹ ਇਸੇ ਤਰ੍ਹਾਂ ਜਦੋਂ ਡਿੱਗਿਆ ਪਿਆ ਹੁੰਦਾ ਤਾਂ ਇੱਕ ਬੰਦਾ ਆਉਂਦਾ ਵਾ ਤੇ ਉਹਨੂੰ ਉਸੇ ਤਰ੍ਹਾਂ ਨਾ ਚੱਕਦਾ ਤੇ ਚੱਕ ਕੇ ਉਹਨੂੰ ਘਰੇ ਪਹੁੰਚਾ ਦਿੰਦਾ। ਜਦੋਂ ਦੂਸਰਾ ਦਿਨ ਸੁਬਹਾ ਹੁੰਦੀ ਆ ਤਾਂ ਉਹ ਬੈਠਾ ਹੁੰਦਾ ਵਾ, ਉਹ ਸੋਚਦਾ, ਉਹਨੂੰ ਕੁਛ ਧੁੰਦਲਾ ਯਾਦ ਹੁੰਦਾ ਵਾ ਵੀ ਰਾਤੀ ਮੇਰੇ ਨਾਲ ਕੀ ਹੋਇਆ, ਵੀ ਮੇਰੇ ਸਿਰ ਚ ਵੀ ਸੱਟ ਵੱਜੀ ਹੋਈ ਆ, ਉਹ ਵੀ ਦੁਖਦਾ ਵਾ, ਪੈਰ ਚ ਵੀ ਸੱਟ ਵੱਜੀ ਆ, ਤੇ ਉਹ ਸੋਚ ਹੀ ਰਹਿੰਦਾ ਹੁੰਦਾ ਵੀ ਮਾਮਲਾ ਕੀ ਆ, ਵੀ ਮੈਂ ਇੰਨਾ ਡਿੱਗਡ ਗਈਆ ਕਰਕੇ ਕਿੱਦਾਂ ਪਹੁੰਚਿਆ, ਵੀ ਮੇਰੇ ਕੋਲ ਤਾਂ ਚਾਨਣ ਸੀਗਾ, ਵੀ ਮੇਰੇ ਹੱਥ ਚ ਲਾਲਟੈਨ ਸੀਗੀ, ਵੀ ਮੈਂ ਨਾਲ ਲੈ ਕੇ ਗਿਆ ਸੀ ਵੀ ਤਾਂ ਜੋ ਮੈਨੂੰ ਹਨੇਰੇ ਦੇ ਵਿੱਚ ਦੇਖਦਾ ਰਹੇ, ਹਨਾ। ਤੇ ਚਲੋ ਫਿਰ ਮੈਂ ਇੰਨਾ ਟਕਰਾਇਆ ਕਿਉਂ, ਤਾਂ ਉਸੇ ਟਾਈਮ ਨਾ ਟਾਈਮ ਤੇ ਨਾ ਜਿਹੜਾ ਠੇਕੇ ਦਾ ਮਾਲਕ ਹੁੰਦਾ ਉਹ ਘਰੇ ਆ ਜਾਂਦਾ ਤੇ ਉਹਨੂੰ ਕਹਿੰਦਾ ਵੀ ਭਾਈ ਆਹ ਲੈ ਆਪਦੀ ਲਾਲਟੈਨ, ਕਹਿੰਦਾ ਕੱਲ ਤੂੰ ਸ਼ਰਾਬ ਦੇ ਨਸ਼ੇ ਵਿੱਚ ਨਾ ਇਹ ਤਾਂ ਤੂੰ ਉੱਥੇ ਛੱਡਿਆ ਆ, ਤੇ ਤੂੰ ਕਹਿੰਦਾ ਲਾਲਟੈਨ ਦੀ ਥਾਂ ਤੇ ਵੀ ਮੇਰੇ ਤੋਤੇ ਦਾ ਪਿੰਜਰਾ ਚੱਕ ਕੇ ਲਿਆ ਆ, ਤੇ ਮੇਰੇ ਤੋਤੇ ਦਾ ਹੁਣ ਪਿੰਜਰਾ ਦੱਸ ਦੇ ਕਿੱਥੇ ਆ। ਤੇ ਸ਼ਰਾਬੀ ਨੇ ਕਿਹਾ ਅੱਗੋ ਕੀ ਕਹਿੰਦਾ ਵਾ, ਕਹਿੰਦਾ ਮੈਂ ਬੇਹੋਸ਼ ਹੋ ਗਿਆ ਸੀ, ਤੇ ਕਹਿੰਦਾ ਮੈਨੂੰ ਜਿਹੜਾ ਪਿੰਜਰਾ ਵਾ ਉਹ ਵੀ ਲਾਲਟੈਨ ਵਰਗਾ ਹੀ ਲੱਗਿਆ, ਤੇ ਮੈਂ ਚੱਕ ਕੇ ਲਿਆਂਦਾ, ਤੇ ਕਹਿੰਦਾ ਤਾਹੀਓ ਮੈਂ ਸੋਚੀ ਜਾਂਦਾ ਸੀ ਵੀ ਮੇਰੇ ਜਿਹੜੀਆਂ ਇੰਨੀਆਂ ਸੱਟਾਂ ਕਿਵੇਂ ਵੱਜੀਆਂ ਨੇ ਤੇ ਫਿਰ ਮੈਂ ਇੰਨਾ ਡਿੱਗਿਆ ਕਿਵੇਂ ਆ। ਸੋ ਏਦਾਂ ਹੀ ਆ ਜੀ, ਹਨੇਰੇ ਦੇ ਵਿੱਚ ਫਿਰ ਉਹਨੂੰ ਕੁਛ ਦਿਖਿਆ ਨੀ, ਕੁਛ ਪਤਾ ਨੀ ਲੱਗਾ, ਤੇ ਉਹ ਲੋਕਾਂ ਦੇ ਵਿੱਚ ਵੱਜ ਕੇ ਕਿਤੇ ਡਿੱਗ ਕੇ ਕਦੇ ਕੰਧਾਂ ਵਿੱਚ ਵੱਜ ਕੇ ਸੱਟਾਂ ਖਾਂਦਾ ਰਿਹਾ। ਸੋ ਇਸੇ ਪਿੱਛੇ ਇੱਕ ਹੋਰ ਵੀ ਗੱਲ ਆ ਜੀ, ਮਤਲਬ ਆ ਕਿ ਉਹ ਹਨੇਰਾ ਕਿਹੜਾ ਸੀ, ਤੇ ਹਨੇਰੇ ਵਿੱਚ ਅਗਰ ਤੁਸੀਂ ਟੱਕਰਾਂ ਹੀ ਮਾਰੋਗੇ ਨਾ, ਵੈਸੇ ਵੀ ਸਿਆਣੇ ਕਹਿੰਦੇ ਹੁੰਦੇ ਕਿ ਹਨੇਰੇ ਦੇ ਵਿੱਚ ਤਾਂ ਟੱਕਰਾਂ ਹੀ ਵੱਜਦੀਆਂ ਹੁੰਦੀਆਂ ਨੇ, ਤੁਸੀਂ ਹਨੇਰੇ ਦੇ ਵਿੱਚੋਂ ਕਿੱਦਾਂ ਨਿਕਲਣਾ ਇਹ ਤਾਂ ਹੁਣ ਤੁਸੀਂ ਸਾਰੇ ਬੈਟਰ ਜਾਣਦੇ ਹੋ। ਤੇ ਅੱਗੇ ਗੁਰਦੀਪ ਸਿੰਘ ਕਹਿੰਦੇ ਕਿ ਅੱਜ ਕਹਿੰਦੇ ਬੋਬੀ ਜੀ ਗੀਤ ਸੁਣਾ ਦਿਓ, ਨਾਲੇ ਕਮਲ ਵੀ ਸੁਣ ਲਓ, ਤੇ ਗਾਣਾ ਮਨ ਸੀ ਦਾਰੂ ਵੀਰ ਦਵਿੰਦਰ ਦਾ। ਮੈਨੂੰ ਇੱਥੇ ਗੱਲ ਦੀ ਸਮਝ ਨੀ ਆਉਂਦੀ, ਬੇਚਾਰੇ ਕਮਲ ਦੇ ਪਿੱਛੇ ਕਾਹਤੋਂ ਪਏ ਰਹਿੰਦੇ ਹੋ ਤੁਸੀਂ, ਇੰਨਾ ਕੁ ਪਿੱਛੇ ਪੈਂਦੇ ਹੋ, ਬੇਚਾਰਾ ਮੈਸੇਜ ਕਰਨ ਨੂੰ ਹੀ ਹਟ ਗਿਆ ਪ੍ਰੋਗਰਾਮ ਦੇ ਵਿੱਚ। ਚੱਕਰ ਕੀ ਆ ਇਹ ਜੀ, ਕਿਹੜੀ ਦੁੱਖ ਦੀ ਰਾਗ ਆ ਉਹਦੀ ਵੀ ਜਿਹੜੀ ਤੁਸੀਂ ਪ੍ਰੋਗਰਾਮ ਦੇ ਵਿੱਚ ਹਰ ਵਾਰੀ ਉਹਨੂੰ ਡਰਾ ਦਿੰਦੇ ਹੋ। ਪਹਿਲਾਂ ਬੇਚਾਰਾ ਗੁੱਡ ਮਾਰਨਿੰਗ ਦੇ ਮੈਸੇਜ ਹੀ ਭੇਜ ਦਿੰਦਾ ਸੀਗਾ ਕਮਲ, ਤੇ ਹੁਣ ਤਾਂ ਕਮਲ ਉਹ ਵੀ ਕਰਨ ਨੂੰ ਹਟ ਗਏ ਹਨਾ, ਤੇ ਹਜੇ ਵੀ ਤੁਸੀਂ ਕਮਲ ਨੂੰ ਨੀ ਛੱਡਦੇ ਹੈਗੇ। ਚਲੋ ਕੋਈ ਚੱਕਰ ਨੀ, ਹੌਲੀ ਹੌਲੀ ਕਿਤੇ ਨਾ ਕਿਤੇ ਤਾਂ ਪਤਾ ਲੱਗੂਗਾ ਹੀ ਨਾ ਕਿ ਆਖਿਰ ਚੱਕਰ ਕੀ ਆ। ਤੇ ਅੱਗੇ ਜੀ ਮਾਲੂ ਢਿੱਲੋਂ ਛੱਪਣ ਵਾਲੇ, ਉਹਨਾਂ ਨੇ ਵੀ ਜੀ ਕਹਿੰਦੇ ਕਿ ਕਰੋੜਾਂ ਚ ਵਿਸਕੀ ਇੱਕ ਫੋਟੋ ਭੇਜੀ ਆ, ਤੇ ਨਾਲ ਥੱਲੇ ਲਿਖਿਆ ਵਾ ਐਡਨਬਰਗ ਸਕੋਟਲੈਂਡ ਦੇ ਵਿੱਚ 1926 ਦੀ ਮੈਕਲਾਨ ਵਲੈਰੀਓ ਐਡਾਮੀ ਨਾਂ ਦੀ ਸਕੋਚ ਵਿਸਕੀ ਦੀ ਬੋਤਲ ਦਿਖਾਉਂਦਾ ਕਰਮਚਾਰੀ, ਜੋ ਇੱਥੋਂ ਕੋਈ ਨਿਲਾਮੀ ਵਿੱਚ ਲਗਭਗ ਬੜੀਆਂ ਜ਼ਿਆਦਾ ਰਕਮਾਂ ਹੋਣ, ਮੈਂ ਉਹ ਬਾਅਦ ਚ ਦੱਸੂ, ਜਿਹਦੀ ਕੀਮਤ ਕਿ ਕਰੋੜਾਂ ਦੇ ਹਿਸਾਬ ਨਾਲ ਰੁਪਏ ਦੀ ਰਿਕਾਰਡ ਕੀਮਤ ਤੇ ਵਿਕੀ ਆ, 8,13,51,000 ਦੇ ਵਿੱਚ ਉਹ ਜਿਹੜੀ ਵਿਸਕੀ ਦੀ ਬੋਤਲ ਆ ਜੀ ਉਹ ਵਿਕੀ ਆ। ਕਿਆ ਬਾਤ ਆ, ਇੰਨੀ ਮਹਿੰਗੀ ਦਾਰੂ ਕਿਸਨੇ ਖਰੀਦੀ ਹੋਊਗੀ, ਇਹ ਤਾਂ ਪਤਾ ਹੀ ਆ ਜੀ ਹਿਸਾਬ ਕਿਤਾਬ ਕਿਹਨੇ ਖਰੀਦੀ ਹੋ ਕਿਹਨੇ ਨਹੀਂ। ਪਰ ਇੱਥੇ ਵੈਸੇ ਆਸਟ੍ਰੇਲੀਆ ਲੋਕ ਵੀ ਜਿਹੜੀ ਦਾਰੂ ਪੁਰਾਣੀ ਹੁੰਦੀ ਆ ਉਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ, ਬੜੀ ਲਾਈਕ ਕਰਦੇ ਆ ਉਸਨੂੰ। ਤੇ ਅੱਗੇ ਜੀ ਜਗਤਾਰ ਜੌਹਲ ਕਹਿੰਦੇ ਕਿ ਉਦੋਂ ਨੀ ਪੀਂਦਾ ਜਦੋਂ ਡਾਕਟਰ ਕਹਿ ਦੇਵੇ ਕਿ ਤੇਰੀ ਜਾਨ ਨੂੰ ਖਤਰਾ ਵਾ, ਨਹੀਂ ਤਾਂ ਕੋਈ ਨਾ ਕੋਈ ਪੀਣ ਦਾ ਬਹਾਨਾ ਲੱਭਦਾ ਰਹਿੰਦਾ। ਮੇਰੀ ਬੇਬੇ ਕਹਿੰਦੀ ਹੁੰਦੀ ਸੀ ਜੇ ਬੰਦਾ ਸਿਆਣਾ ਹੋਵੇ ਦਾਰੂ ਦਾ ਸਵਾਦ ਹੀ ਨਾ ਦੇਖੇ, ਜਿਹਦੇ ਇੱਕ ਵਾਰੀ ਸੰਘ ਥਾਣੀ ਲੰਘ ਗਈ ਬੰਦਾ ਨੀ ਛੇਤੀ ਛੱਡਦਾ। ਕਿਆ ਬਾਤ ਆ, ਹਾਂਜੀ ਭਾਜੀ ਬਿਲਕੁਲ ਹੀ ਆ ਜੀ। ਵੈਸੇ ਇਹ ਗੱਲ ਮੇਰੀ ਦਾਦੀ ਵੀ ਕਹਿੰਦੀ ਹੁੰਦੀ ਸੀਗੀ, ਸੁਣਦੇ ਹੁੰਦੇ ਸੀ ਕਿ ਜਿਹਦੇ ਇੱਕ ਵਾਰੀ ਸੰਘ ਥਾਣੀ ਦਾਰੂ ਲੰਘ ਤੇ ਨਾ ਫਿਰ ਉਹ ਨੀ ਛੱਡਦਾ ਹੁੰਦਾ। ਵੈਸੇ ਇੱਕ ਕਮਲ ਗੁਰਦੀਪ ਨੇ ਗਾਣਾ ਵੀ ਸਾਨੂੰ ਡੈਡੀਕੇਟ ਕਮਲ ਲਈ ਕੀਤਾ ਵਾ, ਤੇ ਉਹ ਵੀ ਆਪਾਂ ਜ਼ਰੂਰ ਸੁਣਦੇ ਹਾਂ, ਦਾਰੂ ਵੀਰ ਦਵਿੰਦਰ ਦਾ। ਤੇ ਇੱਧਰ ਰਵਿੰਦਰ ਸਿੰਘ ਧਾਨੀ ਨੇ ਵਾਇਸ ਮੈਸੇਜ ਵੀ ਭੇਜ ਦਿੱਤਾ ਵਾ, ਤੇ ਭਿੰਦਰ ਕਿਸ਼ਨਪੁਰੀਆ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਿਆ। ਤੇ ਇੱਧਰ ਗੌਰਵ ਸ਼ਰਮਾ ਨੇ ਸਾਨੂੰ ਬੜਾ ਪਿਆਰਾ ਜਿਹਾ ਇੱਕ ਚੁਟਕਲਾ ਭੇਜਿਆ, ਵੈਸੇ ਉਹਨਾਂ ਨੇ ਨਾ ਹੁਣ ਪੰਜਾਬੀ ਚ ਭੇਜਤਾ, ਕਹਿੰਦੇ ਹੁਣ ਬੋਏ ਦਾ ਹੱਥ ਤੰਗੀ ਆ ਇੰਗਲਿਸ਼ ਦੇ ਵਿੱਚ, ਹਨਾ ਉਹ ਟੋਏ ਵਾਲੀ ਗੱਲ ਯਾਰ, ਨਾ ਲਾਂਘਾ ਜਾਤਾ ਨਾ ਟਾਪਾ ਜਾਤਾ, ਹਨਾ ਉਹੀ ਹਿਸਾਬ ਕਿਤਾਬ ਨੀ। ਵੈਸੇ ਮੈਂ ਹਿੰਦੀ ਪੜ੍ਹ ਤਾਂ ਲੈਂਦੀ ਹਾਂ ਪਰ ਜ਼ਿਆਦਾ ਨੀ ਪੜ੍ਹੀ ਜਾਂਦੀ। ਵੈਸੇ ਦਾਰੂ ਦੀ ਇੱਕ ਹੋਰ ਜਗ੍ਹਾ ਵੀ ਹੁੰਦੀ ਆ ਲਕੂਣ ਦੀ, ਜਦੋਂ ਘਰ ਦੇ ਵਿੱਚ ਕੋਈ ਕਿਸੇ ਨੂੰ ਦਾਰੂ ਪੀਣ ਦੀ ਹੁੰਦਾ, ਜਿਹੜੀ ਟੋਇਲਟ ਵਾਲੀ ਉਹ ਪਿੱਛੇ ਬਣੀ ਨੀ ਹੁੰਦੀ ਗੀ ਉਹ, ਤੇ ਉਹਦੇ ਵਿੱਚ ਵੀ ਬੋਤਲਾਂ ਰੱਖੀਆਂ ਹੁੰਦੀਆਂ ਕਈਆਂ ਦੀਆਂ ਤਾਂ, ਤੇ ਉਹ ਵੀ ਤਰੀਕਾ ਹੁੰਦਾ ਜੀ ਇੱਕ। ਫਿਰ ਵਾਰ ਵਾਰ ਜਦੋਂ ਜਾਂਦੇ ਆ ਨਾ ਜੇ ਟੋਇਲਟ ਜਾਣਾ ਜਾਂ ਉੱਥੇ ਬੈਠ ਕੇ ਆਪਦੀ ਜਿਹੜੀ ਦਾਰੂ ਦਾ ਹਿਸਾਬ ਕਿਤਾਬ ਹੁੰਦਾ ਉਹ ਪੂਰਾ ਕਰ ਹੀ ਜਾਂਦੇ ਆ। ਤੇ ਕਹਿੰਦੇ ਕਿ ਟੀਚਰ ਨੇ ਸ਼ਰਾਬ ਦੇ ਨੁਕਸਾਨ ਦੱਸਣ ਵਾਸਤੇ ਸ਼ਰਾਬ ਚ ਇੱਕ ਕੀੜਾ ਪਾ ਦਿੱਤਾ, ਉਹ ਕੀੜਾ ਮਰ ਗਿਆ ਟੀਚਰ। ਬੱਚੇ ਉਹ ਕੀ ਸਿੱਖਿਆ ਮਿਲੀ ਤਾਂ ਬੱਚੇ ਕਹਿੰਦੇ ਜੀ ਸ਼ਰਾਬ ਪੀਣ ਨਾਲ ਪੇਟ ਦੇ ਕੀੜੇ ਮਰ ਜਾਂਦੇ ਆ। ਕਿਆ ਬਾਤ ਆ ਜੀ, ਵਾਕਈ ਸ਼ਰਾਬੀ ਨਾਲ ਪੇਟ ਦੇ ਕੀੜੇ ਮਰ ਜਾਂਦੇ ਆ, ਇਹੀ ਸਿੱਖਿਆ ਮਿਲੀ ਆ ਤੇ ਇਹੀ ਸਿੱਖਿਆ ਸਾਰੇ ਮੰਨਦੇ ਆ। ਕੀੜੇ ਦੀ ਤਾਂ ਵਿਚਾਰੇ ਦੀ ਤਾਂ ਹਮੇਸ਼ਾ ਦੇਖੀ ਨੀ, ਹੁਣ ਕੀੜੇ ਕਿਹਨੇ ਕਿਹਨੇ ਮਾਰਨੇ ਆ ਉਹ ਬਾਕੀ, ਚਲੋ ਆਪਾਂ ਬਾਅਦ ਚ ਦੇਖਦੇ ਆ। ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ। ਇੱਕ ਬੋਤਲ ਵਾਲਾ ਵੀ ਚੁਟਕਲਾ ਸੁਣਾਉਗੀ ਕਿ ਇੱਕ ਬੰਦੇ ਨੂੰ ਨਾ ਦਾਰੂ ਨੇ ਸਾਰਾ ਉਹਦਾ ਕੁਛ ਖਾ ਲਿਆ, ਘਰ ਪਰਿਵਾਰ ਸਭ ਬਰਬਾਦ ਕਰ ਦਿੱਤਾ ਤੇ ਉਹ ਕਿੱਦਾਂ ਦਾਰੂ ਨੂੰ ਲਾਂਭੇ ਦਿੰਦਾ ਉਹ ਮੈਂ ਬਾਅਦ ਚ ਦੱਸੂਗੀ, ਪਰ ਫਿਲਹਾਲ ਸੁਣਦੇ ਆ ਇੱਕ ਪਿਆਰਾ ਜਿਹਾ ਗੀਤ।
ਪਹਿਲਾਂ ਪੈਗ ਲਾ ਕੇ ਪਾਵਾਂ ਅੱਖਾਂ ਵਿੱਚ ਅੱਖਾਂ, ਦੂਜਾ ਪੈਗ ਲਾ ਕੇ ਹੱਥ ਗਾਲ ਜੇਤੇ ਰੱਖਾਂ। ਪਹਿਲਾਂ ਪੈਗ ਲਾ ਕੇ ਪਾਵਾਂ ਅੱਖਾਂ ਵਿੱਚ ਅੱਖਾਂ, ਦੂਜਾ ਪੈਗ ਲਾ ਕੇ ਹੱਥ ਗਾਲ ਜੇਤੇ ਰੱਖਾਂ, ਤੀਜਾ ਪੈਗ ਲਾ ਕੇ ਗੱਲਬਾਤ ਕਰਨੀ, ਚੌਥਾ ਪੈਗ ਲਾ ਕੇ ਤੇਰੀ ਓਏ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਹੈ ਨੀ ਬਾਂਹ ਫੜਨੀ। ਸ਼ਿਕਾਰ ਕੋਈ ਬਾਜ ਜਿਵੇਂ ਯਮਨਾ ਦੇ ਪਾਣੀ ਵਿੱਚੋਂ ਦਿਸਦਾ ਹੈ ਤਾਜ, ਜਿਵੇਂ ਅੰਬਰਾਂ ਚ ਲੱਭਦਾ ਸ਼ਿਕਾਰ ਕੋਈ ਬਾਜ, ਔਖੀ ਖੂਬਸੂਰਤੀ ਬਿਆਨ ਕਰਨੀ, ਚੌਥਾ ਪੈਗ ਲਾ ਕੇ ਤੇਰੀ ਓਏ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਹੈ ਨੀ ਬਾਂਹ ਫੜਨੀ। ਆਸ਼ਕਾਂ ਨੇ ਜਾਣਾ ਵਿੱਚ ਹੜ ਹੜਨੀ, ਚੌਥਾ ਪੈਗ ਲਾ ਕੇ ਤੇਰੀ ਓਏ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਹੈ ਨੀ ਬਾਂਹ ਫੜਨੀ। ਚੌਥਾ ਪੈਗ ਲਾ ਕੇ ਤੇਰੀ ਓਏ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ, ਹੈ ਨੀ ਬਾਂਹ ਫੜਨੀ।
ਲਓ ਜੀ, ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਕਿ ਚੌਥਾ ਪੈਗ ਲਾ ਕੇ ਤੇਰੀ ਬਾਂਹ ਫੜਨੀ। ਬਸ ਕੁੱਟ ਬੜੀ ਪੈਂਦੀ ਹੁੰਦੀ ਆ, ਬਾਅਦ ਵਿੱਚ ਪਤਾ ਨੀ ਲੱਗਦਾ ਹੁੰਦਾ ਪੈਂਦੀਆਂ ਕਿੱਧਰ ਦੀ ਆਉਂਦੀ ਆ। ਕਈ ਵਾਰੀ ਜਿਹੜੇ ਕਿਸੇ ਨੇ ਕਿਸੇ ਨਾ ਉਹ ਕਾਂ ਕਬੂਤਰ ਦੇ ਵੀ ਕੋਈ ਏਦਾਂ ਰੋੜੀ ਵੀ ਨੀ ਮਾਰੀ ਹੁੰਦੀ, ਉਹ ਵੀ ਵਿੱਚ ਹੁੰਦੀ ਆ ਕਿ ਹਨਾ ਚਾਂਸ ਹੁੰਦਾ ਵਾ, ਦੋ ਚਾਰ ਛੱਡ ਹੀ ਜਾਂਦੇ ਹੁੰਦੇ ਆ। ਤੇ ਲਓ ਜੀ, ਫਿਰ ਇੱਧਰ ਅਜਮੇਰ ਸਿੰਘ ਚੈਨਬਰਾ ਵਾਲੇ ਕਹਿੰਦੇ ਕਹਾਣੀਆਂ ਜੀ, ਦੋ ਸ਼ਰਾਬੀ ਵੱਧ ਪੀ ਕੇ ਮਰ ਗਏ, ਇੱਕ ਨੇ ਦੂਜੀ ਬੋਤਲ ਚੱਕ ਲਈ, ਦੂਜਾ ਕਹਿੰਦਾ ਉਠਾ ਲੈ ਉਠਾ ਲੈ, ਪਿਆਲੇ ਭਰ ਭਰ ਪੀਆ ਕਰੇਂਗੇ, ਜਦ ਖੁਦਾ ਹਿਸਾਬ ਮੰਗੇਗਾ ਪਿਆਲੇ ਭਰ ਕੇ ਦੀਆ ਕਰੇਂਗੇ। ਕਿਆ ਬਾਤ ਆ ਜੀ, ਬਹੁਤ ਵਧੀਆ ਖੂਬ। ਤੇ ਅੱਗੇ ਜੀ ਹਾਂ ਗੁਰਦੀਪ ਸਿੰਘ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਮੈਸੇਜ ਮੈਂ ਪੜ੍ਹਦੀ ਹਾਂ ਤੇ ਉਸ ਤੋਂ ਪਹਿਲਾਂ ਭਿੰਦਰ ਕਿਸ਼ਨਪੁਰੀਆ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਕਹਿੰਦੇ ਜਿਸ ਦਿਨ ਘਰ ਚ ਸਟਾਕ ਖਤਮ ਹੋਵੇ ਤੇ ਜੋਬ ਲੇਟ ਫਿਨਿਸ਼ ਹੋਵੇ ਉਸ ਦਿਨ ਨੀ ਕਹਿੰਦੇ ਪੀਵੀ ਦੀ ਚਲੋ ਜੀ ਫਿਰ ਉਹਨਾਂ ਨੇ ਦੱਸ ਦਿੱਤਾ ਕਿ ਕਿਹੜਾ ਦਿਨ ਹੁੰਦਾ ਵਾ ਜਦੋਂ ਕਿਹੜਾ ਬਹਾਨਾ ਹੁੰਦਾ ਨਾ ਪੀਣ ਦਾ ਜਦੋਂ ਘਰ ਦੇ ਵਿੱਚ ਕਹਿੰਦੇ ਸਟਾਕ ਖਤਮ ਹੋਵੇ ਤੇ ਜੋਬ ਆ ਜਿਹੜੀ ਉਹ ਲੇਟ ਖਤਮ ਹੋਵੇ ਤਾਂ ਫਿਰ ਉਸ ਦਿਨ ਨਹੀਂ ਪੀਂਦੇ ਹਨਾ ਤੇ ਗੁਰਦੀਪ ਸਿੰਘ ਕਹਿੰਦੇ ਕਿ ਹਾਸਾ ਮਜ਼ਾਕ ਇੱਕ ਪਾਸੇ ਸਾਰੇ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਤੇ ਆਪਣੀ ਜੇਬ ਦੇਖ ਕੇ ਪੀਵੋ ਪਰਿਵਾਰ ਦੀ ਖੁਸ਼ੀ ਤੋਂ ਬਾਅਦ ਪੀਵੋ ਇਹ ਨਾ ਹੋਵੇ ਤੁਹਾਡੀ ਦਾਰੂ ਕਰਕੇ ਪਰਿਵਾਰ ਨੇ ਖੁਸ਼ ਹੋਵੇ ਬੱਚਿਆਂ ਨੂੰ ਫੀਸ ਨਾ ਮਿਲੇ ਇੱਕ ਛੋਟੀ ਜਿਹੀ ਇਗਜ਼ਾਮਪਲ ਆ ਮੇਰੇ ਲਿੰਕ ਵਿੱਚ ਇੱਕ ਬੰਦਾ ਮੈਂ ਨਾਂ ਨਹੀਂ ਲੈਣਾ ਕੈਨੇਡਾ ਵਿੱਚ ਐਮਪੀ ਆ ਉਹਦੀ ਘਰ ਵਾਲੀ ਵੀ ਐਮਪੀ ਆ ਤੇ ਦਾਰੂ ਉਹ ਵੀ ਪੀਂਦੇ ਨੇ ਉਹਦਾ ਭਰਾ ਇੰਡੀਆ ਦਾਰੂ ਪੀ ਪੀ ਮਰ ਗਿਆ ਖੇਤ ਵਿੱਚ ਡਿੱਗਿਆ ਪਿਆ ਸੀ ਇਹਦੀ ਇੰਨੀ ਨਾ ਪੀਵੋ ਹਾਂਜੀ ਬਿਲਕੁਲ ਦਾਰੂ ਜੇ ਕਿਸੇ ਨੇ ਚਲੋ ਜੋ ਵੀ ਪੀਂਦੇ ਆ ਜਿੱਦਾਂ ਵੀ ਮਰਜ਼ੀ ਆ ਤੇ ਉਸ ਆਪਦਰ ਪੀਵੇ ਤਾਂ ਵਧੀਆ ਆਪਣੀ ਪਹੁੰਚ ਮੁਤਾਬਕ ਪੀਵੇ ਜਿੱਦਾਂ ਕਿ ਮੈਂ ਕਿਹਾ ਸੀ ਨਾ ਕਿ ਦੋ ਬੰਦੇ ਇੱਕ ਬੰਦਾ ਹੁੰਦਾ ਸੋਚੀ ਜਾਂਦਾ ਵਾ ਦਾਰੂ ਨੂੰ ਗਾਲਾਂ ਕੱਢੀ ਜਾਂਦਾ ਕਹਿੰਦਾ ਤੂੰ ਮੇਰਾ ਸਾਰਾ ਕੁਛ ਲੁੱਟ ਲਿਆ ਸਾਰਾ ਕੁਛ ਖਰਾਬ ਕਰਦਾ ਖਾਲੀ ਬੋਤਲਾਂ ਚੱਕ ਚੱਕ ਬਾਹਰ ਸੁੱਟੀ ਜਾਂਦਾ ਕਹਿੰਦਾ ਤੇਰੇ ਕਰਕੇ ਮੇਰੀ ਜ਼ਮੀਨ ਜਾਇਦਾਦ ਗਈ ਖਾਲੀ ਬੋਤਲ ਬਾਹਰ ਸੁੱਟਦੀ ਕਹਿੰਦਾ ਦੂਸਰੀ ਨੂੰ ਚੱਕ ਕੇ ਸੁੱਟਦਾ ਕਹਿੰਦਾ ਤੇਰੇ ਕਰਕੇ ਮੇਰੀ ਘਰ ਵਾਲੀ ਗਈ ਹੈ ਨਾ ਰੋਸ ਚਲੀ ਗਈ ਮੇਰੇ ਕੋਲੋਂ ਤੀਸਰਾ ਕਹਿੰਦਾ ਤੇਰੇ ਕਰਕੇ ਮੇਰੇ ਸਾਰੇ ਰਿਸ਼ਤੇਦਾਰ ਸਕੇ ਸੰਬੰਧੀ ਸਾਰੇ ਚਲੇ ਗਏ ਤੂੰ ਵੀ ਚੱਲ ਬਾਹਰ ਤੇ ਜਦੋਂ ਚੌਥੀ ਨੂੰ ਹੱਥ ਪਾਉਣ ਲੱਗਦਾ ਉਹ ਅੱਧੀ ਦਾਰੂ ਦੀ ਭਰੀ ਹੁੰਦੀ ਕਹਿੰਦਾ ਤੂੰ ਰਹਿਣ ਦੇ ਹਜੇ ਤੂੰ ਤਾਂ ਕਹਿੰਦਾ ਬੇਕਸੂਰ ਆ ਤੇਰੇ ਕਰਕੇ ਤਾਂ ਹਜੇ ਕੁਛ ਨੀ ਹੋਇਆ ਸੋ ਏਦਾਂ ਦੀ ਗੱਲ ਹੁੰਦੀ ਹੈ ਜੀ ਪੀੜ ਦੇ ਬਹਾਨੇ ਵੀ ਚਾਹੀਦੇ ਆ ਪਰ ਦਾਰੂ ਇੱਕ ਨਾ ਆਈ ਥਿੰਕ ਆਕਾਸ਼ ਦਾ ਗਾਣਾ ਵੀ ਆਇਆ ਸੀ ਆਕਾਸ਼ ਦੀਪ ਦਾ ਮੈਨੂੰ ਉਹ ਮਿਲਿਆ ਨੀ ਗਾਣਾ ਕਿ ਆਟਾ ਮੰਗ ਕੇ ਗਵਾਂਢੀਆਂ ਤੋਂ ਸਾਰ ਦੀ ਵੇ ਠੇਕਿਆਂ ਨੂੰ ਅੱਗ ਲੱਗ ਗਈ ਤੂੰ ਭੁੱਖਾ ਦਾਰੂ ਦਾ ਮੈਂ ਭੁੱਖੀ ਤੇਰੇ ਪਿਆਰ ਦੀ ਵੇ ਠੇਕਿਆਂ ਨੂੰ ਅੱਗ ਲੱਗ ਰਹੀ ਹੈ ਸੋ ਬੜਾ ਹੀ ਪਿਆਰਾ ਜਿਹਾ ਗੀਤ ਆ ਬਹੁਤ ਸੋਹਣਾ ਗੀਤ ਆ ਉਹ ਬੜੀ ਵਧੀਆ ਉਹਦੇ ਵਿੱਚ ਸਿੱਖਿਆ ਵੀ ਦਿੱਤੀ ਆ ਵੀ ਜਿਹੜੀ ਦਾਰੂ ਆ ਉਹ ਏਦਾਂ ਜ਼ਰੂਰੀ ਨੀ ਕਿ ਇੱਕ ਬੰਦੇ ਦੀ ਖੁਸ਼ੀ ਹੋਵੇ ਦਾਰੂ ਬਾਕੀਆਂ ਦੀਆਂ ਖੁਸ਼ੀਆਂ ਵੀ ਖਰਾਬ ਕਰ ਦਿੰਦੀ ਆ ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਫਿਰ ਤੋਂ ਆ ਗਏ ਆ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਨਾ ਇੱਕ ਫੋਟੋ ਭੇਜੀ ਆ ਕਹਿੰਦੇ ਕਿ ਇੰਗਲਿਸ਼ ਵਾਈਨ ਬੀਅਰ ਸ਼ੋਪ ਠੇਕਾ ਅੰਗਰੇਜ਼ੀ ਸ਼ਰਾਬ ਬੀਅਰ ਦਾ ਤੇ ਉਹਦੇ ਵਿੱਚ ਜੀ ਸਾਈਡ ਤੇ ਪ੍ਰਾਈਸ ਵੀ ਲਿਖੀ ਹੋਈ ਆ ਤੇ ਸਾਰੇ ਲੋਕ ਉੱਥੇ ਜਿਹੜਾ ਖੜੇ ਆ ਦਾਰੂ ਲੈਣ ਦੇ ਲਈ ਸੋ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜਸਪਾਲ ਸਿਡਨੀ ਵਾਲੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ ਕਹਿੰਦੇ ਕਿ ਵਧੀਆ ਚੱਲ ਰਿਹਾ ਤੇ ਅੱਗੇ ਜੀ ਰਣਵੀਰ ਮਕੇਰੀਅਨ ਸੋਨੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਆ ਯਾਦ ਆ ਗਈ ਅਸੀਂ ਵੀ ਕਹਿੰਦੇ ਚੋਰੀ ਦਾਰੂ ਪੀਂਦੇ ਸੀ ਡੈਡੀ ਕੋਲੋਂ ਮਾਰ ਵੀ ਪੈਂਦੀ ਸੀ ਪਰ ਹੁਣ ਨਹੀਂ ਪੀਂਦੇ ਇਟਲੀ ਤੋਂ ਕਹਿ ਰਹੇ ਆ ਜੀ ਸੋਨੀ ਸੋ ਸ਼ੁਕਰੀਆ ਸੋਨੀ ਜੀ ਤੁਸੀਂ ਇਟਲੀ ਤੋਂ ਪ੍ਰੋਗਰਾਮ ਸੁਣ ਰਹੇ ਹੋ ਸੋ ਵਾਕਈ ਜੀ ਉਹਨਾਂ ਨੇ ਦੱਸਿਆ ਵਾ ਵੈਸੇ ਜਦੋਂ ਚੋਰੀ ਚੋਰੀ ਦਾਰੂ ਪੀਂਦੇ ਸੀ ਤੇ ਡੈਡੀ ਤੋਂ ਮਾਰ ਪੈਂਦੀ ਸੀ ਉਦੋਂ ਤਾਂ ਥੋੜਾ ਜਿਹਾ ਗੁੱਸਾ ਆਉਂਦਾ ਹੋਊ ਅੱਜ ਉਹ ਗੱਲਾਂ ਯਾਦ ਕਰਕੇ ਹਾਸਾ ਵੀ ਆਉਂਦਾ ਹੋਊ ਨਾ ਕਿ ਕਿੱਦਾਂ ਚੋਰੀਆਂ ਕਰਦੇ ਸੀ ਤੇ ਕਿੱਦਾਂ ਚੋਰੀ ਫੜੀ ਜਾਂਦੀ ਸੀ ਤੇ ਕਿੱਦਾਂ ਫਿਰ ਕੁੱਟ ਪੈਂਦੀ ਸੀ ਤੇ ਲਓ ਜੀ ਇੱਕ ਸਾਨੂੰ ਵੋਇਸ ਮੈਸੇਜ ਵੀ ਆਇਆ ਹੋਇਆ ਵਾ ਰਵਿੰਦਰ ਧਾਨੀ ਦਾ ਤੇ ਉਹਨਾਂ ਦਾ ਵੋਇਸ ਮੈਸੇਜ ਕੀ ਕਹਿੰਦਾ ਆਪਾਂ ਸੁਣਦੇ ਹਾਂ ਤੇ ਉਸ ਤੋਂ ਬਾਅਦ ਕਿਉਂਕਿ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਕਾਫੀ ਉੱਪਰ ਹੋ ਚੁੱਕਾ ਵਾ ਕਿਉਂਕਿ 10 ਤੋਂ ਵੀ ਉੱਪਰ ਹੋ ਗਿਆ ਪ੍ਰੋਗਰਾਮ ਤੇ ਅੱਗੇ ਭਾਜੀ ਮੈਨੂੰ ਹੱਸਦੇ ਆ ਕਹਿੰਦੇ ਕਿ ਬੋਬੀ ਲੱਗਦਾ ਤੈਨੂੰ ਵੀ ਹਨਾ ਦਾਰੂ ਚੜ ਗਈ ਕਹਿੰਦੇ ਤੈਨੂੰ ਯਾਦ ਹੀ ਨੀ ਕਿ ਪ੍ਰੋਗਰਾਮ ਦਾ ਜਿਹੜਾ ਟਾਈਮ ਆ ਉਹ ਕਿੰਨਾ ਹੋ ਗਿਆ ਸੋ ਬਿਲਕੁਲ ਜੀ ਪ੍ਰੋਗਰਾਮ ਦਾ ਟਾਈਮ ਕਾਫੀ ਜ਼ਿਆਦਾ ਉੱਪਰ ਹੋ ਚੁੱਕਾ ਵਾ ਸੋ ਆਪਾਂ ਪ੍ਰੋਗਰਾਮ ਖਤਮ ਕਰਦੇ ਹਾਂ ਤੇ ਪਰ ਫਿਲਹਾਲ ਇੱਕ ਵੋਇਸ ਮੈਸੇਜ ਸੁਣਦੇ ਹਾਂ ਤੇ ਉਸ ਤੋਂ ਬਾਅਦ ਚ ਫਿਰ ਦੇਖਦੇ ਹਾਂ ਜੀ ਹੋਰ
ਪਹਿਲਾਂ ਤਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਸੁਣਾਓ ਜੀ ਠੀਕ ਠਾਕ ਹੋ ਦਾਰੂ ਦਾ ਪ੍ਰੋਗਰਾਮ ਚੱਲਦਾ ਪਿਆ ਅੱਜ ਤੇ ਮੈਂ ਤੁਹਾਨੂੰ ਗੱਲ ਸੁਣਾਉਂਦਾ ਕਿ ਦਾਰੂ ਦੀ ਤੇ ਬਾਕੀ ਜਿਨ੍ਹਾਂ ਨੇ ਮੈਨੂੰ ਵਿਸ਼ ਕੀਤਾ ਜੀ ਉਹਨਾਂ ਨੂੰ ਸਾਰਿਆਂ ਦਾ ਧੰਨਵਾਦ ਜੀ ਦਿਲੋਂ ਧੰਨਵਾਦ ਪਾਰਟੀ ਬਾਕੀ ਪੈਂਡਿੰਗ ਆ ਜੀ ਪਾਰਟੀ ਆਪਾਂ ਰੱਖਦੇ ਹਾਂ ਕੱਲ ਨੂੰ ਬਣਾਉਂਦੇ ਹਾਂ ਜਗਾਡਮੈਂਟ ਕਿਤੇ ਨਾ ਕਿਤੇ ਉਹ ਗੱਲ ਜੀ ਏਦਾਂ ਸੀ ਜੀ ਇੱਕ ਵਾਰੀ ਨਾ ਮਤਲਬ ਜੀ ਮੈਂ ਨਾ ਘਰ ਬੈਠਾ ਤੇ ਮੇਰਾ ਇੱਕ ਚਾਚੇ ਦਾ ਮੁੰਡਾ ਹੁੰਦਾ ਸੀ ਗੁਰਪ੍ਰੀਤ ਸਿੰਘ ਤੇ ਮੈਨੂੰ ਕਹਿੰਦਾ ਵੀ ਕਿੱਦਾਂ ਠੀਕ ਆ ਮੈਂ ਯਾਰ ਗੱਲ ਸੁਣ ਵੀ ਲੋਕੀ ਵੀ ਆਪਾਂ ਬਾਹਰੋਂ ਲੈ ਕੇ ਆਈ ਦੀ ਆ ਮਤਲਬ ਕਿ ਦੇਸੀ ਐ ਕਰਦੇ ਕਿ ਐਕਤੀ ਆਪਣਾ ਘਰ ਹੀ ਕੱਢਦੇ ਆ ਕਹਿੰਦਾ ਚੱਲ ਠੀਕ ਆ ਮੈਂ ਡੈਡੀ ਨੂੰ ਪੁੱਛਿਆ ਡੈਡੀ ਨਾ ਨੁੱਕਰ ਜੀ ਕਰੀ ਜਾਵੇ ਡੈਡੀ ਨਹੀਂ ਨਹੀਂ ਉਹ ਵੀ ਤਾਂ ਨਹੀਂ ਐਵੇਂ ਕਿਤੇ ਖਲਾਰਾ ਪਾਏਗਾ ਕਿਤੇ ਜੇ ਉਹ ਮੈਂ ਕਿਹਾ ਨਹੀਂ ਪੈਂਦਾ ਡੈਡੀ ਇੱਕ ਵਾਰੀ ਤੇ ਮਤਲਬ ਕਰ ਲੈਂਦੇ ਕਹਿੰਦਾ ਚੱਲ ਚੱਲ ਤੇਰੀ ਮਰਜ਼ੀ ਦਾ ਕਰ ਸਾਡਾ ਨਾ ਉਹ ਡੇਅਰੀ ਵਿੱਚ ਮਤਲਬ ਦੁੱਧ ਵਾਲਾ ਕੈਨ ਹੁੰਦਾ 40 ਕੁ ਲੀਟਰ ਦਾ ਤੇ ਮੈਂ ਗਿਆ ਤੇ ਮੈਂ 5-7-8 ਕਿਲੋ ਗੁੜ ਲਿਆਂਦਾ ਸੀ ਮੈਨੂੰ ਪਤਾ ਅੱਜ ਵੀ ਚੇਤਾ ਪੂਰਾ 7-8 ਕਿਲੋ ਗੁੜ ਲਿਆਂਦਾ ਤੇ 2-3 ਕਿਲੋ ਚੀਨੀ ਬਾਕੀ ਹੋਰ ਵੀ ਨਿੱਕਾ ਮੋਟਾ ਸਮਾਨ ਮੈਂ ਪਾ ਕੇ ਤੇ ਵਿੱਚ ਇੱਕ ਜਿੱਦਾਂ ਮਤਲਬ ਹੁੰਦਾ ਨਾ ਉਹ ਜਿਹੜਾ ਇਹ ਡਬ ਰੋਟੀਆਂ ਦਾ ਜਿਹੜਾ ਹੁੰਦਾ ਪਾਊਡਰ ਉਹ ਪਾ ਕੇ ਤੇ ਮੈਂ ਬੰਨ ਬੁੰਨ ਕੇ ਰੱਖਤਾ ਜੀ ਚਲੋ ਜੀ 2-4 ਦਿਨਾਂ ਬਾਅਦ ਚੱਲ ਪੀ ਤੇ ਅਸੀ ਕਦੀ ਕੱਢੀ ਨੀ ਸੀ ਪਹਿਲਾਂ ਮੈਂ ਚਲੋ ਵੀ ਪੰਜ ਛੇ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਤੇ ਉਹ ਹੋਇਆ ਇੱਦਾਂ ਜੀ ਪਾਰਟੀ ਤੇ ਚਾਰ ਪੰਜ ਦਿਨਾਂ ਬਾਅਦ ਚੱਲ ਪਈ ਤੇ ਚੱਲਣ ਤੋਂ ਬਾਅਦ ਜਦੋਂ ਮੈਂ ਚੈੱਕ ਕੀਤਾ ਮੈਂ ਹਲਾ ਹਲੂ ਦਿੱਤੀ ਤੇ ਹਲਾ ਹਲੂ ਕੇ ਤੇ ਚਲੋ 15-20 ਦਿਨਾਂ ਬਾਅਦ ਥੋੜਾ ਬਹੁਤ ਕੰਮ ਬਣ ਗਿਆ ਉਹ ਕੀ ਮੈਨੂੰ ਗੁਰਪ੍ਰੀਤ ਕਹਿੰਦਾ ਵੀ ਚੱਲ ਵੀ ਵੀ ਬਣ ਗਈ ਆ ਚੱਲ ਆਪਾਂ ਕੱਢੀਏ ਉਹ ਮੰਮੀ ਸਾਡੀ ਹੈ ਨੀ ਸੀ ਉਦਣ ਘਰ ਮੰਮੀ ਮੇਰੀ ਬੜੀ ਨਫ਼ਰਤ ਕਰਦੀ ਹੈ ਦਾਰੂ ਤੋਂ ਉਹਨੇ ਜੇ ਕਿਤੇ ਉਹਦੇ ਸਾਹਮਣੇ ਕਿਤੇ ਮਾੜੀ ਮੋਟਾ ਅੱਬਲ ਤੇ ਮੈਂ ਪੀਂਦਾ ਹੀ ਘੱਟ ਸੀ ਜੇ ਪੀਣੀ ਇੱਕ ਅੱਧਾ ਪੈਗ ਵੀ ਤੇ ਉਹਨੇ ਕਹਿਣਾ ਵੀ ਨਾ 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 ਰਵਿੰਦਰ ਪੀਣੀ ਨੀ ਮੈਂ ਕਿਹਾ ਠੀਕ ਹੈ ਮੰਮੀ ਉਸ ਦਿਨ ਮੰਮੀ ਸਾਡੀ ਗਈ ਕਿਤੇ ਮਾਸੀ ਕੋ ਤੇ ਲਓ ਜੀ ਆਪਾਂ ਇਧਰੋਂ ਪੀਪਾ ਪੂਪਾ ਕੱਟ ਕੇ ਚੱਪਣੀ ਚੁੱਪਣੀ ਰੱਖ ਕੇ ਵਿੱਚ ਸਾਰਾ ਜਗਾਡਮੈਂਟ ਬਣਾ ਕੇ ਮਤਲਬ ਪਾਈਪਾਂ ਪੂਪਾਂ ਜਾਂ ਲਾ ਕੇ ਤੇ ਅਸੀਂ ਗੈਸ ਤੇ ਚਵਾਰ ਦੇ ਉੱਤੇ ਚਾੜਤੀ ਜੀ ਤੇ ਬੋਤਲ ਨਿਕਲੀ ਤੇ ਡੈਡੀ ਆ ਗਿਆ ਤੇ ਕਹਿੰਦਾ ਨਹੀਂ 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 ਯਾਰ ਕੱਚੀ ਹੈ ਬਣੀ ਨੀ ਹੈਗੀ ਉਹਨਾਂ ਸਾਡੇ ਕੋਲ ਡਲਾ ਤੀ ਜਾਣ ਕੇ ਆਹ ਪੈਗ ਲਾ ਕੇ ਆ ਥੱਲਿਓ ਦੂਧ ਤੇ ਚੱਲ ਮੈਂ ਚੱਲ ਠੀਕ ਆ ਹਾਂ ਅਸੀਂ ਵੀ ਕੀ ਬੋਲਣਾ ਸੀ ਵੀ ਚਲੋ ਠੀਕ ਹੈ ਨਹੀਂ ਬਣੀ ਹੋਣੀ ਦੂਸਰਾ ਜਦੋਂ 5 ਕਿਲੋ ਪਹਿਲਾਂ ਪਾਈ 5 ਕਿਲੋ ਬਾਅਦ ਚ ਪਾਈ ਦੂਸਰੀ ਕੱਢੀ ਬੋਤਲ ਫੇਰ ਆ ਗਈ ਕਹਿੰਦਾ ਨਹੀਂ 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 ਕੱਚੀ ਹੈ ਬਣੀ ਨੀ ਤੁਹਾਡੇ ਕੋਲ ਸਹੀ ਤਰ੍ਹਾਂ ਮੈਂ ਕਿਹਾ ਠੀਕ ਹੈ ਨਹੀਂ ਬਣੀ ਤੇ ਕੋਈ ਚੱਕਰ ਨੀ ਤੇ ਚਲੋ ਜੀ ਅਸੀਂ ਡੋਲ ਡਲ ਕੇ ਆ ਗਏ ਤੇ ਦੋ ਬੋਤਲਾਂ ਨਿਕਲੀਆਂ ਤੇ ਇੱਕ ਬੋਤਲ ਤੇ ਆਪਾਂ ਚਲੋ ਕਰ ਕੇ 2-4 5-6 ਦਿਨਾਂ ਚ ਆਪਾਂ ਦੋਵਾਂ ਨੇ ਪੀ ਲਈ ਉਹ ਸਾਡੇ ਨਾਲ ਹੀ ਦਿੰਦਾ ਸੀ ਘਰ ਦੇ ਨਾਲ ਹੀ ਤੇ ਉਸ ਤੋਂ ਬਾਅਦ ਕੀ ਹੋਇਆ ਹਫ਼ਤਾ ਦੋ ਹਫ਼ਤੇ ਪਏ ਤੇ ਅਸੀਂ ਪੀਤੀ ਨੀ ਤੇ ਡੈਡੀ ਇੱਕ ਦਿਨ ਪੀ ਗਏ ਤੇ ਅਸੀਂ ਓਦਾਂ ਹੀ ਮਤਲਬ ਜਿੱਥੇ ਖਲੋਤੇ ਆਪਾਂ ਉੱਪਰ ਚੁਬਾਰੇ ਦੇ ਤੇ ਡੈਡੀ ਆ ਗਿਆ ਡੈਡੀ ਕਹਿੰਦਾ ਵੀ ਕਿੱਦਾਂ ਠੀਕ ਆ ਡੈਡੀ ਥੋੜਾ ਸੈੱਟ ਜਿਹਾ ਆਇਆ ਸੀ ਮੈਂ ਕਿਹਾ ਠੀਕ ਹੈ ਡੈਡੀ ਤੂੰ ਦੱਸ ਕਹਿੰਦਾ ਵਧੀਆ ਵਧੀਆ ਕਹਿੰਦਾ ਵੀ ਰਵਿੰਦਰ ਵੀ ਕੱਢ ਹੈ ਆਪਣੀ ਸੌਫੀਆ ਮੈਂ ਕਿਹੜੀ ਡੈਡੀ ਸੌਫੀਆ ਕਹਿੰਦਾ ਜਿਹੜੀ ਬੋਤਲ ਬਚੀ ਮੈਂ ਕਿਹਾ ਡੈਡੀ ਉਹ ਤੇ ਪੀ ਲਈ ਮੈਂ ਕਿਹਾ ਕਹਿੰਦਾ ਪੀ ਵੀ ਲਈ ਮੈਂ ਕਿਹਾ ਉਹ ਮੈਂ ਕਿਹਾ ਡੈਡੀ ਮੈਂ ਤੂੰ ਆਪ ਹੀ ਤੇ ਕਹਿੰਦਾ ਪਿਆ ਸੀ ਜੀ ਆਪਣੀ ਵੀ ਕੱਚੀ ਹੈਗੀ ਆ ਤੇ ਮੈਂ ਕਿਹਾ ਫਿਰ ਅਸੀਂ ਕੱਚੀ ਕੱਚੀ ਪੀ ਲਈ ਮੈਂ ਕਿਹਾ ਤੇ ਉਹ ਮੈਨੂੰ ਅੱਜ ਵੀ ਚਿੱਤੇ ਹੈਗਾ ਕਿ ਸ਼ਰਾਬ ਦੀ ਗੱਲ ਤੁਸੀਂ ਕਰਦੇ ਪਏ ਹੋ ਨਾ ਸੋ ਹੁੰਦੀ ਤਾਂ ਮਾੜੀ ਹੈ ਪੀਣ ਵਾਸਤੇ ਬਟ ਜਿਹੜੇ ਪੀਂਦੇ ਆ ਨਾ ਚਲੋ ਠੀਕ ਆ ਆਪਾਂ ਆਪਣੀ ਚੋਇਸ ਆ ਸਭ ਦੀ ਪਰ ਪੀਣੀ ਚਾਹੀਦੀ ਹਿਸਾਬ ਨਾਲ ਪੀਓ ਫੇਰ ਵਧੀਆ ਵੈਸੇ ਤਾਂ ਡਾਕਟਰ ਵੀ ਕਹਿੰਦੇ ਕਿ 2 ਪੈਗ ਸਿਹਤ ਲਈ ਚੰਗੇ ਹੁੰਦੇ ਆ ਥੈਂਕ ਯੂ ਵੈਰੀ ਮੱਚ
ਲਓ ਜੀ ਇਹ ਸਨ ਰਵਿੰਦਰ ਸਿੰਘ ਧਾਨੀ ਤੇ ਇੱਧਰ ਗੌਰਵ ਸ਼ਰਮਾ ਕਹਿੰਦੇ ਕਿ ਕੱਲ ਕਹਿੰਦੇ ਇੱਕ ਨਾ ਗੱਲ ਸਾਬਤ ਹੋ ਗਈ ਵੀ ਜਿਹੜੀ ਚਾਹ ਵਾ ਉਹ ਵਿਸਕੀ ਤੋਂ ਜ਼ਿਆਦਾ ਖਤਰਨਾਕ ਆ ਕਹਿੰਦੇ ਹੋਇਆ ਏਦਾਂ ਕਿ ਕੱਲ ਰਾਤ ਮੈਂ ਬਾਰ ਵਿੱਚ ਬੈਠਾ ਸ਼ਰਾਬ ਪੀਂਦਾ ਸੀ ਮਾਹੌਲ ਬੜਾ ਹੀ ਵਧੀਆ ਸੀ ਤੇ ਕਹਿੰਦੇ ਮੈਂ 7-8 ਪੈਗ ਪੀ ਲਏ ਤੇ ਰਾਤ ਦੇ ਕਦੋਂ 12 ਵੱਜ ਗਏ ਪਤਾ ਹੀ ਨਹੀਂ ਲੱਗਾ ਤੇ ਜਦੋਂ ਕਹਿੰਦੇ ਮੈਂ ਘਰੇ ਪਹੁੰਚਿਆ ਤਾਂ ਮੇਰੀ ਘਰ ਵਾਲੀ ਹੈ ਨਾ ਜਿਹੜੀ 3-4 ਚਾਹ ਦੇ ਕੱਪ ਖਾਲੀ ਕਰ ਚੁੱਕੀ ਸੀ ਤੇ ਮੇਰੇ ਕਹਿੰਦੇ ਘਰੇ ਪਹੁੰਚਣ ਦੀ ਦੇਰੀ ਸੀ ਵੀ ਉਹਨੇ ਜ਼ੋਰ ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰਤਾ ਤੇ ਪੂਰਾ ਘਰ ਦੇ ਵਿੱਚ ਕਹਿੰਦੇ ਇੱਦਾਂ ਸੀ ਵੀ ਜਿਵੇਂ ਤੂਫਾਨ ਆ ਗਿਆ ਹੁੰਦਾ ਪਤਾ ਹੀ ਨੀ ਕਹਿੰਦਾ ਕੀ ਬੋਲੀ ਜਾਂਦੀ ਸੀ ਬਿਨਾਂ ਸੋਚੇ ਸਮਝੇ ਕਹਿੰਦੇ ਜੋ ਮੂੰਹ ਚ ਆਇਆ ਨਾ ਉਹੀ ਬੋਲੀ ਜਾਂਦੀ ਸੀ ਕਹਿੰਦੇ ਦੇਖ ਲੋ 3-4 ਕੱਪ ਪੀ ਕੇ ਨਾ ਚਾਹ ਦੇ ਇੰਨਾ ਉਹਦਾ ਬੁਰਾ ਹਾਲ ਸੀ ਕਿ ਉਹਨੇ ਘਰ ਸਿਰ ਤੇ ਚੱਕਿਆ ਸੀ ਤੇ ਕਹਿੰਦੇ ਜਦੋਂ ਕਿ ਮੈਂ 7-8 ਪੈਗ ਪੀਣ ਤੋਂ ਬਾਅਦ ਵੀ ਘਰ ਦੇ ਵਿੱਚ ਕਹਿੰਦੇ ਜਮਾ ਹੀ ਸ਼ਾਂਤ ਸੀ ਕਹਿੰਦੇ ਹੋਈ ਨਾ ਫਿਰ ਕਿ ਦਾਰੂ ਆ ਜਿਹੜੀ ਉਹ ਜਿਹੜੀ ਚਾਹ ਵਾ ਉਹ ਜਿਆਦਾ ਖਤਰਨਾਕ ਆ ਦਾਰੂ ਤੋਂ ਤੇ ਲਓ ਜੀ ਪੀਣ ਦੇ ਬਹਾਨੇ ਅੱਜ ਆਪਾਂ ਬਹੁਤ ਦੇਖ ਲਏ ਬਹੁਤ ਸੁਣ ਲਏ ਪਰ ਫਿਰ ਵੀ ਅਖੀਰ ਦੇ ਵਿੱਚ ਇੰਨਾ ਜ਼ਰੂਰ ਕਹੂੰਗੀ ਕਿ ਦਾਰੂ ਹੈ ਤਾਂ ਮਾੜੀ ਆ ਸਾਨੂੰ ਸਾਰਿਆਂ ਨੂੰ ਪਤਾ ਵਾ ਪਰ ਜਦੋਂ ਅਸੀਂ ਕਿਸੇ ਰਿਸ਼ਤੇਦਾਰੀ ਚ ਹੁੰਦੇ ਆ ਨਾ ਜਾਂਦੇ ਆ ਮੈਂ ਬਹੁਤ ਲੋਕਾਂ ਦੇ ਮੂੰਹੋਂ ਸੁਣਿਆ ਵਾ ਜੇ ਉੱਥੇ ਦਾਰੂ ਦੂਰੂ ਪੈਗ ਪੁੱਗ ਨਾ ਲੱਗੇ ਕਹਿਣਗੇ ਸਾਡੀ ਤਾਂ ਸੇਵਾ ਹੀ ਨਹੀਂ ਹੋਈ ਹੈ ਨਾ ਸੋ ਸੇਵਾ ਕਰਾਉਣ ਦੇ ਚੱਕਰ ਦੇ ਵਿੱਚ ਕਈ ਵਾਰੀ ਗੜਬੜ ਵੀ ਬਹੁਤ ਹੋ ਜਾਂਦੀ ਆ ਸੋ ਦਾਰੂ ਅਸੀਂ ਪੀਣ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਦੇ ਪਰ ਅਜੇ ਸਾਰਿਆਂ ਦੇ ਬਹਾਨੇ ਸੁਣੇ ਤਾਂ ਕਿ ਜਿਹੜੀਆਂ ਮੇਰੀਆਂ ਭੈਣਾਂ ਵੀ ਪ੍ਰੋਗਰਾਮ ਸੁਣਦੀਆਂ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਉਹਨਾਂ ਦੇ ਨਾਲ ਦੇ ਕਿੱਦਾਂ ਕਿੱਦਾਂ ਦੇ ਬਹਾਨੇ ਬਣਾ ਸਕਦੇ ਆ ਸੋ ਉਹਨਾਂ ਬਹਾਨਿਆਂ ਤੋਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਚਾ ਹੋ ਸਕੇ ਇਹੀ ਇਹਦਾ ਪੋਜ਼ਿਟਿਵ ਮੈਸੇਜ ਕਹਿ ਸਕਦੇ ਆ ਨਾ ਤਾਂ ਜੋ ਦਾਰੂ ਪੀਣ ਦੇ ਜਿੱਦਾਂ ਬਹਾਨੇ ਆ ਕਈ ਉਹ ਜਿਹੜਾ ਗਾਰਡਨ ਆ ਉਹਦੇ ਵਿੱਚ ਲਕੋ ਲੈਂਦੇ ਆ ਜਾਂ ਟੋਇਲਟ ਦੇ ਵਿੱਚ ਲਕੋ ਲੈਂਦੇ ਆ ਜਾਂ ਗੱਡੀ ਦੇ ਵਿੱਚ ਵੀ ਲਕੋਈ ਹੁੰਦੀ ਆ ਹਨਾ ਸੋ ਇਹਨਾਂ ਸਾਰੀਆਂ ਗੱਲਾਂ ਤੋਂ ਸਚੇਤ ਹੋ ਸਕੇ ਹਨਾ ਹੁਣ ਤੁਸੀਂ ਕਹੋਗੇ ਆਪਦੇ ਪੈਰਾਂ ਤੇ ਆਪ ਹੀ ਕਹਾੜੀ ਮਾਰ ਲਈ ਚਲੋ ਕੋਈ ਗੱਲ ਨੀ ਜੀ ਵੈਸੇ ਵੀ ਜਿਹਨੇ ਪੀਣੀ ਹੁੰਦੀ ਆ ਉਹਨੂੰ ਕੋਈ ਨਾ ਕੋਈ ਬਹਾਨਾ ਲੱਭ ਹੀ ਜਾਂਦਾ ਹੁੰਦਾ ਵਾ ਉਹ ਕਹਿੰਦੇ ਹੁੰਦੇ ਨਾ ਗਰਦਾਸਮਾਨ ਦਾ ਗਾਣਾ ਹੀ ਆਈ ਥਿੰਕ ਇੱਕ ਕਿ ਥੋੜੀ ਥੋੜੀ ਪੀ ਲਿਆ ਕਰੋ ਤੇ ਲਓ ਜੀ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਬਹੁਤ ਹੋ ਚੁੱਕਾ ਤੇ ਮੈਨੂੰ ਵੀ ਜਾਣਾ ਪੈਣਾ ਵਾ ਗਲਤੀ ਫਲਤੀ ਦੇ ਮਾਫ਼ੀ ਫਿਰ ਤੋਂ ਇਹੀ ਕਹਿ ਰਹੀ ਹਾਂ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਹਰਮਨ ਰੇਡੀਓ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਸਟ ਫਾਰ ਇੰਟਰਟੇਨਮੈਂਟ ਕੇ ਦੇਖਦੇ ਹਾਂ ਬਹਾਨੇ ਕਿਹੜੇ ਕਿਹੜੇ ਹੁੰਦੇ ਆ ਤੇ ਬਾਕੀ ਤੁਸੀਂ ਸਾਰੇ ਹੱਸਦੇ ਵੱਸਦੇ ਰਹੋ ਖੂਬ ਇੰਜੋਏ ਕਰੋ ਧਾਨੀ ਸਾਹਿਬ ਨੂੰ ਬਰਥਡੇ ਦੀਆਂ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਪਾਰਟੀ ਸ਼ਾਰਟੀ ਤੁਸੀਂ ਸਾਰੇ ਜਾਣੇ ਸਾਡੇ ਵੱਲੋਂ ਵੀ ਖਾ ਲਿਓ ਤੇ ਲਓ ਫਿਰ ਸਾਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਹਫ਼ਤੇ 7-8 ਸਿਡਨੀ ਸਮੇਂ ਮੁਤਾਬਕ, ਪਰ ਹਰਮਨ ਰੇਡੀਓ ਤੇ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਚੱਲਦੇ ਹੀ ਰਹਿਣੇ ਆ। ਤੇ ਆਫਟਰ ਮੂਵੀ ਜਿਹੜੀ ਕਿ ਅੱਜ ਰਿਲੀਜ਼ ਹੋਣ ਜਾ ਰਹੀ ਹੈ, ਜ਼ਰੂਰ ਦੇਖਿਓ, ਬੜੀ ਪਿਆਰੀ ਮੂਵੀ ਆ। ਤੇ ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਰੱਬ ਰਾਖਾ।
ਰੋਟੀ ਵੀ ਖਾਰੋ ਖਰਾਬ ਕਰਦੀ, ਹੱਕ ਨੇ ਲੱਗੇ ਸ਼ਰਾਬ ਦੇ ਕਾਰਖਾਨੇ ਤੇ, ਦੱਸੋ ਕਿਉਂ ਨੀ ਬੰਦ ਸਰਕਾਰ ਕਰਦੀ। ਉਹ ਸ਼ਰਾਬ ਨਾਲੋਂ ਵੀ ਭੈੜੇ ਨੇ ਕੰਮ ਕਿੰਨੇ, ਦੁਨੀਆ ਉਹਨਾਂ ਤੇ ਕਿਉਂ ਨੀ ਵਿਚਾਰ ਕਰਦੀ। ਉਹ ਪਹਿਲਾਂ ਸੁਣੋ ਤੇ ਫੈਸਲਾ ਆਪ ਕਰ ਲੋ, ਅੱਖੜ ਬਰਾੜ ਦੀ ਕਲਮ ਵਿਸਥਾਰ ਕਰਦੀ। ਪੀਤੀ ਹੈ ਸ਼ਰਾਬ ਯਾਰੋ, ਪੀਤੀ ਹੈ ਸ਼ਰਾਬ, ਪੀਤੀ ਹੈ ਸ਼ਰਾਬ ਯਾਰੋ, ਪੀਤੀ ਹੈ ਸ਼ਰਾਬ। ਕੋਈ ਲਹੂ ਤਾਂ ਨੀ ਕੀਤਾ ਮੈਂ, ਠੱਗੀ ਤਾਂ ਨੀ ਮਾਰੀ ਕੋਈ, ਖੂਨ ਤਾਂ ਨੀ ਕੀਤਾ ਮੈਂ, ਪੀਤੀ ਹੈ ਸ਼ਰਾਬ ਯਾਰੋ, ਪੀਤੀ ਹੈ ਸ਼ਰਾਬ, ਪੀਤੀ ਹੈ ਸ਼ਰਾਬ ਯਾਰੋ, ਪੀਤੀ ਹੈ ਸ਼ਰਾਬ।